com या डाउनलोड कीजिए फ्री ईआवाज ऑफिशियल ऐप। ईआवाज टीवी को आप तमाम IPTV बॉक्सेस पर देख सकते हैं और अब ईआवाज टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
ब्रैम्पटन में ब्रैमली और कंट्रीसाइड के इंटरसेक्शन पर BNC मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां 365 डेज खुला रहता है BNC मेडिकल सेंटर, जहां अर्जेंट केयर, ECG, स्टिचेस, कास्टिंग, एलर्जी टेस्ट और ब्लड लैब भी मौजूद है। BNC फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। BNC मेडिकल सेंटर 289-569-0124।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਇਸੇ ਚੈਨਲ ਦੇ ਉੱਪਰ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ, ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦੇ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਹੈਲਥ ਨਾਲ ਰਿਲੇਟਡ ਤੁਹਾਡੀਆਂ ਕਾਲਜ ਲਵਾਂਗੇ। ਹੈਲਥ ਦਾ ਜਿਹੜਾ ਇਸ਼ੂ ਹੈ, ਤੁਹਾਨੂੰ ਪਤਾ ਵੀ ਗਰਮੀਆਂ ਆ ਗਈਆਂ ਨੇ ਹੁਣ, ਸੋ ਸਾਡੀ ਜਿਹੜੀ ਯੂਥ ਦੀ ਪ੍ਰੋਬਲਮ ਹੈ, ਨੌਜਵਾਨਾਂ ਦੀ ਪ੍ਰੋਬਲਮ ਹੈ, ਉਹ ਹੈਗੀਆਂ ਮੂੰਹ ਦੇ ਉੱਤੇ ਫਿੰਸੀਆਂ, ਜਿਹਨੂੰ ਆਪਾਂ ਐਕਨੀ ਕਹਿੰਦੇ ਹਾਂ, ਅਤੇ ਨਾਲ ਹੀ ਐਗਜ਼ੀਮਾ ਦੀ ਪ੍ਰੋਬਲਮ ਹੁੰਦੀ ਹੈ ਬੱਚਿਆਂ ਨੂੰ। ਤੁਸੀਂ ਦੇਖ ਲਓ ਕੂਹਣੀਆਂ ਦੇ ਉੱਤੇ, ਲੱਤਾਂ ਦੇ, ਗੋਡਿਆਂ ਦੇ ਪਿੱਛੇ ਉਹ ਖਾਜ ਹੁੰਦੀ ਰਹਿੰਦੀ ਹੈ, ਕਈ ਵਾਰੀ ਪਾਣੀ ਨਿਕਲਦਾ ਰਹਿੰਦਾ, ਉਹ ਇੰਜ ਜੀ ਕਰਦਾ, ਬੜ ਸਿੱਟੀਏ, ਸੋ ਉਹਨੂੰ ਐਗਜ਼ੀਮਾ ਕਹਿੰਦੇ ਹਾਂ, ਉਹਦੇ ਉੱਤੇ ਵੀ ਗੱਲ ਕਰਾਂਗੇ। ਫਿਰ ਨਾਲ ਦੀ ਨਾਲ ਕੋਈ ਵੀ ਜਿਹੜੀ ਸਕਿਨ ਐਲਰਜੀ ਹੈ, ਫੰਗਸ ਹੈ, ਫੰਗਸ ਬੜੀ ਇੰਪੋਰਟੈਂਟ ਹੈ, ਜਿਹਨੂੰ ਆਪਾਂ ਉਰਲੀ ਪੰਜਾਬੀ 'ਚ ਕਹਿੰਦੇ ਹਾਂ। ਫੰਗਸ ਕੀ ਹੁੰਦੀ ਹੈ ਕਿ ਸਾਡੀਆਂ ਉਂਗਲਾਂ ਦੇ ਵਿਚਾਲੇ, ਜਿਹੜੀਆਂ ਖਾਸ ਕਰਕੇ ਜਿਹੜੀ ਚੀਚੀ ਆ ਉਹਦੇ ਵਿਚਾਲੇ ਚਿੱਟੀ ਜਿਹੀ ਇੱਕ ਲੇਅਰ ਜੰਮ ਜਾਂਦੀ ਹੈ, ਅਤੇ ਸਾਡਾ ਜੀ ਕਰਦਾ ਪੱਟੀ ਜਾਈਏ, ਪੱਟੀ ਜਾਈਏ, ਖਾਸ ਕਰੀਏ, ਅਖੀਰ 'ਚ ਬਲੱਡ ਨਿਕਲ ਜਾਂਦਾ, ਉਹਨੂੰ ਕਹਿੰਦੇ ਨੇ ਫੰਗਸ। ਸੋ ਇਹ ਜਿਹੜੀਆਂ ਸਕਿਨ ਦੀਆਂ, ਚਮੜੀ ਦੀਆਂ ਜਿਹੜੀਆਂ 3 ਇੰਪੋਰਟੈਂਟ ਬਿਮਾਰੀਆਂ ਨੇ, ਫਿਰ ਮੈਂ ਰਿਪੀਟ ਕਰਦਾ, ਫਿੰਸੀਆਂ, ਐਕਨੀ, ਦੂਜੀ ਅਸੀਂ ਕਹਿੰਦੇ ਹਾਂ ਐਗਜ਼ੀਮਾ, ਕਿ ਸਾਡੇ ਉਹ ਪਾਣੀ ਜਾਂ ਨਿਕਲਦਾ ਰਹਿੰਦਾ, ਖਾਰਸ਼ ਹੁੰਦੀ, ਬਾਹਾਂ ਜਿਹੜੀਆਂ ਕੂਹਣੀਆਂ ਨੇ ਸਾਡੀਆਂ ਉਹਦੇ ਅੰਦਰ, ਅਤੇ ਕਈ ਵਾਰੀ ਬਾਹਰ ਉੱਥੇ ਐਗਜ਼ੀਮਾ, ਖਾਰਸ਼ ਜੀ ਹੁੰਦੀ ਹੈ, ਅਤੇ ਇਸੇ ਤਰ੍ਹਾਂ ਹੀ ਗੋਡਿਆਂ ਦੇ ਥੱਲੇ। ਸੋ ਤੀਸਰੀ ਗੱਲ ਜਿਹੜੀ ਹੈ ਫੰਗਸ, ਕਿ ਜਿਹੜੀਆਂ ਸਾਡੀਆਂ ਉਂਗਲਾਂ ਹੁੰਦੀਆਂ ਪੈਰਾਂ ਦੀਆਂ, ਉੱਥੇ ਉਹਨਾਂ ਜੋੜਾਂ ਦੇ ਵਿਚਾਲੇ ਸਾਡੇ ਖਾਜ ਹੁੰਦੀ ਰਹਿੰਦੀ, ਹਰ ਵਕਤ ਐਂ ਲੱਗਦੀ ਹੈ ਵੀ ਕੁਝ ਨਾ ਕੁਝ ਗੜਬੜ ਹੈ, ਉਹਨੂੰ ਅਸੀਂ ਫੰਗਸ ਕਹਿੰਦੇ ਹਾਂ। ਸੋ ਐਨੀਵੇ, ਚਮੜੀ ਨਾਲ ਸੰਬੰਧਿਤ ਕੋਈ ਵੀ ਜਿਹੜੀ ਤੁਹਾਡੀ ਕੋਈ ਪ੍ਰੋਬਲਮ ਹੈ, ਤੁਸੀਂ ਸਵਾਲ ਪੁੱਛ ਸਕਦੇ ਹੋ। ਪਰ ਇਸ ਦੇ ਨਾਲ ਹੀ ਮੈਂ ਹਮੇਸ਼ਾ ਹੀ ਕਹਿੰਦਾ, ਜ਼ਰੂਰੀ ਨਹੀਂ ਵੀ ਚਮੜੀ ਦੇ ਬਾਰੇ ਪੁੱਛਣਾ, ਕਿਉਂਕਿ ਡਾਕਟਰ ਸਾਹਿਬ, ਡਾਕਟਰ ਅੰਕੁਸ਼ ਗੋਇਲ ਮੇਰੇ ਨਾਲ ਸਟੂਡੀਓ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਨੇ, ਉਹਨਾਂ ਦਾ ਤਾਂ ਓਪਨ ਹੈ, ਜਿਹੜੀ ਮਰਜ਼ੀ ਬਿਮਾਰੀ ਦੇ ਬਾਰੇ ਪੁੱਛੋ, ਪਰ ਸ਼ਰਤ ਹੈ ਕਿ ਸਵਾਲ ਥੋੜ੍ਹਾ ਜਿਹਾ ਛੋਟਾ ਰੱਖਿਓ, ਮਤਲਬ ਆਪਣੇ ਨਹੀਂ, ਤੁਸੀਂ ਵਿਚਾਰ ਦੇਣੇ, ਆਪਾਂ ਵਿਚਾਰ ਉਹਨਾਂ ਦੇ ਲੈਣੇ ਨੇ, ਉਹਨਾਂ ਦਾ ਆਂਸਰ ਸੁਣਨਾ। ਤੁਸੀਂ ਪ੍ਰੋਬਲਮ ਸਿੱਧੀ ਪੁੱਛੋ, ਉਹ ਤੁਹਾਨੂੰ ਪਿਆਰ ਨਾਲ ਪੁੱਛੋ, ਪਿਆਰ ਨਾਲ ਜਵਾਬ ਮਿਲੂਗਾ। ਸੋ ਸਟੂਡੀਓ ਦਾ ਨੰਬਰ ਹੈ 416-620-1778, 416-620-1778। ਤੁਸੀਂ ਸਵਾਲ ਜਦੋਂ ਮਰਜ਼ੀ ਪੁੱਛ ਸਕਦੇ ਹੋ। ਹੱਥ ਜੋੜ ਕੇ ਮੇਰੀ ਬੇਨਤੀ ਹਮੇਸ਼ਾ ਹੀ ਇਹ ਹੁੰਦੀ ਹੈ ਕਿ ਸਟੂਡੀਓ ਤੋਂ ਬਾਅਦ ਜਦੋਂ ਤੁਸੀਂ ਸਾਨੂੰ ਫੋਨ ਕਰਦੇ ਹੋ ਵੀ ਅੰਕਲ ਜੀ, ਭਾਅ ਜੀ, ਸਾਡਾ ਸਵਾਲ ਪੁੱਛਦੇ ਹੋ, ਡਾਕਟਰ ਸਾਹਿਬ ਨਾਲ ਤੁਸੀਂ ਜਾ ਰਹੇ ਹੋ, ਉਦੋਂ ਨਹੀਂ। ਪਰਪਜ਼ ਇਹੀ ਹੈ ਕਿ ਤੁਸੀਂ ਔਨ ਦੀ ਏਅਰ ਆ ਕੇ ਸਵਾਲ ਪੁੱਛੋ, ਜਿਹੜਾ ਤੁਹਾਡਾ, ਜੇ ਤੈਨੂੰ ਮਾਲਕ ਨੇ ਬਖਸ਼ਿਸ਼ ਦਿੱਤੀ ਹੈ, ਪਰਮਾਤਮਾ ਨੇ ਦਿੱਤੀ ਹੈ ਕਿ ਤੁਸੀਂ ਸਵਾਲ ਪੁੱਛ ਸਕਦੇ ਹੋ, ਤਾਂ ਕਿਉਂ ਨਾ ਪੁੱਛੋ ਸਵਾਲ ਪੁੱਛੋ। ਅਤੇ ਉਹਦੇ ਨਾਲ ਇਹ ਆ ਕਿ ਤੁਹਾਡਾ ਸਵਾਲ ਹੋ ਸਕਦਾ 200 ਬੰਦਿਆਂ ਦਾ, 400 ਬੰਦਿਆਂ ਦਾ ਸੇਮ ਹੋਵੇ, ਜਿਹੜੇ ਕਿ ਨਹੀਂ ਪੁੱਛ ਸਕਦੇ ਵਿਚਾਰੇ, ਅਤੇ ਡਾਕਟਰ ਜਦੋਂ ਐਕਸਪਲੇਨ ਕਰਦੇ ਨੇ ਆਪਣੀ ਕਲੀਨਿਕ ਦੇ ਵਿੱਚ, ਤਾਂ ਇੰਨਾ ਐਕਸਪਲੇਨ ਨਹੀਂ ਕਰ ਸਕਦੇ। ਇੱਥੇ ਉਹ ਪੂਰਾ ਡਿਟੇਲ ਦੇ ਵਿੱਚ ਪੰਜਾਬੀ ਦੇ ਵਿੱਚ ਐਕਸਪਲੇਨ ਕਰਦੇ ਨੇ, ਤੁਹਾਨੂੰ ਉਹਦੇ ਨਾਲ ਅਵੇਅਰਨੈਸ ਆਉਂਦੀ ਹੈ, ਤੁਹਾਨੂੰ ਸਮਝ ਆ ਜਾਂਦੇ ਵੀ ਕੀ ਕੁਛ ਹੈ। ਇਹ ਨਹੀਂ ਹੈ ਵੀ ਇੱਥੋਂ ਕੋਈ ਬੈਜ ਜਾਂ ਪੰਡਿਤ ਭਾਈ ਜੀ ਫੜ ਕੇ ਲਿਆਏ ਅਤੇ ਉਹ ਆਪਣੇ ਟੋੜ ਕੇ ਦੱਸੀ ਜਾਣ, ਜੇ ਤਾਂ ਕੈਨੇਡਾ ਗੌਰਮੈਂਟ ਦੇ ਲਾਈਸੈਂਸ ਡਾਕਟਰ ਨੇ, ਤੁਹਾਨੂੰ ਪਤਾ ਹੈ। ਸੋ ਸਵਾਲ ਜ਼ਰੂਰ ਪੁੱਛਿਆ ਕਰੋ। ਅਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਸਾਡਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਇਹ ਇਹਦੇ ਵਿੱਚ ਕੋਈ ਐਡਵਰਟਾਈਜਮੈਂਟ ਨਹੀਂ, ਸਿਰਫ ਅਤੇ ਸਿਰਫ BNC ਮੈਡੀਕਲ ਸੈਂਟਰ ਜਿਹੜਾ ਸਾਡਾ ਬ੍ਰੈਮਟਨ ਦੇ ਵਿੱਚ ਹੈ। BNC ਦਾ ਮਤਲਬ ਹੀ ਇਹੀ ਹੈ, ਬੀ ਦਾ ਮਤਲਬ ਹੈ ਬ੍ਰੈਮਲੀ ਅਤੇ ਸੀ ਦਾ ਮਤਲਬ ਹੈ ਕੰਟਰੀ ਸਾਈਡ। ਬ੍ਰੈਮਟਨ ਦੇ ਵਿੱਚ ਜਿਹੜੀਆਂ 2 ਰੋਡਸ ਨੇ, ਬ੍ਰੈਮਲੀ ਅਤੇ ਕੰਟਰੀ ਸਾਈਡ, ਜਿੱਥੇ ਉਹ ਮਿਲਦੀਆਂ ਨੇ ਉਹਨੂੰ ਆਪਾਂ ਅੰਗਰੇਜ਼ੀ 'ਚ ਇੰਟਰਸੈਕਸ਼ਨ ਕਹਿੰਦੇ ਹਾਂ, ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਇੰਟਰਸੈਕਸ਼ਨ ਦੇ ਉੱਤੇ, ਉੱਥੇ ਗੈਸ ਸਟੇਸ਼ਨ ਵੀ ਹੈ ਅਤੇ ਨਾਲ ਸਾਡਾ ਇਹ ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਪਹਿਲੀ ਵਾਰ ਫਿਜੀਓਥੈਰੇਪੀ ਅਤੇ ਕੈਰੋਪੈਕਟਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਅਰਜੈਂਟ ਕੇਅਰ ਹੈ, ਫੈਮਿਲੀ ਪ੍ਰੈਕਟਿਸ ਹੈ, ਵਾਕ ਇਨ ਕਲੀਨਿਕ ਹੈ, ਚਾਰ ਡਾਕਟਰ ਨੇ ਸਾਡੇ ਕੋਲ, ਬਲੱਡ ਲੈਬ ਸੱਤੇ ਦਿਨ ਖੁੱਲ੍ਹਦੀ ਹੈ, 9 ਵਜੇ ਸਵੇਰੇ ਖੁੱਲ੍ਹ ਜਾਂਦੀ ਹੈ। ਅਰਜੈਂਟ ਕੇਅਰ ਲੌਂਗ ਵੀਕਐਂਡ ਵੀ ਖੁੱਲ੍ਹਾ ਹੁੰਦਾ, ਹੁਣ ਲੌਂਗ ਵੀਕਐਂਡ ਆਊਗਾ ਅਤੇ ਉਦੋਂ ਵੀ ਖੁੱਲ੍ਹਾ। ਅਤੇ ਨਾਲ ਹੀ ਸਾਡੇ ਕੋਲ ਡਾਕਟਰ ਸਾਹਿਬ, ਪਹਿਲਾਂ ਆਪਾਂ ਲਾਈਨ ਲੈ ਲਈਏ ਪਹਿਲਾਂ,
ਹਾਂਜੀ
ਹੈ ਨਾ, ਚਲੋ ਅਸੀਂ ਲਾਈਨ ਹੀ ਸ਼ੁਰੂ ਕਰ ਲਈਏ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।
ਮੇਰੀ ਬੋਡੀ ਦਾ ਕੁਛ ਡਿਫਰੈਂਟ ਹੈ, ਮੈਂ ਸ਼ਰਾਬ ਨੀ ਪੀਂਦਾ, ਪਰ ਜੇ ਮੈਂ ਬੀਅਰ ਪੀ ਲਵਾਂ ਮੇਰੇ ਖੁਰ ਖੋਣ ਲੱਗ ਜਾਂਦੀ ਹੈ ਕਿਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਇਹ ਗੱਲ ਨੀ ਮੈਨੂੰ ਸਮਝ ਆਈ, ਐਲਰਜੀ ਹੈ ਜਾਂ ਕੁਛ ਹੋਰ ਹੈ?
ਜੇ ਡਾਕਟਰ ਸਾਹਿਬ ਤੋਂ ਮੈਥੋਂ ਪੁੱਛਣੇ ਹੋ ਫਿਰ ਤਾਂ ਪੀਏ ਹੀ ਨਾ ਕਰੋ, ਪਰ ਬਾਕੀ ਡਾਕਟਰ ਸਾਹਿਬ ਦੇ ਜਾਂਦੇ ਨੇ ਜਵਾਬ।
ਗੱਲ ਠੀਕ ਹੈ ਤੁਹਾਡੀ, ਪਰ ਜੇ ਪੀਣੀ ਆ ਤਾਂ ਹੋ ਸਕਦਾ ਅਲਰਜੀ ਤੁਹਾਨੂੰ ਹੋਵੇ। ਮੈਂ ਦੇਖਿਆ ਕਈ ਪੇਸ਼ੈਂਟ, ਇਟਸ ਨਾਟ ਵੈਰੀ ਕਾਮ, ਹੈ ਇੱਦਾਂ ਨਹੀਂ ਵੀ ਰੋਜ਼ ਆਉਂਦਾ, ਪਰ ਸਮਟਾਈਮਸ ਕਈ ਪੇਸ਼ੈਂਟ ਇੱਦਾਂ ਮੈਨੂੰ ਕਹਿੰਦੇ ਵੀ ਅੱਗੇ ਤਾਂ ਮੈਂ ਪੀਂਦਾ ਸੀ ਬੀਅਰ, ਹੁਣ ਮੈਂ ਪੀਣ ਲੱਗ ਗਿਆ, ਕਈ ਵਾਰੀ ਖਾਜ ਹੁੰਦੀ ਆ, ਤਫੜ ਹੋ ਜਾਂਦੇ ਆ, ਹਾਈਵਸ, ਸਟੱਫ ਲਾਈਕ ਦਿਸ, ਇਹ ਮੇ ਬੀ ਐਲਰਜੀ ਹੋ ਸਕਦਾ। ਗੁੱਡ ਨਿਊਜ਼ ਤੁਹਾਡੀ ਇਹ ਆ ਵੀ ਇਹਦਾ ਤੁਸੀਂ ਟੈਸਟ ਕਰਾ ਸਕਦੇ ਆ, ਤੁਸੀਂ ਆਪਣੇ ਡਾਕਟਰ ਨੂੰ ਜਾ ਕੇ ਮਿਲ ਸਕਦੇ ਆ। ਜੇ ਡਾਕਟਰ ਤੁਹਾਡੇ ਕੋਲ ਨਹੀਂ ਹੈਗਾ, ਤੁਸੀਂ ਸਾਡੇ ਵਾਕ ਇਨ ਕਲੀਨਿਕ 'ਚ ਆ ਸਕਦੇ ਆ, ਫਿਰ ਅਸੀਂ ਤੁਹਾਨੂੰ ਗੱਲਬਾਤ ਕਰਕੇ ਰੈਫਰ ਕਰ ਸਕਦੇ ਹਾਂ ਸਪੈਸ਼ਲਿਸਟ ਕੋਲ, ਉਹ ਤੁਹਾਡੇ ਅਲਰਜੀ ਟੈਸਟ ਕਰਕੇ ਦੇਖ ਸਕਦੇ ਆ ਵੀ ਅਲਰਜੀ ਹੈ, ਅਤੇ ਜੇ ਅਲਰਜੀ ਹੈਗੀ ਹੈ ਕਿਹੜੇ ਚੀਜ਼ ਤੋਂ। ਕਈ ਵਾਰੀ ਇਟਸ ਅ ਸਰਟਨ ਟਾਈਪ ਆਫ ਬੀਅਰ ਜਾਂ ਸਰਟਨ ਕੋਈ ਵੀਟ ਜਿਹੜਾ ਬੀਅਰ 'ਚ ਪਾਉਂਦੇ ਆ, ਖੁਦ ਵੀ ਇੱਕ ਤਰ੍ਹਾਂ ਤੋਂ ਹੋਵੇ, ਦੂਜੇ ਤਰ੍ਹਾਂ ਤੋਂ ਨਾ ਹੋਵੇ, ਸੋ ਮੇ ਬੀ ਯੂ ਕੈਨ ਡਰਿੰਕ ਦੈਟ ਵਨ, ਸੋ ਬਟ ਇਟ ਖੁਡ ਬੀ ਅਲਰਜੀ। ਹਾਂਜੀ,
ਤੁਹਾਡੇ ਲਈ ਤਾਂ ਚੰਗੀ ਗੱਲ ਹੈ, ਮੇਰੇ ਵਰਗਿਆਂ ਲਈ ਬਹੁਤ ਬਹੁਤ ਸਾਰਿਆਂ ਲਈ ਮਾੜੀ ਗੱਲ ਹੈ, ਜਦੋਂ ਵੀ ਤੁਹਾਡੇ ਆਈ ਦਾ ਬਹੁਤ ਲੰਬੀ ਲਾਈਨ ਲੱਗੀ ਹੁੰਦੀ ਹੈ, ਸਮਝ ਨਹੀਂ ਆਉਂਦੀ,
ਸ਼ੁਰੂ ਕੀਤਾ ਸੀ ਉਦੋਂ ਹੌਲੀ ਹੌਲੀ ਬਹੁਤ ਜ਼ਿਆਦਾ ਲੰਬੀ ਵੇਟ ਹੋ ਗਈ ਸੀ, ਫਿਰ ਮੈਂ ਵੀ ਨਹੀਂ ਇਹ ਲਾਈਕ ਕਰਦਾ, ਮੈਂ ਆਪਣੇ ਆਪ ਨਹੀਂ ਲਾਈਕ ਕਰਦਾ ਵੇਟ ਕਰਨਾ ਜੇ ਮੈਂ ਕਿਤੇ ਜਾਣਾ, ਅਤੇ ਆਈ ਨੋ ਪੇਸ਼ੈਂਟ ਵੀ ਨਹੀਂ ਕੋਈ ਵੀ ਲਾਈਕ ਕਰਦਾ। ਸੋ ਹੁਣ ਅਸੀਂ ਡਾਕਟਰ ਵਧਾ ਲਏ, ਐਵਰੀ ਸ਼ਿਫਟ, ਹਰ ਸ਼ਿਫਟ ਜਿਹੜੇ ਅਸੀਂ ਕਰਦੇ ਅਸੀਂ 2 ਡਾਕਟਰ ਰੱਖਦੇ ਹਾਂ, ਉਹਦੇ ਨਾਲ ਆਫਕੋਰਸ ਵੇਟ ਅੱਧੀ ਤੋਂ ਜ਼ਿਆਦਾ ਵੀ ਘੱਟ ਗਈ। ਐਂਡ ਮੋਰ ਓਵਰ, ਇੱਕ ਤਾਂ ਇੱਦਾਂ ਵੀ ਜਦੋਂ ਕੋਈ ਪੇਸ਼ੈਂਟ ਆਉਂਦਾ ਸਾਡੇ ਕੋਲ, ਅਸੀਂ ਐਗਜੈਕਟ ਟਾਈਮ ਉਹਨਾਂ ਨੂੰ ਦੱਸਦੇ ਹਾਂ ਵੀ ਕਿੰਨਾ ਕੁ ਲੱਗੂਗਾ, ਐਂਡ ਸਾਡਾ ਅੰਦਾਜ਼ਾ ਵੀ ਵਧੀਆ ਹੁੰਦਾ, ਫਿਰ ਉਹ ਪੇਸ਼ੈਂਟ ਅਸੀਂ ਕਹਿੰਦੇ ਤੁਸੀਂ ਘਰ ਜਾ ਕੇ ਜਾਂ ਕਿਤੇ ਵੀ ਜਾ ਕੇ ਵਾਪਸ ਆ ਸਕਦੇ, ਇੱਕ ਇਹਦੇ ਨਾਲ ਵੀ ਥੋੜ੍ਹੀ ਜਿਹੀ ਵੇਟ, ਲਾਈਕ ਇਟ ਡਜ਼ਨਟ ਫੀਲ ਐਜ਼ ਬੈਡ। ਐਂਡ ਦੂਜਾ ਤਰੀਕਾ ਇਹ ਵੀ ਹੈ, ਜੇ ਕੋਈ 1 ਮਿੰਟ ਤੋਂ ਘੱਟ ਗੱਲ ਆ, ਲਾਈਕ ਕਈ ਲੋਕਾਂ ਨੇ ਦਵਾਈ ਲਿਖਾਣੀ ਹੁੰਦੀ ਹੈ ਟਾਈਰੋਇਡ ਦੀ ਜਾਂ ਕੁਛ ਇੱਦਾਂ, ਜਾਂ ਮਾੜੀ ਜਿਹੀ ਕੋਈ ਸਕਿਨ ਦੀ ਪ੍ਰੋਬਲਮ ਆ, ਫੋਰ ਐਗਜ਼ਾਮਪਲ ਤੁਸੀਂ ਹੁਣ ਏਅਰ 'ਤੇ ਤੁਸੀਂ ਦੱਸਿਆ ਵਿਆ, ਮੈਂ ਆਲਰੇਡੀ ਸੁਣ ਲਈ ਤੁਹਾਡੀ ਗੱਲ, ਹੁਣ ਜੇ ਤੁਸੀਂ ਆਉਂਗੇ ਜ਼ਿਆਦਾ ਤਾਂ ਮੈਂ ਸਵਾਲ ਪੁੱਛਣੇ ਵੀ ਨਹੀਂ, ਕਜ਼ ਆਲਰੇਡੀ ਤੁਹਾਡਾ ਸਿੰਪਲ ਚੀਜ਼ ਹੈਗੀ, ਤੁਸੀਂ ਬੀਅਰ ਪੀਨੇ, ਖਾਜ ਹੁੰਦੀ, ਅੱਗੇ ਨਹੀਂ ਹੁੰਦੀ ਸੀ, ਜੇ ਕੋਈ ਰੈਸ਼ ਦਿਖਾਉਣਾ ਮੇ ਬੀ 10 ਸੈਕਿੰਡ ਲੱਗੂਗੇ, ਉਹ ਅਸੀਂ ਫਾਸਟ ਟਰੈਕ ਵੀ ਬਣਾਇਆ ਵਿਆ, ਜੇ ਤੁਹਾਨੂੰ ਲੱਗਦਾ ਕਿਸ ਨੂੰ ਵੀ ਲੱਗਦਾ ਵੀ ਮੇਰੀ 1 ਮਿੰਟ ਤੋਂ ਘੱਟ ਗੱਲ ਹੈਗੀ ਹੈ ਕੋਈ ਵੀ ਚੀਜ਼, ਤੁਸੀਂ ਮੂਹਰੇ ਦੱਸ ਸਕਦੇ ਆ ਵੀ ਮੈਨੂੰ ਲੱਗਦਾ ਵੀ 1 ਮਿੰਟ ਤੋਂ ਘੱਟ ਹੀ ਲੱਗਣਾ, ਉਹ ਫਿਰ ਤੁਹਾਨੂੰ ਫਾਸਟ ਟਰੈਕ ਰੂਮ 'ਚ ਭੇਜ ਦੂੰਗੇ, ਲਾਈਕ ਤੁਹਾਡੀ ਫਿਰ ਵੇਟ ਕਾਫੀ ਘੱਟ ਜੂੰਗੀ, ਦੂਜਿਆਂ ਤੋਂ ਅੱਗੇ ਭੇਜ ਦੂੰਗੇ। ਗੱਲ ਇਹ ਵੀ ਹੈ ਕਿ ਲੋਕ ਪੁੱਛਦੇ ਫਿਰ ਉਹਨਾਂ ਨੂੰ ਕਿੱਦਾਂ ਪਤਾ, ਲਾਈਕ ਜੇ ਮੈਂ ਹੁਣ ਕਿਹਾ ਮੈਂ 1 ਮਿੰਟ ਲੱਗੂੰਗਾ, ਮੈਂ ਜਾ ਕੇ ਹੁਣ 10 ਮਿੰਟ ਲਾ ਲਵਾਂ, ਮੈਂ ਤਾਂ ਹਮੇਸ਼ਾ ਇੱਦਾਂ ਕਰ ਸਕਦਾ, ਪਰ ਫਿਰ ਅਸੀਂ ਚਾਰਟ 'ਤੇ ਵੀ ਪਾਉਂਦੇ ਹਾਂ ਵੀ ਫਿਰ ਜੇ ਤੁਸੀਂ ਇੱਦਾਂ, ਲਾਈਕ ਕਈ ਲੋਕ ਕਰਦੇ ਆ, ਕਰਨਾ ਨਹੀਂ ਚਾਹੀਦਾ, ਕਈ ਲੋਕ ਕਰਦੇ ਜ਼ਿਆਦਾ ਨਹੀਂ ਕਰਦੇ, ਫਿਰ ਅਸੀਂ ਕੋਈ ਮੈਸੇਜ ਅਲਰਟ ਪਾ ਦਿੰਦੇ ਹਾਂ ਵੀ 1 ਸਾਲ ਵਾਸਤੇ ਉਹ ਫਾਸਟ ਟਰੈਕ ਨਹੀਂ ਕਰ ਸਕਦੇ। ਸੋ ਇਹੀ ਹੈ, ਸੋ ਇਹ ਥੋੜ੍ਹੇ ਜਿਹੇ ਤਰੀਕੇ ਹੈ ਕਿ ਅਸੀਂ ਡਾਕਟਰ ਵਧਾ ਅਤੇ ਅਸੀਂ ਵੇਟ ਟਾਈਮ ਵੀ ਦੱਸ ਦਿੰਦੇ ਹਾਂ, ਅਤੇ ਜੇ ਤੁਹਾਡੀ ਕੋਈ ਫਾਸਟ ਚੀਜ਼ ਹੈ ਤੁਸੀਂ ਫਾਸਟ ਟਰੈਕ ਬਾਰੇ ਪੁੱਛ ਸਕਦੇ ਆ।
ਹਾਂਜੀ, ਸੋ ਮੈਂ ਨਾਲ ਹੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਵੀ ਜਿਹੜੀ ਆਪਣੀ ਗੱਲ ਚੱਲਦੀ ਸੀ, ਕਿਉਂਕਿ ਲਾਈਨ ਆ ਗਈ, ਮੈਂ ਲੜੀ, ਲਾਈਨ ਤਾਂ ਮੇਰੇ ਕੋਲ ਦੂਸਰੀ ਵੀ ਹੈ, ਪਰ ਮੈਂ ਆਪਣੀ ਗੱਲ ਵੀ ਮੁਕਾ ਲਾਂ ਵੀ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ, ਇਹ BNC ਮੈਡੀਕਲ ਸੈਂਟਰ ਦੇ ਤਾਬਨ ਦੇ ਨਾਲ, ਉਹਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ, ਸਿਰਫ ਇਹਦੀ ਐਡ ਕਰਦੇ ਹਾਂ, ਜਿਹਦੇ ਵਿੱਚ ਸਾਡੇ ਕੋਲ 4 ਡਾਕਟਰ ਨੇ, 2 ਮੇਲ ਨੇ, 2 ਫੀਮੇਲ ਨੇ, 2 ਪੰਜਾਬੀ ਬੋਲਦੇ ਨੇ, ਅੰਗਰੇਜ਼ੀ ਦਾ 4 ਹੀ ਬੋਲਦੇ ਨੇ। ਜੇ ਤੁਹਾਡੀ ਕੋਈ ਆ, ਜਿਵੇਂ ਹੁਣ ਭਾਈ ਸਾਹਿਬ ਨੇ ਬੀਅਰ ਦੀ ਗੱਲ ਕੀਤੀ ਸੀਗੀ, ਮੇਰੇ ਹਿਸਾਬ ਨਾਲ ਤਾਂ ਜੇ ਨਾ ਪੀਓ ਲੋੜ ਹੀ ਨਹੀਂ ਡਾਕਟਰ ਦੇ ਜਾਣ ਦੀ, ਪਰ ਚਲੋ ਇਹ ਵੀ ਦੁਨੀਆ ਦਾ ਰੰਗ ਹੈ। ਸੋ ਤੁਸੀਂ ਡਾਕਟਰ ਸਾਹਿਬ ਕੋਲ ਜਾ ਸਕਦੇ ਹੋ, ਫਾਸਟ ਟਰੈਕ ਹੈ, 365 ਦੇ 365 ਦਿਨ ਖੁੱਲ੍ਹਦੀ ਹੈ, ਬਲੱਡ ਲੈਬ 7 ਦਿਨ ਖੁੱਲ੍ਹਦੀ ਹੈ, 9 ਵਜੇ ਖੁੱਲ੍ਹ ਜਾਂਦੀ ਹੈ, ਸਾਡੇ ਕੋਲ ਫਾਰਮੇਸੀ ਹੈ, ਫਾਰਮੇਸੀ ਵੀ 365 ਦਿਨ ਖੁੱਲ੍ਹਦੀ ਹੈ, ਘਰੋਂ ਦਵਾਈਆਂ, ਸੋਰੀ ਘਰੋਂ ਪਰਚੀ ਚੱਕ ਕੇ ਤੁਹਾਡੀਆਂ ਦਵਾਈ ਤਿਆਰ ਕਰਕੇ ਤੁਹਾਡੇ ਘਰ ਡਿਲੀਵਰੀ ਕੀਤੀ ਜਾਂਦੀ ਹੈ, ਇਹਦੀ ਸਰਵਿਸ ਫਰੀ ਹੈ, ਦਵਾਈਆਂ ਜਿਵੇਂ ਤੁਸੀਂ ਅੱਗੇ ਕਰਦੇ ਹੋ ਉਸੇ ਤਰ੍ਹਾਂ ਹੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਕੌਂਸਲਿੰਗ ਦੀ ਸਰਵਿਸ ਹੈ, ਕੌਂਸਲਿੰਗ ਕੀ ਹੈ, ਬੜੀ ਇੰਪੋਰਟੈਂਟ ਹੈ ਅੱਜ ਕੱਲ੍ਹ, ਤੁਸੀਂ ਦੇਖੋ ਕੋਈ ਵੀ ਘਰ ਦੇਖ ਲਓ, ਕਿਸੇ ਵੀ ਪਰਿਵਾਰ ਨੂੰ ਦੇਖ ਲਓ, 99% ਲੋਕਾਂ ਦੇ ਵਿੱਚ ਸਟ੍ਰੈਸ ਰਹਿੰਦਾ, ਜਿਹਨੂੰ ਆਪਾਂ ਕਹਿੰਦੇ ਟੈਨਸ਼ਨ ਨਾਲ, ਨਹੀਂ ਇੰਡੀਆ 'ਚ ਤਾਂ ਕੋਈ ਵੀ ਗੱਲ ਹੁੰਦੀ ਹੈ ਜੋ ਰੋਟੀ ਖਾਓ, ਟੈਨਸ਼ਨ ਨਾਲ ਹੈ, ਉਹ ਟੈਨਸ਼ਨ ਨੂੰ ਹੀ ਕਹਿੰਦੇ ਨੇ ਅਸਲ 'ਚ ਸਟ੍ਰੈਸ। ਸਟ੍ਰੈਸ ਕੀ ਹੈ, ਫਿਰ ਡਿਪਰੈਸ਼ਨ 'ਚ ਆ ਜਾਂਦਾ, ਬੱਚੇ ਨੇ ਜਾਂ ਸਿਆਣੇ ਬੰਦੇ ਨੇ ਉਹ ਗੱਲਬਾਤ ਨਹੀਂ ਕਰਨਾ ਚਾਹੁੰਦੇ, ਲੋਕਾਂ ਨਾਲ ਆਈ ਕੰਟੈਕਟ ਨਹੀਂ ਕਰਦੇ, ਉੱਪਰ ਚੜ੍ਹ ਕੇ ਰਹਿੰਦੇ ਨੇ, ਮਾਂ ਬਾਪ ਗੱਲ ਬਾਹਰ ਨਹੀਂ ਦੱਸਦੇ ਵੀ ਜੇ ਬਾਹਰ ਪਤਾ ਲੱਗ ਗਈ ਤਾਂ ਲੋਕਾਂ ਨੇ ਵਿਆਹ ਨਹੀਂ ਕਰਨੇ, ਇਹਦੇ ਸਾਡਾ ਰਹੇ ਨੇ, ਪੜ੍ਹੇ ਲਿਖਿਆਂ ਦੇ ਡਾਈਵੋਰਸ ਵੱਧ ਰਹੇ ਨੇ, ਕਿਉਂ? ਕੰਮ ਜ਼ਿਆਦਾ ਨੇ, ਇੱਕ ਦੂਜੇ ਦੀ ਸਹਿਣਸ਼ੀਲਤਾ ਗੱਲ ਸੁਣਨਾ ਨਹੀਂ ਚਾਹੁੰਦੇ, ਉਹਦੇ ਨਾਲ ਡਾਈਵੋਰਸ ਵੱਧ ਜਾਂਦੇ ਨੇ। ਅਤੇ ਉਹ ਫਿਰ ਵੀ ਜਦੋਂ ਤੁਸੀਂ ਕੋਰਟਾਂ 'ਚ ਜਾਂਦੇ ਹਾਂ, ਕੋਰਟ ਵਾਲੇ ਵੀ ਕਹਿੰਦੇ ਨੇ ਭਾਈ ਸਾਹਿਬ ਇੱਕ ਵਾਰੀ ਜਾ ਕੇ ਤੁਸੀਂ ਵਧੀਆ ਸੀ, ਤੁਹਾਡਾ ਲਵ ਮੈਰਿਜ ਸੀ, ਕਿੰਨੇ ਸਾਲ ਇਕੱਠੇ ਜਾ ਕੇ ਹੁਣ ਤੁਸੀਂ ਡਾਂਗ ਸੋਟਾ ਖੜਕਾਉਂਦੇ ਹੋ, ਕੌਂਸਲਿੰਗ ਕਰ ਲਓ, ਕੌਂਸਲਿੰਗ ਕਰਕੇ ਜਿਹੜੇ ਉਹ ਐਕਸਪਰਟ ਨੇ ਉਹ ਤੁਹਾਡੀ ਪ੍ਰੋਬਲਮ ਸੋਲਵ ਕਰ ਦੇਣਗੇ। ਇਸੇ ਤਰ੍ਹਾਂ ਜਿਹੜੇ ਮਾਂ ਬਾਪ ਨੇ ਘਰੇ ਦੱਬ ਕੇ ਦਾਰੂ ਪੀਂਦੇ ਨੇ, ਅਤੇ ਫਿਰ ਜਵਾਕਾਂ ਨੂੰ ਜਦੋਂ ਪੀਤੀ ਹੁੰਦੀ ਉਦੋਂ ਸ਼ੇਰ ਬਣੇ ਹੁੰਦੇ ਨੇ, ਕੋਈ ਨਾ ਕੋਈ ਹੱਥ ਪਾਈ ਕਰ ਲੈਂਦੇ ਨੇ, ਕਈ ਵਾਰੀ ਬੱਚੇ ਪੁਲਿਸ ਬੁਲਾ ਲੈਂਦੇ ਨੇ, ਉਹ ਨਵੇਂ ਪੰਗੇ ਪੈ ਜਾਂਦੇ ਨੇ ਉੱਥੇ। ਸੋ ਕੌਂਸਲਿੰਗ ਜਿਹੜੀ ਹੈ ਡਿਪਰੈਸ਼ਨ ਦੀ, ਕਈ ਵਾਰੀ ਹੁੰਦਾ ਸਾਡੇ ਕੰਡੇ ਜੇ ਲੜੀ ਜਾਂਦੇ ਨੇ, ਸਾਨੂੰ ਲੱਗਦਾ ਵੀ ਅਸੀਂ ਸੁਈਸਾਈਡ ਕਰ ਲਈਏ। ਇਹ ਜਿੰਨੀਆਂ ਵੀ ਪ੍ਰੋਬਲਮਸ ਨੇ, ਇਹਨਾਂ ਦੀ ਜਿਹੜੀ ਪ੍ਰਾਇਮਰੀ ਜਿਹੜੀ ਪਹਿਲੀ ਸਟੇਜ ਆ ਉਹ ਹੈ ਕੌਂਸਲਿੰਗ, ਪ੍ਰੋਫੈਸ਼ਨਲ ਕੌਂਸਲਿੰਗ, ਪ੍ਰੋਫੈਸ਼ਨਲ। ਮੈਂ ਫਿਰ ਰਿਪੀਟ ਕਰਦਾ, ਇੰਜਣ ਵੀ ਤੁਰੇ ਜਾਂਦੇ ਬੰਦੇ ਦੀ ਰਾਇ ਲੈ ਲਓ, ਉਹਨੇ ਸਾਡਾ ਬੇੜਾ ਗਰਕ ਕਰਨਾ, ਬਰਬਾਦ ਕਰਨਾ। ਜੇ ਤੁਸੀਂ ਪ੍ਰੋਫੈਸ਼ਨਲ ਕੋਲ ਜਾਓਗੇ ਅਤੇ ਉਹ ਤੁਹਾਡੀ ਗੱਲ ਸੁਣ ਕੇ, ਕਿਉਂਕਿ ਉਹਨਾਂ ਕੋਲ ਪ੍ਰੋਫੈਸ਼ਨ ਹੀ ਇਹੋ ਜਿਹਾ, ਤੁਹਾਡੀ ਪ੍ਰੋਬਲਮ ਸੋਲਵ ਕਰਨਗੇ। ਪਰ ਜਿਹੜੇ ਸਾਡੇ ਬੀ ਐਨ ਸੀ ਦੇ ਵਿੱਚ ਕੌਂਸਲਿੰਗ ਦੀ ਸਰਵਿਸ ਹੈ, ਉਹਦੇ ਵਿੱਚ ਡਾਕਟਰ ਫੈਨੀ ਨੇ, ਜਿਹੜੇ ਕਿ ਪਹਿਲੀ ਵਾਰ ਅੰਟੈਰੀਓ ਦੇ ਵਿੱਚ, ਟੋਟਲ ਅੰਟੈਰੀਓ ਦੇ ਵਿੱਚ ਇੱਕ ਅਜਿਹੀ ਸਰਵਿਸ ਹੈ ਜਿੱਥੇ ਉਹ ਮਾਸਟਰਸ ਇਨ ਕੌਂਸਲਿੰਗ ਨੇ, ਉਸ ਦੇ ਨਾਲ ਨਾਲ ਸ਼ੀ ਇਜ਼ ਡਾਕਟਰ ਇਨ ਮੈਡੀਸਨ। ਸੋਨੇ ਤੇ ਸੁਹਾਗੇ ਵਾਲੀ ਗੱਲ ਹੈ, ਦੋ ਤਿੰਨ ਮੀਟਿੰਗਾਂ ਕਰਕੇ 80-90% 100% ਰਿਜ਼ਲਟ ਆਉਂਦੇ ਨੇ ਸਾਨੂੰ ਲੋਕਾਂ ਤੋਂ ਪਤਾ ਲੱਗਿਆ। ਪਰ ਹੁੰਦੇ ਕੌਨਫੀਡੈਂਸ ਨੇ, ਕੋਈ ਗੱਲ ਇੱਧਰ ਉੱਧਰ ਲੀਕ ਨਹੀਂ ਕੀਤੀ ਜਾਂਦੀ। ਇਹ ਨਹੀਂ ਹੈ ਵੀ ਜੇ ਕੋਈ ਬੱਚੇ ਦੀ ਪ੍ਰੋਬਲਮ ਹੈ ਮਾਂ ਨੂੰ ਪਤਾ ਲੱਗ ਜੂ, ਬਾਪ ਨੂੰ ਪਤਾ, ਹੋ ਸਕਦਾ ਬੱਚੇ ਨੇ ਦੱਸਣਾ ਮੈਨੂੰ ਪਿਓ ਰੋਜ਼ ਕੁੱਟਦਾ, ਜੇ ਉਹਨੇ ਪਿਓ ਨਹੀਂ ਦੱਸਦਾ ਆਪਾਂ ਵੀ ਕੁੱਟਦਾ, ਉਹਨੇ ਤਾਂ ਜਾ ਕੇ ਸਦਰੌਲ ਫਿਰ ਫੇਰਦਾ ਨਹੀਂ ਉਹਦੀ ਬੱਚੇ ਦੀ। ਸੋ ਇਸ ਕਰਕੇ ਕੌਨਫੀਡੈਂਸ਼ੀਅਲ ਹੁੰਦੀ ਹੈ ਸਾਰੀ ਗੱਲ। ਤੁਸੀਂ ਡਾਕਟਰ ਫੈਨੀ ਨਾਲ ਮਿਲ ਸਕਦੇ ਹੋ, ਬੀ ਐਨ ਸੀ 'ਚ ਆ ਕੇ ਕਿਸੇ ਡਾਕਟਰ ਦੀ ਰੈਫਰਲ ਦੀ ਲੋੜ ਨਹੀਂ। ਤੁਸੀਂ ਇਹ ਗੱਲ ਯਕੀਨ ਕਰੋ, ਇਹ ਵੀ ਨਹੀਂ $1000 ਲੱਗਣਗੇ, $200-$500 ਦੇ ਵਿੱਚ ਤੁਸੀਂ ਵਧੀਆ ਫੀਲ ਕਰੋਗੇ ਵੀ ਰਿਜ਼ਲਟ ਵਧੀਆ ਆਇਆ। ਇਸ ਤੋਂ ਇਲਾਵਾ ਹੁਣ ਮੈਂ ਗੱਲ ਕਰਨੀ ਆ ਅਖੀਰਲੀ ਐਨਕਾਂ ਦੀ ਦੁਕਾਨ ਦੀ। ਐਨਕਾਂ ਦੇ ਦੁਕਾਨ ਦੀ ਮੈਨੂੰ ਕਈ ਵਾਰੀ ਅੱਜ ਵੀ ਫੋਨ ਆਏ ਸੀਗੇ ਵੀ ਜੀ ਉਹ ਸਿੰਗਲ ਵਿਜ਼ਨ ਲੈਂਜ ਦੇ ਕਿੰਨੇ ਪ੍ਰਾਈਸ ਨੇ, ਦੱਸਦਾ ਦਿਓ ਨੇੜੇ ਜੇ ਦੱਸ ਦਿਓ। ਮੇਰੇ ਕੋਲ ਇਹੋ ਜਿਹਾ ਕੋਈ ਗੱਲ ਨਹੀਂ, ਮੈਂ ਆਉਂਦੀ ਹੈ ਦੱਸਦਾ। ਬਿਜ਼ਨਸ ਟ੍ਰਿਕ ਕੋਈ ਨਹੀਂ, ਸਿੰਪਲ ਐਂਡ ਕਲੀਅਰ, ਮਾਇੰਡ ਵੀ ਨਾ ਕਰੋ। ਤੁਸੀਂ ਆਓ, ਦੇਖੋ, ਆਪਣੀ ਪ੍ਰਿਸਕ੍ਰਿਪਸ਼ਨ ਲਿਆਓ, ਕੁੜੀ ਸਾਡੀ ਸਿੰਥੀਆ ਨੀਲ ਬੈਠੀ ਹੈ, ਤੁਹਾਨੂੰ ਪ੍ਰਾਈਸ ਦੱਸੂਗੀ। ਮੈਂ ਓਪਨ ਕਹਿਣਾ, ਜੇ ਤੁਸੀਂ ਲੈ ਵੀ ਲਿਆ, ਹੋ ਸਕਦਾ ਤੁਸੀਂ ਤੁਹਾਡੇ ਨਾਲ ਠੱਗੀ ਕਰੀਏ। ਜੇ ਤੁਸੀਂ ਮੈਨੂੰ ਕੱਲ੍ਹ ਨੂੰ ਆ ਕੇ ਪਰਸੋਂ ਆ ਕੇ ਕੁੜੀ ਨੂੰ ਕਹਿ ਦੋਗੇ ਵੀ ਇੰਨੇ ਕੁ ਦੀ ਸਾਨੂੰ ਬਾਜ਼ਾਰੋਂ ਮਿਲਦੀ ਹੈ, ਤੁਹਾਡੇ 'ਤੇ ਯਕੀਨ ਕਰਾਂਗੇ, ਤੁਹਾਡੇ ਪੈਸੇ ਮੋੜ ਦਿਆਂਗੇ, ਗੱਲ ਖਤਮ ਹੋ ਗਈ। ਸਾਡਾ ਕੋਈ ਐਡਾ ਬਿਜ਼ਨਸ ਪੈਸੇ ਇਕੱਠੇ ਕਰਨ ਦਾ ਨਹੀਂ ਹੈ, ਪੈਸੇ ਦਾ ਮਾਲਕ ਨੇ ਪਹਿਲਾਂ ਹੀ ਬਹੁਤ ਕੁਛ ਦਿੱਤਾ, ਰਹਿਮਤ ਉਹਦੀ ਬਹੁਤ ਕੁਛ। ਸੋ ਇਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਕੋਈ ਨਹੀਂ ਹੈ, ਸਿੰਪਲ ਅਤੇ ਕਲੀਅਰ ਹੈ, ਕਲੀਅਰ ਪੋਲਿਸੀ ਹੈ। ਜੋ ਪ੍ਰਾਈਸ 100% ਘੱਟ ਮਿਲੂਗੀ, ਜਿਹੜੀ ਕੁਆਲਿਟੀ ਹੈ, ਜੋ ਕੁੜੀ ਕਹੂਗੀ। ਜੇ ਇਹ ਨਹੀਂ ਮੈਂ ਕਹਿੰਦਾ ਵੀ 100% ਬਹੁਤ ਵਧੀਆ ਹੋਊ, ਜੇ ਤੁਸੀਂ ਸਸਤੀ ਲੈਣੀ ਹੈ ਸਸਤੀ ਲੈ ਲਓ, ਲੈਂਜ ਸ਼ੀਸ਼ੇ ਪਾਉਣੇ ਮਹਿੰਗੇ ਪਵਾ ਲਓ, ਪਰ ਜੋ ਕਹੂਗੀ ਪਾਊਗੀ ਉਹੀ। ਅਤੇ ਤੀਸਰੀ ਗੱਲ, ਇੱਜ਼ਤਮਾਨ, ਤੁਸੀਂ ਐਨਕਾਂ ਲਓ ਨਾ ਲਓ, ਤੁਸੀਂ ਦਵਾਈਆਂ ਲਓ ਨਾ ਲਓ, ਤੁਸੀਂ ਅਰਜੈਂਟ ਕੇਅਰ 'ਤੇ ਆਓ ਨਾ ਆਓ, ਜਦੋਂ ਵੀ ਕਿਤੇ ਗੈਸ ਸਟੇਸ਼ਨ 'ਤੇ ਆਉਂਦੇ ਹੋ, ਪੀਜ਼ਾ ਖਾਣ ਆਉਂਦੇ ਹੋ, ਕੋਈ ਬਿਊਟੀ ਪਾਰਲਰ 'ਤੇ ਆਉਂਦੇ ਹੋ, ਮੈਂ ਉਹਨਾਂ ਨੂੰ ਕਹਿੰਦਾ ਵੀ ਸਾਡੇ ਅੰਦਰ ਜ਼ਰੂਰ ਗੇੜਾ ਮਾਰ ਲਿਆ ਕਰੋ, ਚਾਹ ਅਤੇ ਕੌਫੀ ਜ਼ਰੂਰ ਪੀ ਕੇ ਜਾ ਕਰੋ। ਬਿਜ਼ਨਸ ਦੀ ਕੀ ਗੱਲ ਹੈ, ਕਿਉਂਕਿ ਬਾ ਅਦਬ ਬਾ ਨਸੀਬ, ਜਿਹੜਾ ਬੰਦਾ ਵੱਡਿਆਂ ਦੀ, ਲੋਕਾਂ ਦੀ ਇੱਜ਼ਤ ਨਹੀਂ ਕਰਦਾ, ਜਿਹਦੇ ਵਿੱਚ ਕਣਕਾਂ ਦੇ ਵਿੱਚ ਪਰਮਾਤਮਾ ਰਹਿੰਦਾ, ਜੇ ਪਿੱਛੇ ਸਵਾਰਥ ਹੈ ਵੀ ਚਾਹ ਪਿਲਾ ਕੇ ਲੁੱਟ ਲਓ, ਫਿਰ ਤਾਂ ਉਹ ਫਿੱਟ ਲਾਣਤ ਵਾਲੀ ਗੱਲ ਹੀ ਹੈ ਮੇਰੇ ਹਿਸਾਬ ਨਾਲ। ਸ਼ਬਦ ਤਾਂ ਨਹੀਂ ਮੈਨੂੰ ਵਰਤਣੇ ਚਾਹੀਦੇ, ਪਰ ਹੈ ਇਹੀ ਗੱਲ, ਕਿਉਂਕਿ ਸਾਡੀ ਅੰਦਰ ਭਾਵਨਾ ਸਵਾਰਥ ਦੀ ਹੁੰਦੀ ਹੈ। ਸੋ ਇਹ ਸਾਰੀਆਂ ਸਰਵਿਸਿਜ਼ ਅਸੀਂ ਬੀ ਐਨ ਸੀ ਮੈਡੀਕਲ ਸੈਂਟਰ ਦੇ ਵਿੱਚ ਦਿੰਦੇ ਹਾਂ, ਜਿਹੜਾ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ 'ਤੇ ਹੈ। ਮੈਨੂੰ ਪਤਾ ਗੱਲ ਲੰਬੀ ਹੋ ਗਈ ਭੈਣ ਜੀ, ਮੈਂ ਨੈਕਸਟ ਲਾਈਨ 'ਤੇ ਜਾਣਾ ਚਾਹੁੰਦਾ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ
ਜੀ। ਆਪਣੇ ਡਾਕਟਰ ਸਾਹਿਬ, ਮੇਰਾ ਇਹ ਸਵਾਲ ਹੈ ਕਿ ਬਲੱਡ ਪ੍ਰੈਸ਼ਰ ਔਰ ਕੋਲੈਸਟ੍ਰੋਲ ਦੇ ਬਾਰੇ 'ਚ। ਕੁਛ ਲੋਕਾਂ ਨੂੰ ਬਲੱਡ ਪ੍ਰੈਸ਼ਰ ਹੁੰਦਾ, ਕੋਈ ਕਹਿੰਦੇ ਨੇ ਕਿ ਜੋ ਨਾ ਜੇ ਮੇਰੇ ਮਾਂ ਦੀ ਤਰਫੋਂ ਹੈ ਜਾਂ ਫਾਦਰ ਦੀ ਤਰਫੋਂ ਹੈ, ਇਹਦੇ ਬਾਰੇ 'ਚ ਤੁਸੀਂ ਦੱਸ ਦਿਓ ਕਿ ਜੋ ਨਾ ਉਹਨਾਂ ਨੂੰ ਕੀ ਕਰਨਾ ਚਾਹੀਦਾ। ਦੂਸਰਾ ਕੋਲੈਸਟ੍ਰੋਲ ਦਾ, ਲੋਕੀ ਚਲੋ ਜੋ ਵੀ ਹੈ ਆਪਣੇ ਖਾਣ ਪੀਣ ਵਾਸਤੇ ਇਸਤੇਮਾਲ ਕਰਦੇ, ਤੇ ਫਿਰ ਇੱਦਾਂ ਕਰਦੇ ਕਿ ਇੱਕ ਜੋ ਹੈ ਨਾ ਉਹ ਲਹਿਸਨ ਦਾ ਇਸਤੇਮਾਲ ਕਰ ਲਓ, ਇਹਦੇ ਬਾਰੇ ਤੁਸੀਂ ਇੱਕ ਸਟਾਈਲ ਦਾ ਦੱਸ ਦਿਓ। ਤੀਸਰਾ ਮੇਰਾ ਇਹ ਹੈ ਕਿ ਜੋ ਹੈ ਨਾ ਕੁਛ ਲੋਕੀ ਜਿਹੜੇ ਜਿਹਨਾਂ ਦਾ ਫੈਟ ਵਜ਼ਨ ਵੀ ਇੱਕ ਜ਼ਿਆਦਾ ਹੁੰਦਾ, ਔਰ ਉਹਨਾਂ ਨੂੰ ਬੈਕ ਪ੍ਰੋਬਲਮ ਇਸ ਕੈਟੇਗਰੀ ਦੀ ਹੁੰਦੀ ਹੈ ਕਿ ਉਹ ਰਾਈਟ ਸਾਈਡ 'ਤੇ ਪੇਨ ਹੁੰਦਾ ਜਾਂ ਉਹਨਾਂ ਨੂੰ ਲੈਫਟ ਸਾਈਡ 'ਤੇ ਹੁੰਦਾ, ਖਿੱਚੀ ਲੱਗੀ ਹੁੰਦੀ ਹੈ ਲੈਗ ਨੂੰ, ਔਰ ਉਹਦੇ ਬਾਰੇ ਜੀ ਤੁਸੀਂ ਦੱਸ ਦਿਓ। ਬੇਚਾਰੇ ਭੰਬੜ ਭੂਸਿਆਂ ਜੀ ਪਏ ਰਹਿੰਦੇ ਨੇ, ਉਹ ਬਹੁਤ ਜ਼ਿਆਦਾ ਇੱਕ ਦੇ ਫਿਜ਼ੀਕਲ ਥਰਾਪੀਆਂ ਹੀ ਕਰਾਉਂਦੇ ਨੇ, ਉਹਦੇ ਨਾਲ ਵੀ ਇੱਕ ਆਰਾਮ ਨਹੀਂ ਆਉਂਦਾ, ਇੱਕ ਮਸਲ ਦੀ ਪ੍ਰੋਬਲਮ ਹੈ, ਇਹਦੇ 'ਚ ਕੀ ਹੋ ਜਾਏ ਕਰ ਸਕਦੇ?
ਹਾਂਜੀ, ਸੁਣੋ,
ਰੱਬ ਰੱਖੇ।
ਹਾਂਜੀ, ਯਾ ਥੈਂਕ ਯੂ, ਤੁਹਾਡਾ ਬਹੁਤ, ਤੁਸੀਂ ਹਮੇਸ਼ਾ ਕੁਐਸਚਨ ਵਧੀਆ ਪੁੱਛਦੇ ਆ, ਐਵਰੀ ਵੀਕ ਵੀ ਪੁੱਛਦੇ ਆ, ਐਂਡ ਥੈਂਕ ਯੂ ਫੋਰ ਲਿਸਨਿੰਗ ਟੂ। ਸੋ ਪਹਿਲੀ ਗੱਲ ਤਾਂ ਸਿੰਪਲ ਤੁਸੀਂ ਪੁੱਛਿਆ ਸੀ ਵੀ ਫੈਮਿਲੀ ਹਿਸਟਰੀ, ਜੇ ਤੁਹਾਡੀ ਫੈਮਿਲੀ ਹਿਸਟਰੀ ਦੇ ਵਿੱਚ ਬਲੱਡ ਪ੍ਰੈਸ਼ਰ ਹੈਗਾ ਹਾਈਪਰ ਟੈਨਸ਼ਨ, ਅਤੇ ਇਹਦਾ ਕੀ ਰੋਲ ਆ, ਮਤਲਬ ਤੁਹਾਨੂੰ ਵੀ ਹੋ ਸਕਦਾ? ਅਤੇ ਡੈਫੀਨੇਟਲੀ ਜਿਹੜੇ ਆਪਣੇ ਜੈਨੈਰਿਕਸ ਆ, ਵੈਰੀ ਪਾਵਰਫੁਲ ਚੀਜ਼ਾਂ ਹੈਗਾ ਤੁਹਾਡੇ ਚਾਂਸਿਸ ਥੋੜ੍ਹੇ ਜਿਹੇ ਹੈਗੇ ਆ ਵੱਧ ਜ਼ਰੂਰ, ਹੁਣ ਉਹਦੇ ਬਾਰੇ ਆਪਾਂ ਨਹੀਂ ਕੁਛ ਕਰ ਸਕਦੇ, ਬਟ ਜਿਹੜੀਆਂ ਚੀਜ਼ਾਂ ਬਾਰੇ ਆਪਾਂ ਕਰ ਸਕਦੇ ਹਾਂ ਉਹ ਹੈਗੀਆਂ ਡਾਇਟ, ਆਪਣੇ ਖਾਣ ਪੀਣ ਦੇ ਵਿੱਚ ਚੀਜ਼ਾਂ, ਬਲੱਡ ਪ੍ਰੈਸ਼ਰ ਸਪੈਸੀਫਿਕਲੀ ਵਾਸਤੇ ਵੀ ਸਾਲਟ, ਨਮਕ, ਨੂਨ ਘੱਟ ਖਾਇਆ ਕਰੋ, ਐਂਡ ਸ਼ੂਗਰ ਵੀ, ਸ਼ੂਗਰ ਦੇ ਨਾਲ ਵੀ ਬਲੱਡ ਪ੍ਰੈਸ਼ਰ ਵੱਧਦਾ, ਐਂਡ ਦੈਨ ਆਫਕੋਰਸ ਐਕਸਰਸਾਈਜ਼, ਸਾਰਿਆਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਐਂਡ ਇਫ ਯੂਅਰ ਓਵਰ ਵੇਟ ਡੈਫੀਨਲੀ ਤੁਹਾਨੂੰ ਵੇਟ ਵੀ ਘਟਾਉਣਾ ਚਾਹੀਦਾ, ਇਹ ਐਂਡ ਦੈਨ ਇਫ ਯੂ ਸਮੋਕ ਜੇ ਐਕਸੈਸਿਵ ਡਰਿੰਕਿੰਗ ਕਰਦੇ ਆ, ਇਹ ਚੀਜ਼ਾਂ ਨੂੰ ਵੀ ਕੰਟਰੋਲ ਕਰੋ, ਇਫ ਯੂ ਲਿਵ ਅ ਸਟ੍ਰੈਸਫੁਲ ਲਾਈਫ ਤੁਹਾਨੂੰ ਸਟ੍ਰੈਸ ਹੈ, ਡਿਪਰੈਸ਼ਨ, ਐਂਗਜ਼ਾਇਟੀ ਆ, ਇਹ ਚੀਜ਼ਾਂ ਨੂੰ ਵੀ ਠੀਕ ਕਰੋ, ਐਂਡ ਇਹਦੇ ਨਾਲ ਤੁਹਾਡੇ ਜਿਹੜੇ ਬਲੱਡ ਪ੍ਰੈਸ਼ਰ ਹੋਣ ਦੇ ਚਾਂਸਿਸ ਘੱਟ ਜਾਂਦੇ ਆ, ਫੈਮਿਲੀ ਹਿਸਟਰੀ 'ਚ ਹੋਵੇ ਨਾ ਹੋਵੇ, ਜੇ ਤੁਸੀਂ ਆਪਣੀ ਪੂਰੀ ਮਿਹਨਤ ਕਰੋਗੇ, ਫੈਮਿਲੀ ਡਾਕਟਰ ਨੂੰ ਦਿਖਾਓਗੇ, ਫਿਜ਼ੀਕਲ ਕਰਾਓਗੇ, ਐਕਸਰਸਾਈਜ਼ ਕਰੋਗੇ, ਹੈਲਥੀ ਖਾਓਗੇ, ਚਾਂਸਿਸ ਡੈਫੀਨਲੀ ਘਟੂਗੇ, ਐਂਡ ਜੇ ਨਹੀਂ ਸਟਿਲ ਤੁਹਾਡਾ ਬੀ ਪੀ ਰਿਹਾ, ਐਟਲੀਸਟ ਤੁਹਾਨੂੰ ਪਤਾ ਵੀ ਮੈਂ ਤਾਂ ਆਪਣੀ ਪੂਰੀ ਕੋਸ਼ਿਸ਼ ਕੀਤੀ ਆ, ਜੇ ਸਟਿਲ ਤੁਹਾਨੂੰ ਦਵਾਈ ਖਾਣੀ ਪਈ ਦੱਸ ਓਕੇ, ਬਿਕਾਜ਼ ਐਟ ਦ ਐਂਡ ਆਫ ਦ ਡੇ ਜਿਹੜੀਆਂ ਦਵਾਈਆਂ ਬਲੱਡ ਪ੍ਰੈਸ਼ਰ ਦੀ ਤਰ੍ਹਾਂ ਤਰ੍ਹਾਂ ਦੀ ਹੈਗੀਆਂ, ਯੂਜਲੀ ਮੋਸਟ ਆਫ ਦਮ ਸੇਫ ਆ, ਇਹਦੇ ਨਾਲ ਭਾਰ ਨਹੀਂ ਵੱਧਦਾ, ਕਿਡਨੀ ਨੂੰ ਪ੍ਰੋਟੈਕਟ ਕਰਦੀਆਂ ਸਮੇਂ, ਐਂਡ ਹਾਰਟ ਨੂੰ ਵੀ ਨਹੀਂ ਖਰਾਬ ਕਰਦੀਆਂ, ਬ੍ਰੇਨ ਨੂੰ ਨਹੀਂ ਖਰਾਬ ਕਰਦੀਆਂ, ਦੇ ਆਰ ਸੇਫ। ਜਿਹੜਾ ਦੂਜਾ ਆਈ ਥਿੰਕ ਤੁਸੀਂ ਲਸਣ ਕਹਿ ਰਹੇ ਸੀ, ਮੇ ਬੀ ਤੁਸੀਂ ਓਕੇ ਠੀਕ ਹੈ, ਅਤੇ ਕੋਲੈਸਟ੍ਰੋਲ ਵਾਸਤੇ ਯਾ ਗਾਰਲਿਕ, ਠੀਕ ਹੈ ਵਧੀਆ, ਇਹ ਚੀਜ਼ ਠੀਕ ਹੈ, ਇਹਦੇ ਨਾਲ ਫਰਕ ਪੈ ਸਕਦਾ, ਨੈਚੁਰਲ ਤੁਸੀਂ ਗਾਰਲਿਕ ਇੱਕ ਫਾੜੀ ਔਰ ਵਨ ਖਾਣਾ ਕਲੋਵ ਐਵਰੀ ਡੇ ਤੁਸੀਂ ਖਾ ਸਕਦੇ ਆ, ਜਾਂ ਕਈ ਲੋਕ ਖਾ ਨਹੀਂ ਸਕਦੇ ਫਿਰ ਉਹ ਗੋਲੀਆਂ ਕੈਪਸੂਲ ਲੈਂਦੇ ਆ, ਦਿਸ ਕੈਨ ਹੈਲਪ ਲੋਅਰ ਯੂਅਰ ਕੋਲੈਸਟ੍ਰੋਲ, ਅਤੇ ਇਟਸ ਸਮਥਿੰਗ ਯੂ ਕੈਨ ਟਰਾਈ ਇਨ ਅਡੀਸ਼ਨ ਟੂ ਐਕਸਰਸਾਈਜ਼, ਹੈਲਥੀ ਈਟਿੰਗ, ਬਟ ਅਗੇਨ ਰਿਮੈਂਬਰ ਜੇ ਤੁਹਾਡਾ ਕੋਲੈਸਟ੍ਰੋਲ ਵਧਿਆ ਹੋਇਆ ਅਤੇ ਤੁਸੀਂ ਸੋਚਿਆ ਵੀ ਮੈਂ ਦਵਾਈ ਨਹੀਂ ਖਾਣੀ, ਸ਼ਾਇਦ ਮੈਂ ਲਸਣ ਦੇ ਨਾਲ ਘਟਾ ਸਕਦਾ, ਹੋ ਸਕਦਾ, ਪਰ ਦੈਨ ਤੁਹਾਨੂੰ ਬਲੱਡ ਟੈਸਟ ਵੀ ਕਰਨਾ ਚਾਹੀਦਾ। ਗੁੱਡ ਨਿਊਜ਼ ਇਹ ਹੈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ ਇਹ ਓਬਜੈਕਟਿਵ ਡੇਟਾ ਹੈਗੀ ਹੈ, ਤੁਸੀਂ ਬਲੱਡ ਟੈਸਟ ਪਤਾ ਕਰ ਸਕਦੇ ਆ, ਇੱਦਾਂ ਨਹੀਂ ਵੀ ਅੰਦਾਜ਼ਾ ਐਗਜੈਕਟਲੀ ਨੰਬਰ ਤੁਹਾਨੂੰ ਪਤਾ ਲੱਗ ਜੂੰਗਾ ਅਤੇ ਪਤਾ ਲੱਗ ਜੂੰਗਾ ਦਵਾਈ ਦੀ ਲੋੜ ਹੈ ਕਿ ਨਹੀਂ। ਐਂਡ ਦੈਨ ਲਾਸਟ ਡੈਫੀਨਲੀ ਆਪਾਂ ਵੇਟ, ਓਬੀਸਿਟੀ ਜਾਂ ਓਵਰਵੇਟ, ਇਹਦੇ ਬਾਰੇ ਹਾਲੇ ਆਪਾਂ ਕੋਈ ਟੋਪਿਕ ਨਹੀਂ ਕੀਤਾ, ਬਟ ਇਨ ਮਾਈ ਓਪੀਨੀਅਨ ਇਹ ਨੰਬਰ ਵਨ ਮੋਸਟ ਇੰਪੋਰਟੈਂਟ ਟੋਪਿਕ ਆ, ਜਿਹੜੀਆਂ ਅੱਧੀਆਂ ਪ੍ਰੋਬਲਮ, ਅੱਧੀਆਂ ਤੋਂ ਜ਼ਿਆਦਾ ਵੀ ਪ੍ਰੋਬਲਮਸ ਹੈਗੀ ਆ ਕਮਿਊਨਿਟੀ ਦੇ ਵਿੱਚ, ਇਹ ਓਵਰਵੇਟ ਲੋਕਾਂ ਨੂੰ ਹੁੰਦੀ ਆ, ਓਬੀਸਿਟੀ ਕਰਕੇ ਹੁੰਦੀ ਆ, ਸਪੈਸ਼ਲੀ ਨਾਓ ਇਨ ਦਾ ਯੰਗਰ ਖਿਡਸ, ਬਹੁਤ ਲੋਕ ਬੱਚੇ ਖੇਲਦੇ ਨਹੀਂ, ਐਕਸਰਸਾਈਜ਼ ਨਹੀਂ ਕਰਦੇ, ਅਨਹੈਲਥੀ ਫੂਡਸ ਖਾਂਦੇ ਆ, ਓਬੀਸਿਟੀ ਇਜ਼ ਇਨਕਰੀਸਿੰਗ, ਸ਼ੂਗਰ ਬਹੁਤ ਜ਼ਿਆਦਾ ਆਪਣੇ ਕਮਿਊਨਿਟੀ ਦੇ ਵਿੱਚ ਲੋਕ ਖਾਂਦੇ ਆ, ਐਂਡ ਓਬੀਸਿਟੀ ਇਜ਼ ਇਨਕਰੀਸਿੰਗ, ਅਤੇ ਜਿੱਦਾਂ ਤੁਸੀਂ ਕਿਹਾ ਵਨ ਆਫ ਦ ਪ੍ਰੋਬਲਮਸ ਐਸੋਸੀਏਟਡ ਵਿਦ ਦਿਸ ਇਜ਼ ਬੈਕ ਪੇਨ, ਕਈ ਲੋਕਾਂ ਨੂੰ ਮਸਲ ਬੈਕ ਪੇਨ ਹੋ ਜਾਂਦੀ ਹੈ, ਐਂਡ ਅਗੇਨ ਲਾਈਕ ਮੋਸਟ 90% ਜਿਹੜੇ ਲੋਕਾਂ ਨੂੰ ਬੈਕ ਪੇਨ ਹੁੰਦੀ ਹੈ, 90% ਮਸਲ ਕਰਕੇ ਹੀ ਹੁੰਦੀ ਹੈ, ਅਤੇ ਜੇ ਤੁਸੀਂ ਫੋਰ ਐਗਜ਼ਾਮਪਲ ਥੋੜ੍ਹੀ ਜਿਹੀ ਐਡਵਲ ਠਾਣ ਨਾਲ ਲਈ ਨਹੀਂ ਫਰਕ ਪਿਆ, ਐਂਡ ਤੁਹਾਡੀ ਪੇਨ ਹੋਈ ਜਾਂਦੀ ਹੈ, ਦੈਨ ਤੁਹਾਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ, ਐਂਡ ਦੈਨ ਪੂਰਾ ਐਗਜ਼ਾਮ ਕਰਕੇ ਵੀ ਕੈਨ ਟੈਲ ਯੂ ਐਗਜ਼ੈਕਟਲੀ ਪ੍ਰੋਬਲਮ ਕੀ ਆ ਅਤੇ ਉਹਨੂੰ ਠੀਕ ਕਿੱਦਾਂ ਕਰਨਾ। ਪਰ ਯਾਦ ਰੱਖੋ ਜਿਹੜੀ ਬੈਕ ਪੇਨ ਆ, ਇਟਸ ਨਾਟ ਲਾਈਕ ਅ ਕੋਲਡ, ਜਿੱਦਾਂ ਸਟ੍ਰੈਪ ਤੋਂ ਹੋਇਆ ਮੈਂ ਤੁਹਾਨੂੰ ਅਮੋਕਸੀਸਿਲਿਨ ਦਊਂਗਾ ਹਫ਼ਤੇ ਲਈ ਠੀਕ ਹੋ ਜਾਣੀ ਆ, ਬੈਕ ਪੇਨ ਥੋੜ੍ਹੀ ਜਿਹੀ ਡਿਫਰੈਂਟ ਗੱਲ ਆ, ਫੋਰ ਮੋਸਟ ਕਈ ਲੋਕਾਂ ਨੂੰ ਇਟਸ ਅ ਲੌਂਗਰ ਟਰਮ ਟ੍ਰੀਟਮੈਂਟ, ਤੁਹਾਨੂੰ ਐਵਰੀ ਡੇ ਫਿਜ਼ੀਓ ਜਾਂ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਭਾਰ ਵੀ ਘਟਾਉਣਾ ਚਾਹੀਦਾ, ਕੋਰ ਸਟਰੈਂਥ, ਪੋਸਚਰ ਸਿੱਧਾ ਬੈਠਣਾ ਚਾਹੀਦਾ, ਐਂਡ ਆਲ ਦੀਸ ਥਿੰਗਸ, ਫਿਰ ਜਾ ਕੇ ਤੁਹਾਡੀ ਠੀਕ ਹੋ ਸਕਦੀ ਹੈ।
ਹਾਂਜੀ ਡਾਕਟਰ ਸਾਹਿਬ, ਨੈਕਸਟ ਲਾਈਨ ਲੈ ਲਈਏ।
ਜ਼ਰੂਰ।
ਹਾਂਜੀ ਨੈਕਸਟ ਲਾਈਨ, ਹੈਲੋ।
ਹਾਂਜੀ
ਸਤਿ ਸ਼੍ਰੀ ਅਕਾਲ ਸਰ,
ਇੱਕ ਕੁਐਸਚਨ ਹੈਗਾ ਡਾਕਟਰ ਸਾਹਿਬ ਕੋਲ।
ਹਾਂਜੀ,
ਇਹ ਬਲੱਡ ਪ੍ਰੈਸ਼ਰ ਦਾ ਅਗਰ ਕਿਸੇ ਨੂੰ ਸ਼ਿਕਾਇਤ ਹੈ ਤੇ ਉਹਨੇ ਮੈਡੀਸਨ ਸ਼ੁਰੂ ਕੀਤੀ,
ਹਾਂਜੀ,
ਬਾਅਦ ਵਿੱਚ ਉਹ ਆ ਕੇ ਨਾਰਮਲ ਹੋ ਗਿਆ, ਉਹ ਕੰਸਟੈਂਟਲੀ ਚੈੱਕ ਕਰਦਾ ਰਹਿੰਦਾ, 4-5 ਦਿਨ 6 ਦਿਨ ਉਹ ਨਾਰਮਲ ਹੀ ਰਹਿੰਦਾ ਹੈ, ਉਹ ਦਵਾਈ ਵੀ ਛੱਡ ਦਿੰਦਾ ਫਿਰ ਵੀ ਚੈੱਕ ਕਰਦਾ ਤੇ ਬਲੱਡ ਪ੍ਰੈਸ਼ਰ ਨਾਰਮਲ ਹੈਗਾ, ਇਹ ਦਵਾਈ ਅਗਰ ਛੱਡ ਕੇ ਤੇ ਉਹਨੂੰ ਚੈੱਕ ਕਰਦਾ ਰਹੇ ਬਲੱਡ ਪ੍ਰੈਸ਼ਰ ਠੀਕ ਹੈਗਾ ਤੇ ਫਿਰ ਦਵਾਈ ਖਾਣ ਦੀ ਜ਼ਰੂਰਤ ਨਹੀਂ ਹੈਗੀ।
ਯਾ ਵਧੀਆ ਪੁੱਛਿਆ ਕੁਐਸਚਨ ਤੁਸੀਂ, ਨੋ, ਜਿੱਦਾਂ ਤੁਸੀਂ ਹੁਣ ਮੈਨੂੰ ਕਿਹਾ, ਜੇ ਤੁਸੀਂ ਐਗਜੈਕਟਲੀ ਕਿਹਾ ਇੱਦਾਂ ਹੀ ਹੋਇਆ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਨਹੀਂ ਦਵਾਈ ਦੀ ਲੋੜ। ਸੋ ਤੁਸੀਂ ਕਿਹਾ ਪਹਿਲਾਂ ਬੀ ਪੀ ਵਧਿਆ ਸੀ, ਡਾਕਟਰ ਨੇ ਦਵਾਈ ਸ਼ੁਰੂ ਕਰਤੀ, ਫਿਰ ਨਾ ਬੀ ਪੀ ਦੇਖੀ ਗਏ, ਉਹ ਠੀਕ ਹੋ ਹੀ ਗਿਆ, ਤੁਸੀਂ ਦੇਖੀ ਗਏ ਠੀਕ ਸੀ, ਫਿਰ ਦਵਾਈ ਬੰਦ ਕਰਤੀ ਤਾਂ ਵੀ ਦੇਖੀ ਗਏ ਠੀਕ ਰਿਹਾ, ਦੈਨ ਨਹੀਂ ਲੋੜ, ਬਟ ਸਟਿਲ ਤੁਸੀਂ ਉਹਨੂੰ ਮੋਨੀਟਰ ਕਰੋ, ਇੱਕ ਇੱਦਾਂ ਯਾਦ ਰੱਖੋ ਵੀ ਇੱਕ ਟਾਈਮ ਨਾਲ ਦੇਖਿਆ ਕਰੋ, ਕਈ ਵਾਰੀ ਸਵੇਰੇ ਦੇਖ ਲਿਆ ਕਰੋ, ਕਈ ਵਾਰੀ ਸ਼ਾਮ ਨੂੰ, ਬਿਕੋਜ਼ ਕਈ ਲੋਕਾਂ ਦਾ ਦਿਨੇ ਠੀਕ ਰਹਿੰਦਾ, ਰਾਤ ਨੂੰ ਜਾ ਕੇ ਵੱਧ ਜਾਂਦਾ, ਸੋ ਯੂ ਸ਼ੁਡ ਗੈਟ ਸਮ ਡਿਫਰੈਂਟ ਵੈਲਿਊਸ, ਐਂਡ ਰਿਮੈਂਬਰ ਜਦੋਂ ਆਪਾਂ ਬਲੱਡ ਪ੍ਰੈਸ਼ਰ ਦੇਖਦੇ ਹਾਂ, ਮੈਂ ਸਾਰਿਆਂ ਨੂੰ ਕਹਿੰਦਾ ਵੀ ਇੱਕ ਤਾਂ ਤੁਹਾਡੇ ਪੈਰ ਭੁੰਜੇ ਹੋਣੇ ਚਾਹੀਦੇ ਆ, ਯੂ ਸ਼ੁਡ ਬੀ ਰਿਲੈਕਸਡ, ਇੱਦਾਂ ਨਹੀਂ ਵੀ ਗੁੱਸੇ ਜਾਂ ਸਟ੍ਰੈਸਡ, ਭੁੱਖ ਨਹੀਂ ਲੱਗੀ ਹੋਣੀ ਚਾਹੀਦੀ, ਯੂ ਸ਼ੁਡਨਟ ਬੀ ਵੈਰੀ ਟਾਇਰਡ ਕੰਮ ਤੋਂ ਆ ਕੇ, ਯੂ ਸ਼ੁਡ ਬੀ ਲਾਈਕ ਰਿਲੈਕਸਡ, ਅਤੇ ਬਾਂਹ ਵੀ ਥੋੜ੍ਹੀ ਜਿਹੀ ਹਾਰਟ ਤੋਂ ਉੱਤੇ ਹੋਣੀ ਚਾਹੀਦੀ ਆ, ਰੈਸਟਿੰਗ ਔਨ ਅ ਟੇਬਲ, ਅਤੇ ਜਦੋਂ ਪਹਿਲੀ ਵਾਰੀ ਦੇਖੀਦਾ ਆਟੋਮੈਟਿਕ ਮਸ਼ੀਨ ਦੇ ਨਾਲ, ਜੇ ਹਾਈ ਆਵੇ ਤੁਸੀਂ 2 ਵਾਰੀ ਹੋਰ ਦੇਖ ਲਓ, ਅਤੇ ਜਿਹੜਾ 3ਜਾ ਮੈਜਰਮੈਂਟ ਆ ਉਹਦਾ ਮੰਨ ਕੇ ਚਲੋ, ਉਹਨੂੰ ਲਿਖ ਲਓ ਪਵਾਂ, ਚਾਹੀਦਾ ਬਲੱਡ ਪ੍ਰੈਸ਼ਰ ਤਕਰੀਬਨ ਸਾਰਿਆਂ ਦਾ ਮੋਸਟਲੀ 140 ਅਤੇ 90 ਤੋਂ ਘੱਟ, ਦੋਨੇ ਚੀਜ਼ਾਂ, ਲੈਸ ਦੈਨ 140 ਟੋਪ ਨੰਬਰ ਐਂਡ ਲੈਸ ਦੈਨ 90 ਬਾਟਮ ਨੰਬਰ, ਐਂਡ ਸੋ ਕੀਪ ਐਨ ਆਏ। ਹੁਣ ਜਿੱਦਾਂ ਤੁਸੀਂ ਕਿਹਾ ਵੀ ਦਵਾਈ ਮੈਂ ਲੈਂਦਾ ਸੀ ਔਰ ਜਿਹੜਾ ਵੀ ਪੇਸ਼ੈਂਟ ਬਾਰੇ ਗੱਲ ਕਰੇ ਉਹ ਲੈਂਦੀ ਸੀ, ਠੀਕ ਹੋ ਗਈ, ਉਹ ਦੇਖੀ ਗਏ, ਫਿਰ ਉਹਨਾਂ ਨੇ ਬੰਦ ਕਰਤੀ। ਸੋ ਜੇ ਤੁਸੀਂ ਕਦੇ ਇੱਦਾਂ ਕਰਨਾ ਅਤੇ ਤੁਸੀਂ ਲਿਸਨ ਕਰ ਰਿਹਾ, ਤੁਸੀਂ ਪੂਰੀ ਨਾ ਬੰਦ ਕਰੋ। ਯੂਜਲੀ ਜੇ ਤੁਸੀਂ ਦੋ ਦਵਾਈਆਂ ਖਾਂਦੇ ਆ, ਇੱਕ ਉਹਨਾਂ 'ਚੋਂ ਅੱਧੀ ਪਹਿਲਾਂ ਕਰ ਲਓ, ਨਾਲ ਦੇਖੀ ਜਾਓ। ਐਂਡ ਇੱਦਾਂ ਵੀ ਯਾਦ ਰੱਖੋ ਵੀ ਜਿਹੜੀ ਕੋਈ ਵੀ ਦਵਾਈ ਆ ਉਹਦਾ ਉਹ ਥੋੜ੍ਹੀ ਜਿਹੀ ਦੇਰ ਖੂਨ 'ਚ ਰਹਿੰਦੀ ਹੈ, ਬਲੱਡ ਪ੍ਰੈਸ਼ਰ ਦੀ ਦਵਾਈਆਂ, ਉਹਦਾ ਅਸਰ ਰਹਿੰਦਾ। ਸੋ ਜੇ ਤੁਸੀਂ ਫੋਰ ਐਗਜ਼ਾਮਪਲ ਕੱਲ੍ਹ ਲਈ, ਇੱਦਾਂ ਨਹੀਂ ਵੀ ਅੱਜ ਨਹੀਂ ਲਈ, ਅੱਜ ਠੀਕ ਆ, ਦੈਟ ਮੀਨਸ ਦਵਾਈ ਦੀ ਲੋੜ ਨਹੀਂ। ਇਹ ਥੋੜ੍ਹੀ ਦੇਰ ਤੁਸੀਂ ਐਵਰੀ ਡੇ, ਹਫ਼ਤੇ ਦੋ ਹਫ਼ਤੇ ਤਕਰੀਬਨ ਰਹਿੰਦੀ ਹੈ ਉਹਦਾ ਅਸਰ। ਸੋ ਕੀ ਮੋਨੀਟਰਿੰਗ, ਜੇ ਠੀਕ ਰਹੀ 2-3 weeks ਵਾਸਤੇ, ਫਿਰ ਤੁਸੀਂ ਹੋਰ ਘਟਾ ਲਓ, ਦੂਜੀ ਨੂੰ ਅੱਧੀ ਕਰ ਦਿਓ, ਜਿਹੜੀ ਪਹਿਲਾਂ ਅੱਧੀ ਕੀਤੀ ਸੀ ਉਹਨੂੰ ਬੰਦ ਕਰ ਦਿਓ, ਸਟਿਲ ਮੋਨੀਟਰ ਕਰੋ। ਐਂਡ ਜੇ ਸਟਿਲ ਠੀਕ ਰਿਹਾ, ਇੱਕ ਵਾਰੀ ਤੁਸੀਂ ਆਪਣੀ ਮਸ਼ੀਨ ਡਾਕਟਰ ਦੇ ਆਫਿਸ ਨੂੰ ਵੀ ਲੈ ਜਾਓ, ਬਿਕੋਜ਼ ਕਈ ਵਾਰੀ ਮਸ਼ੀਨ ਵੀ ਗਲਤ ਹੁੰਦੀ ਹੈ, ਅਤੇ ਜੇ ਤੁਹਾਡੀ ਮਸ਼ੀਨ ਅਤੇ ਸਾਡੀ ਮਸ਼ੀਨ ਨੇ ਸੇਮ ਨੰਬਰ ਦੱਸਿਆ, ਉਹ ਭਾਵੇਂ ਲੋਅ ਹੋਵੇ ਭਾਵੇਂ ਹਾਈ ਹੋਵੇ, ਡਜ਼ਨਟ ਮੈਟਰ, ਦੈਟ ਮੀਨਸ ਤੁਹਾਡੀ ਮਸ਼ੀਨ ਸਹੀ ਦੱਸਦੀ ਹੈ, ਐਂਡ ਯੂ ਕੈਨ ਕੀਪ ਮੋਨੀਟਰਿੰਗ। ਬਟ ਬਾਟਮ ਲਾਈਨ ਇਜ਼, ਜੇ ਤੁਹਾਡਾ ਬੀ ਪੀ ਠੀਕ ਹੈ ਦਵਾਈ ਤੋਂ ਬਿਨਾਂ, ਗੁੱਡ, ਐਂਡ ਦੈਟਸ ਫਾਈਨ, ਦਵਾਈ ਨਹੀਂ ਲੈਣ ਦੀ ਲੋੜ, ਸਟਿਲ ਐਕਸਰਸਾਈਜ਼, ਹੈਲਥੀ ਖਾਓ, ਡੋਂਟ ਸਮੋਕ, ਡੋਂਟ ਡਰਿੰਕ, ਐਂਡ ਕੀਪ ਮੋਨੀਟਰਿੰਗ ਯੋਰ ਬਲੱਡ ਪ੍ਰੈਸ਼ਰ, ਕਈ ਵਾਰੀ ਸਵੇਰੇ, ਕਈ ਵਾਰੀ ਸ਼ਾਮ ਨੂੰ, ਕਈ ਵਾਰੀ ਰਾਤ ਨੂੰ, ਐਂਡ ਉਹਨੂੰ ਲਿਖ ਲਿਆ ਕਰੋ, ਅਤੇ ਨੈਕਸਟ ਟਾਈਮ ਵੀ ਡਾਕਟਰ ਕੋਲ ਗਏ, ਉਹਨਾਂ ਨੂੰ ਦਿਖਾ ਦਿਓ ਵੀ ਇੰਨਾ ਮੇਰਾ ਬਲੱਡ ਪ੍ਰੈਸ਼ਰ ਆਉਂਦਾ। ਉਹ ਇੱਕ ਤਾਂ ਖੁਸ਼ ਵੀ ਹੋ ਜੂੰਗੇ, ਨਾ ਉਹਨਾਂ ਨੂੰ ਪਤਾ ਵੀ ਲੱਗ ਜੂੰਗਾ ਵੀ ਕਿੱਦਾਂ ਬਲੱਡ ਪ੍ਰੈਸ਼ਰ ਤੁਹਾਡਾ।
ਹਾਂਜੀ, ਸੋ ਅਸੀਂ ਨੈਕਸਟ ਲਾਈਨ 'ਤੇ, ਡਾਕਟਰ ਸਾਹਿਬ, ਨੈਕਸਟ ਲਾਈਨ, ਹੈਲੋ ਹੈਲੋ
ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਤੁਸੀਂ ਕਾਉਂਸਲਿੰਗ ਬਾਰੇ ਪਹਿਲਾਂ ਗੱਲ ਕਰ ਰਹੇ ਸੀਗੇ,
ਹਾਂਜੀ,
ਉਹਦੇ ਬਾਰੇ ਕੁਐਸਚਨ ਪੁੱਛਣਾ ਸੀਗਾ।
ਹਾਂਜੀ ਹਾਂਜੀ, ਸ਼ੋਰ, ਪੁੱਛੋ।
ਹਾਂਜੀ, ਸੋ ਜਿਹੜੇ ਅੱਜ ਕੱਲ੍ਹ ਨਿਆਣੇ ਹੁੰਦੇ ਆ, ਮਿਡਲ ਸਕੂਲ ਜਾਂਦੇ, ਹਾਈ ਸਕੂਲ ਜਾਂਦੇ, ਕਈ ਵਾਰੀ ਉੱਥੇ ਸਕੂਲ ਉਹਨਾਂ ਦੀ ਪ੍ਰੋਬਲਮ ਹੁੰਦੀ ਹੈ, ਜਿਵੇਂ ਬੁਲਿੰਗ ਹੋ ਗਈ, ਪਰ ਉਹ ਘਰੇ ਆ ਕੇ ਪੂਰੀ ਗੱਲ ਦੱਸਦੇ ਨੀ, ਇਹਦੇ ਬਾਰੇ ਵੀ ਹੈਲਪ ਹੋ ਸਕਦੀ ਹੈ?
ਹਾਂਜੀ, ਸ਼ੋਰ, ਡਾਕਟਰ ਤੁਸੀਂ ਦੱਸੋਗੇ?
ਯਾ ਡੈਫੀਨਟਲੀ, ਬਿਕਾਜ਼ ਜਿਹੜਾ ਬੁਲਿੰਗ ਦਾ ਟੋਪਿਕ ਆ, ਵੈਰੀ ਕਾਮਨ ਆ, ਬਿਕਾਜ਼ ਇਨ ਸਕੂਲ ਤੁਹਾਨੂੰ ਪਤਾ ਹੀ ਇੱਦਾਂ ਹੁੰਦੀ ਆ, ਐਂਡ ਈਵਨ ਨਾਓਡੇਜ਼ ਇੰਟਰਨੈਟ 'ਤੇ ਨਾ ਫੇਸਬੁੱਕ, ਸੋਸ਼ਲ ਮੀਡੀਆ, ਉਹਦੇ ਨਾਲ ਜ਼ਿਆਦਾ ਬੁਲਿੰਗ ਵੱਧ ਜਾਂਦੀ ਆ, ਬਿਕਾਜ਼ ਅੱਗੇ ਤਾਂ ਮੂੰਹ 'ਤੇ ਗੱਲ ਕਰਦੇ ਸੀ, ਹੁਣ ਉਹ ਪਿੱਛੇ ਵੀ ਕਰ ਲੈਂਦੇ ਆ, ਪਿਕਚਰਾਂ ਭੇਜ ਦਿੰਦੇ ਆ, ਵਟ ਐਵਰ, ਐਂਡ ਕਈ ਵਾਰੀ ਬੱਚੇ ਨਹੀਂ ਦੱਸਦੇ, ਦੇ ਆਰ ਵੈਰੀ ਸ਼ਾਏ, ਉਹ ਕਈ ਵਾਰੀ ਘਰੇ ਜਿਹਾ ਮਾਹੌਲ ਹੁੰਦਾ, ਕਈ ਵਾਰੀ ਨਹੀਂ ਦੱਸ ਸਕਦੇ, ਸਮਟਾਈਮਸ ਦੇ ਡੋਂਟ ਹੈਵ ਸਮਬਡੀ ਦੇ ਕੈਨ ਟਰਸਟ ਵੀ ਮੈਂ ਦੱਸਾਂ, ਐਂਡ ਉਹ ਫਿਰ ਦੈਨ ਇਟ ਕੈਨ ਲੀਡ ਟੂ ਐਂਗਜ਼ਾਇਟੀ, ਡਿਪਰੈਸ਼ਨ, ਹੋਰ ਪ੍ਰੋਬਲਮਸ ਆ ਸਕਦੀ ਹੈ, ਫਿਰ ਸਕੂਲ ਇਨ ਸਕੂਲ ਦੇ ਗ੍ਰੇਡਸ ਵੀ ਘਟਣ ਲੱਗ ਜਾਂਦੇ ਆ, ਲੀਡਸ ਟੂ ਅ ਬਿਗ ਪ੍ਰੋਬਲਮ। ਸੋ ਜੇ ਕੋਈ ਇੱਦਾਂ ਹੈਗਾ, ਕਈ ਵਾਰੀ ਸਾਡੇ ਕੋਲ ਪੇਸ਼ੈਂਟ ਇੱਦਾਂ ਆਉਂਦੇ ਆ, ਡੈਫੀਨਟਲੀ ਆਲ ਦ ਟਾਈਮ, ਅਤੇ ਕਾਉਂਸਲਿੰਗ ਇਜ਼ ਦਾ ਬੈਸਟ ਟ੍ਰੀਟਮੈਂਟ। ਦਵਾਈ ਦੇ ਨਾਲ, ਇਹਦੇ ਵਾਸਤੇ ਦਵਾਈ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣਾ, ਪਰ ਜੇ ਉਹ ਥੋੜ੍ਹਾ ਜਿਹਾ ਕਾਉਂਸਲਰ ਨਾਲ ਗੱਲ ਕਰ ਸਕਦੇ ਆ, ਫੋਰ ਐਗਜ਼ਾਮਪਲ ਸਾਡੇ ਕਲੀਨਿਕ 'ਚ ਡਾਕਟਰ ਫੈਨੀ ਆਉਂਦੇ ਆ, ਜਾਂ ਐਨੀ ਕਾਉਂਸਲਰ, ਜਿਹੜਾ ਵੀ ਉਹ ਕੰਫਰਟੇਬਲ ਫੀਲ ਕਰਦੇ ਆ, ਇਹਦੇ ਨਾਲ ਉਹ ਇੱਕ ਤਾਂ ਉਹ ਖੁੱਲ੍ਹ ਕੇ ਦੱਸ ਦੂੰਗੇ, ਦੈਨ ਦੇ ਕੈਨ ਕਮ ਅਪ ਵਿਦ ਅ ਵੇ ਟੂ ਫਿਕਸ ਦਿਸ ਪ੍ਰੋਬਲਮ। ਅਤੇ ਜੇ ਤੁਸੀਂ ਪਹਿਲਾਂ ਬੰਦ ਠੀਕ ਕਰ ਦੂੰਗੇ, ਉਹਨਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਊਗਾ, ਉਹਨਾਂ ਬੱਚੇ ਨੂੰ ਜ਼ਿਆਦਾ ਫਾਇਦਾ ਹੋਊਗਾ, ਇਫ ਇਟ ਸਟੇਜ਼ ਫੋਰ ਲੌਂਗ ਟਾਈਮ ਉਹਨਾਂ ਜ਼ਿਆਦਾ ਨੁਕਸਾਨ ਆ।
ਹਾਂ, ਸੋ ਗੱਲ ਤਾਂ ਨਟਸ਼ੈਲ 'ਚ ਇਹ ਹੈ ਵੀ ਜਿਹੜੀ ਇਹ ਸਕੂਲਾਂ ਦੇ ਵਿੱਚ ਪ੍ਰੋਬਲਮ ਹੈ ਨਾ, ਸਕੂਲਸ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ, ਪੇਰੈਂਟਸ ਦਾ ਕੋਈ ਡਿਫਰੈਂਟ ਐਟੀਚਿਊਡ ਹੁੰਦਾ, ਬੱਚਿਆਂ ਦਾ ਕੋਈ ਡਿਫਰੈਂਟ ਹੁੰਦਾ, ਅਤੇ ਸਕੂਲ ਦੇ ਵਿੱਚ ਡਿਫਰੈਂਟ ਡਿਫਰੈਂਟ ਟਾਈਪ ਦੇ ਬੱਚੇ ਹੁੰਦੇ ਨੇ, ਹਰ ਬੰਦੇ ਦੀ ਡਿਫਰੈਂਟ ਪਰਸਨੈਲਿਟੀ ਹੁੰਦੀ ਹੈ, ਜਿਹੜੇ ਚੰਗੇ ਬੰਦੇ, ਮੈਂ ਚੰਗੇ ਤਾਂ ਨਹੀਂ, ਚੰਗੇ ਤਾਂ ਸਾਰੇ ਹੀ ਹੁੰਦੇ ਨੇ, ਪਰ ਕੁਝ ਜਿਹੜੇ ਸਾਊ ਜਿਹੇ ਬੱਚੇ ਹੁੰਦੇ ਨੇ ਉਹਨਾਂ ਦੇ ਮਗਰ ਪੈ ਰਹਿੰਦੇ ਨੇ, ਕਈ ਵਾਰੀ ਸਕੂਲਾਂ ਦੇ ਵਿੱਚ ਇਹ ਵੀ ਹੁੰਦਾ ਵੀ ਲਾਲਾ ਸੂਟਾ, ਲਾਲਾ ਕਸ, $10 ਇੱਕ ਅੱਧਾ ਸਿਗਰਟ ਦਾ ਕਰ ਲਿਆ ਕੁਛ, ਨਹੀਂ ਕਰਦੇ ਤਾਂ ਉਹ ਜਵਾਕ ਮਗਰ ਪੈ ਜਾਂਦੇ ਨੇ, ਜੇ ਉਹ ਕਹਿੰਦੇ ਨੇ ਵੀ ਤੂੰ ਇਸ ਤਰ੍ਹਾਂ ਦੇ ਵਾਲ ਕੱਟਣੇ ਨੇ, ਘਰ ਦੇ ਕੱਟਣੇ ਨਹੀਂ ਹੁੰਦੇ ਤਾਂ ਮਗਰ ਪੈ ਜਾਂਦੇ ਨੇ, ਕੋਈ ਕਹਿੰਦੇ ਨੇ ਇਸ ਤਰ੍ਹਾਂ ਦੀ ਡਰੈਸ ਪਾ। ਸੋ ਬੱਚਿਆਂ ਦੀਆਂ ਬਹੁਤ ਪ੍ਰੋਬਲਮ, ਮੈਂ ਖੁਦ ਨਿਕਲ ਕੇ ਦੇਖਿਆ, ਬੱਚੇ ਸਕੂਲ ਜਾਣਾ ਹੀ ਪਸੰਦ ਨਹੀਂ ਕਰਦੇ, ਲੋਕ ਇੱਧਰ ਉੱਧਰ ਚਿੜਦੇ ਨੇ, ਮਾਂ ਬਾਪ ਉੱਧਰੋਂ ਝਿੜਕਾਂ ਮਾਰਦੇ ਨੇ, ਸੋ ਉਦੋਂ ਜਦੋਂ ਇਹ ਜਿਹੜੀ ਪੁਜੀਸ਼ਨ ਹੋ ਜਾਂਦੀ ਹੈ ਨਾ, ਮਾਂ ਬਾਪ ਕੀ ਕਰਦੇ ਨੇ, ਸਕੂਲ 'ਚ ਲੈ ਜਾਂਦੇ ਨੇ, ਟੀਚਰ ਨੂੰ ਕਹਿੰਦੇ ਨੇ, ਟੀਚਰ ਟੂਚਰ ਨੇ ਕੋਈ ਤੁਹਾਡੀ ਪ੍ਰੋਬਲਮ ਸੋਲਵ ਨਹੀਂ ਕਰਨੀ, ਜਾਓ ਆਪਣੇ ਪ੍ਰੋਫੈਸ਼ਨਲ ਕੋਲ, ਕਿਉਂਕਿ ਬੱਚੇ ਨੂੰ ਉਸ ਟਾਈਮ 100% ਕੌਨਫੀਡੈਂਸ ਦੀ ਲੋੜ ਹੈ। ਕੌਨਫੀਡੈਂਸ ਕਿਵੇਂ ਪੈਦਾ ਹੋਊਗਾ, ਕਿਉਂਕਿ ਜੇ ਅਸੀਂ ਇੱਧਰ ਉੱਧਰ ਗੱਲਾਂ ਕਰਕੇ ਛੱਡਦੇ ਹਾਂ, ਕੌਨਫੀਡੈਂਸ ਤਾਂ ਬਣਨਾ ਨਹੀਂ। ਜਿਹੜੀ ਪ੍ਰੋਫੈਸ਼ਨਲ ਕਾਉਂਸਲਿੰਗ ਕਰਦੇ ਨੇ ਉਹਨਾਂ ਕੋਲ ਇਹੀ ਚੀਜ਼ ਦੀ ਟੈਕਨੀਕ ਹੈ ਕਿ ਬੱਚੇ ਨਾਲ ਪਿਆਰ ਨਾਲ, ਜੋ ਵੀ ਉਹਨਾਂ ਦਾ ਸਿਸਟਮ ਹੈ, ਮੈਨੂੰ ਤਾਂ ਹੁਣ ਪਤਾ ਨਹੀਂ, ਬੜੇ ਪਿਆਰ ਦੇ ਨਾਲ ਉਹਦੇ ਨਾਲ ਫਰੈਂਡਸ਼ਿਪ ਪਾ ਕੇ ਉਦੋਂ ਸਾਰੀ ਗੱਲ ਪੁੱਛਦੇ ਨੇ, ਫਿਰ ਕੌਨਫੀਡੈਂਸ ਪੈਦਾ ਕਰਦੇ ਨੇ। ਸੋ ਜੇ ਦਵਾਈਆਂ ਖਵਾਈ ਜਾਓਗੇ, ਦਵਾਈਆਂ ਦੇ ਸਾਈਡ ਇਫੈਕਟ ਨੇ। ਸੋ ਪਹਿਲੀ ਪ੍ਰਾਇਮਰੀ ਸਟੇਜ ਇਹੀ ਹੈ ਕਿ ਤੁਸੀਂ ਪ੍ਰੋਫੈਸ਼ਨਲ ਕੋਲ ਜਾਓ, ਜਿਹੜੇ ਕਾਉਂਸਲਿੰਗ ਕਰਵਾਓ ਬੱਚੇ ਦੀ, ਜ਼ਰੂਰ ਜ਼ਰੂਰ ਕਰਾਓ ਬੱਚੇ ਦੀ, ਕਿਤੋਂ ਵੀ ਕਰਾਓ। ਪਰ ਜੇ ਤੁਸੀਂ ਸਾਡੀ BNC ਮੈਡੀਕਲ ਸੈਂਟਰ 'ਚ ਆਉਣਾ, ਉਹਦੀ ਖਾਸੀਅਤ ਇਹ ਹੈ ਵੀ ਜਿਹੜੇ ਡਾਕਟਰ ਸਾਡੇ ਫੈਨੀ ਨੇ, ਸ਼ੀ ਲਾਓਗੇ, ਪੈਸਾ ਵੀ ਬਰਬਾਦ ਨਹੀਂ ਕਰੋਗੇ ਅਤੇ ਰਿਜ਼ਲਟ ਵੀ ਚੰਗੇ ਨਿਕਲਣਗੇ, ਜ਼ਿੰਦਗੀ 'ਚ ਯਾਦ ਵੀ ਰੱਖੋਗੇ। ਸੋ ਕੌਂਸਲਿੰਗ ਦੀ ਸਰਵਿਸ ਸਾਡੇ ਬੀ ਐਂਡ ਸੀ ਮੈਡੀਕਲ ਸੈਂਟਰ ਦਿੱਤੀ ਜਾਂਦੀ ਹੈ। ਸੋ ਅਸੀਂ ਨੈਕਸਟ ਲਾਈਨ 'ਤੇ ਜਾ ਰਹੇ ਹਾਂ ਡਾਕਟਰ ਸਾਹਿਬ। ਨੈਕਸਟ ਲਾਈਨ, ਹੈਲੋ ਹੈਲੋ ਹੈਲੋ
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।
ਮੇਰੇ ਦੋ ਕੁਸ਼ਚਨ ਆ ਜੀ, ਇੱਕ ਤਾਂ ਪਹਿਲਾਂ ਤਾਂ ਹੈਗਾ ਵੀ ਡਾਕਟਰ ਸਾਹਿਬ ਨੂੰ ਜਦੋਂ ਮਿਲਣਾ ਹੋਵੇ ਤੇ ਐਂ ਵਾਕ ਹੀ ਨਹੀਂ ਕਰ ਸਕਦੇ ਹੈਗੇ, ਅਪਾਇੰਟਮੈਂਟ ਲੈਣੀ ਪਊਗੀ, ਤੇ ਕਿਹੜੇ ਕਿਹੜੇ ਦਿਨ ਹੁੰਦੇ ਆ। ਤੇ ਦੂਸਰਾ ਇਹ ਕੁਸ਼ਚਨ ਹੈਗਾ ਕਿ ਮੇਰੀ ਨਾ ਭੈਣ ਨੇ ਸ਼੍ਰਿੰਪ ਖਾ ਲਿਆ ਤੇ ਜਦੋਂ ਹੀ ਉਹਨੇ ਖਾਧਾ ਤੇ ਉਹਨੂੰ ਅਲਰਜੀ ਹੋ ਗਈ, ਰੈਸ਼ ਹੋ ਗਏ ਤੇ ਉਹਦਾ ਮਤਲਬ ਕਿ ਖੁਰਕ ਆਉਣ ਲੱਗ ਗਈ ਤੇ ਫਿਰ ਹੋਸਪਿਟਲ ਗਏ ਸੀਗੇ ਤੇ ਉਹ ਉਹਨਾਂ ਨੇ ਇੰਜੈਕਸ਼ਨ ਜਿਹਾ ਲਾਦਾ ਇੱਕ ਵਾਰੀ ਤਾਂ, ਤੇ ਬਾਅਦ ਚੋਂ ਕਹਿੰਦੇ ਵੀ ਡਾਕਟਰ ਕੋਲੇ ਜਾਓ ਤੇ ਸਪੈਸ਼ਲਿਸਟ ਕੋਲੇ, ਫਿਰ ਉਹ ਦੱਸਣਗੇ ਤੇ ਤੁਸੀਂ ਹੈਲਪ ਕਰ ਸਕਦੇ ਆ ਐਲਰਜੀ ਵਗੈਰਾ 'ਚ।
ਓ ਯਾ, ਵਧੀਆ ਕੁਐਸਚਨ ਪੁੱਛੋ, ਜ਼ਰੂਰ ਹੈਲਪ ਕਰ ਸਕਦੇ ਆ। ਸੋ ਪਹਿਲੀ ਗੱਲ ਤਾਂ ਵਾਕ ਇਨ ਅਪੋਇੰਟਮੈਂਟ, ਸੋ ਸਾਡਾ ਕਲੀਨਿਕ ਮੋਸਟਲੀ ਵਾਕ ਇਨ ਹੀ ਹੈ। ਜੇ ਤੁਸੀਂ ਰੈਜਿਸਟਰਡ ਪੇਸ਼ੈਂਟ ਆ, ਤੁਹਾਡਾ ਫੈਮਿਲੀ ਡਾਕਟਰ ਚਾਹਨਾ ਚੋ ਸਾਡਾ ਹੈਗਾ, ਵੀ ਆਰ ਯੋਰ ਫੈਮਿਲੀ ਡਾਕਟਰ, ਫਿਰ ਤੁਸੀਂ ਅਫਕੋਰਸ ਫੋਨ ਕਰਕੇ ਅਪੋਇੰਟਮੈਂਟ ਬਣਾ ਸਕਦੇ ਆ। ਐਂਡ ਸਾਡਾ ਕਲੀਨਿਕ ਹੈਗਾ 289, ਫੋਨ ਨੰਬਰ ਹੈਗਾ 289-569-0124। ਬਟ ਇਫ ਵੀ ਆਰ ਨਾਟ ਯੋਰ ਫੈਮਿਲੀ ਡਾਕਟਰ, ਜੇ ਅਸੀਂ ਤੁਹਾਡੇ ਫੈਮਿਲੀ ਡਾਕਟਰ ਨਹੀਂ ਹੈਗੇ, ਦੈਨ ਤੁਸੀਂ ਵਾਕ ਇਨ ਕਰ ਸਕਦੇ ਆ। ਐਂਡ ਜੇ ਤੁਸੀਂ ਉਹ ਫੋਨ ਨੰਬਰ ਕਰੋਗੇ ਫੋਨ 'ਤੇ, ਆਪਸ਼ਨ 1 ਦੱਬੋਗੇ, ਉਹਨਾਂ ਨੇ ਤੁਹਾਡੇ ਕਲੀਨਿਕ ਟਾਈਮਿੰਗ ਦੱਸ ਦੇਣੇ ਆ, ਅਤੇ ਜੇ ਤੁਸੀਂ ਨੰਬਰ 2 ਦੱਬੋਗੇ ਫੋਨ ਕਰਕੇ, ਉਹਨਾਂ ਨੇ ਫਿਰ ਦੱਸ ਦੇਣਾ ਕਿਹੜਾ ਡਾਕਟਰ ਕਦੋਂ ਕੰਮ ਕਰਦਾ ਸੀ। ਇਹ ਨਵਾਂ ਸਿਸਟਮ ਰੱਖਿਆ ਫਿਊ ਵੀਕਸ ਅਗੋ, ਇਹਦੇ ਨਾਲ ਫਾਇਦਾ ਹੋ ਜਾਂਦਾ, ਫਿਰ ਯੂ ਡੋਨਟ ਹੈਵ ਟੂ ਵੇਟ ਵੀ ਸੈਕਰਟਰੀ ਪਹਿਲਾਂ ਫੋਨ ਚੱਕੇ, ਫਿਰ ਤੁਸੀਂ ਪੁੱਛੋ, ਫਿਰ ਉਹ ਦੱਸਣ। ਇਹ ਸਿੱਧਾ ਐਂਸਰਿੰਗ ਮਸ਼ੀਨ ਆਟੋਮੈਟਿਕ ਅਸੀਂ ਲਿਖਿਆ ਹੋਇਆ। ਪਰ ਇਨ ਜਨਰਲ ਸਾਡਾ ਕਲੀਨਿਕ 365 ਡੇਜ਼ ਖੁੱਲ੍ਹਾ, ਵੀਕਐਂਡ ਨੂੰ ਵੀ, ਲੌਂਗ ਵੀਕਐਂਡ ਨੂੰ ਵੀ, ਮੰਡੇ ਟੂ ਫਰਾਈਡੇ 10 to 8, ਅਤੇ ਸੈਚਰਡੇ ਸੰਡੇ ਅਸੀਂ 10 to 2 ਰੱਖਿਆ ਹੋਇਆ, ਤੁਸੀਂ ਜਦੋਂ ਮਰਜ਼ੀ ਆ ਸਕਦੇ ਆ। ਅਤੇ ਜਿਹੜਾ ਦੂਜਾ ਕੁਐਸਚਨ ਹੈ ਸ਼੍ਰਿੰਪ ਅਲਰਜੀ ਦਾ, ਮਦਦ ਤਾਂ ਯਾ ਲਾਈਕ ਅਸੀਂ ਪਹਿਲਾਂ ਗੱਲ ਕਰਕੇ ਤੁਹਾਨੂੰ ਮੋਸਟ ਲਾਈਕਲੀ ਰੈਫਰ ਕਰਾਂਗੇ, ਬਿਕਾਜ਼ ਜਦੋਂ ਵੀ ਕਿਸੇ ਨੂੰ ਕੋਈ ਵੀ ਅਲਰਜੀ ਹੁੰਦੀ ਹੈ, ਵੀ ਯੂਜਲੀ ਰੈਫਰ ਟੂ ਦਾ ਐਲਰਜਿਸ, ਬਿਕਾਜ਼ ਉਹ ਮੋਰ ਡੀਟੇਲਡ ਐਲਰਜੀ ਟੈਸਟਿੰਗ ਕਰਦੇ ਆ। ਸਾਡੇ ਕਲੀਨਿਕ 'ਚ ਵੀ ਅਸੀਂ ਟੈਸਟਿੰਗ ਕਰਦੇ, ਬਟ ਵੀ ਡੋਂਟ ਡੂ ਲਾਈਕ ਸਪੈਸੀਫਿਕ ਸ਼੍ਰਿੰਪ ਔਰ ਕ੍ਰੈਬ ਔਰ ਸ਼ੈਲਫਿਸ਼, ਇੱਦਾਂ ਇਹਦੇ ਵਾਸਤੇ ਅਸੀਂ ਤੁਹਾਨੂੰ ਸਪੈਸ਼ਲਿਸਟ ਭੇਜ ਦੇ। ਜਿਹੜੀ ਅਸੀਂ ਕਰਦੇ, ਵੀ ਡੂ ਲਾਈਕ ਟ੍ਰੀਜ, ਗ੍ਰਾਸ, ਕਾ, ਡੋਗ ਹੇਅਰ, ਕੈਟ ਹੇਅਰ, ਐ ਜੀ। ਸੋ ਇਫ ਯੂ ਕਮ ਟੂ ਅਸ, ਅਸੀਂ ਤੁਹਾਨੂੰ ਰੈਫਰ ਕਰ ਸਕਦੇ ਆ, ਫਿਰ ਉਹ ਤੁਹਾਨੂੰ ਸਪੈਸ਼ਲਿਸਟ ਦੱਸ ਸਕਦੇ ਵੀ ਇੱਕ ਤਾਂ ਟੈਸਟ ਕਰੋਂਗੇ ਵੀ ਕਿੰਨੀ ਕਲਰ ਜੀ ਆ, ਕਾਹਦੇ ਤੋਂ ਆ, ਹੋਰ ਚੀਜ਼ਾਂ ਤੋਂ ਨਹੀਂ ਹੈਗੀ, ਅਤੇ ਫਿਰ ਅੱਗੇ ਵੀ ਦੱਸੂਗੇ ਵੀ ਇਹਦੇ ਵਾਸਤੇ ਕੀ ਕਰ ਸਕਦੇ ਆ। ਬਟ ਇਨ ਜਨਰਲ ਅਨਫੋਰਚੁਨੇਟਲੀ ਜਿਹੜੇ ਫੂਡ ਐਲਰਜੀਜ਼ ਆ, ਇਹਦਾ ਕੋਈ ਹਾਲੇ ਤੱਕ ਇਲਾਜ ਨਹੀਂ ਹੈਗਾ। ਇਹਦੇ ਵਾਸਤੇ ਸਿਰਫ ਅਸੀਂ ਕਹਿੰਦੇ ਹਾਂ ਵੀ ਅਵੋਇਡ ਕਰੋ ਉਹ ਚੀਜ਼ ਨੂੰ, ਅਤੇ ਜੇ ਕਦੇ ਗਲਤੀ ਨਾਲ ਖਾਧੀ ਗਈ, ਦੈਨ ਤੁਹਾਨੂੰ ਮੈਡੀਸਨ ਹੋਣੀ ਚਾਹੀਦੀ ਹੈ, ਜਿੱਦਾਂ ਕੋਈ ਅਲਰਜੀ ਦੀ ਗੋਲੀ, ਕਈ ਵਾਰੀ ਅਲਰਜੀ ਦਾ ਟੀਕਾ ਲਾਈਕ ਐਪੀਪੈਨ ਨਾਲ, ਇਨ ਕੇਸ ਉਹ ਜ਼ਿਆਦਾ ਸਿਵੀਅਰ ਐਲਰਜੀ ਹੈ, ਵੀ ਤੁਹਾਨੂੰ ਕੋਈ ਸਿਵੀਅਰ ਨਾ ਪ੍ਰੋਬਲਮ ਆਵੇ ਉਹਦੇ ਨਾਲ।
ਅੱਛਾ ਭਾਈ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਤੋਂ ਕੋਈ ਆਲਮੋਸਟ 25-30 ਸਾਲ, ਮੈਨੂੰ ਯਾਦ ਹੈ ਕਿ ਜਦੋਂ ਅੱਗੋਂ ਪੀਨਟ ਦੀ ਅਲਰਜੀ ਹੁੰਦੀ, ਪੀਨਟ ਬਟਰ ਦੀ, ਅਤੇ ਅਸੀਂ, ਮੈਨੂੰ ਪਤਾ, ਮੈਂ ਚਿੱਠੀਆਂ ਲਿਖ ਲਿਖ ਕੇ ਜਿਹੜੇ ਸਕੂਲ ਦੇ ਬੱਚੇ, ਜਿੱਥੇ ਉਹਨਾਂ ਦੇ ਪੇਰੈਂਟਸ ਨੂੰ ਭੇਜਦਾ ਹੁੰਦਾ ਸੀ ਵੀ ਆਪਣੇ ਬੱਚੇ ਨੂੰ ਤੁਸੀਂ ਸਕੂਲ ਦੇ ਵਿੱਚ ਪੀਨਟ ਬਟਰ ਨਾ ਭੇਜੋ, ਕਿਉਂਕਿ ਪੀਨਟ ਬਟਰ ਦੇ ਸਮੈਲ ਨਾਲ ਕਿਸੇ ਦੀ ਜ਼ਿੰਦਗੀ ਜਾਂਦੀ ਰਹੂਗੀ। ਪਰ ਉਹ ਫਿਰ ਮਾਂ ਬਾਪ, ਕਿਉਂਕਿ ਉਨੇ ਕੀ ਵਿਚਾਰਿਆਂ ਦੀ ਸਮਝ ਆਉਂਦੀ, ਉਹਨਾਂ ਦਾ ਕਸੂਰ ਨਹੀਂ, ਉਹ ਕਹਿੰਦੇ ਜੀ ਜੇ ਪੀਨਟ ਬਟਰ ਨਹੀਂ ਖਾਣਗੇ ਫਿਰ ਕੀ ਪਤਾ ਸਾਡਾ ਬੱਚਾ ਤਕੜਾ ਕਿਵੇਂ ਹੋਊਗਾ। ਮੈਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਤਕੜੇ ਕਰਨ ਨਾਲੋਂ ਇੱਕ ਪਾਸੇ ਬੱਚੇ ਨੂੰ ਆਪਣੇ ਤਕੜਾ ਕਰਦੇ, ਦੂਜੇ ਬੰਦੇ ਦੀ ਜ਼ਿੰਦਗੀ ਦਾ ਨੁਕਸਾਨ ਕਰ ਰਹੇ ਹੋ, ਨਾ ਕਰੋ। ਪਰ ਹੁਣ ਦੇਖੋ ਇੰਨੀ ਤੇਜ਼ੀ ਨਾਲ ਉਹ ਫੈਲ ਗਿਆ ਕਿ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਹੈ ਕਿ ਵੀ ਅਲਰਜੀਜ਼ ਕਿਸ ਤਰ੍ਹਾਂ ਹੁੰਦੀਆਂ ਨੇ। ਤੁਸੀਂ ਦੇਖਿਆ ਹੋਊਗਾ ਸਕੂਲਾਂ ਦੇ ਵਿੱਚ ਵੀ ਟੀਚਰ ਦੇ ਕੋਲ ਵੀ ਐਪੀਪੈਨ ਵੱਡਾ ਸਾਰਾ ਟੀਕਾ ਹੁੰਦਾ, ਉਹ ਰੱਖਦੇ ਨੇ, ਬੱਚੇ ਨੂੰ ਵੀ ਟ੍ਰੇਨ ਕਰਦੇ ਨੇ, ਮਾਂ ਬਾਪ ਕੋਲ ਵੀ ਰੱਖਦੇ, ਕਿਉਂਕਿ ਉਹਦੇ ਨਾਲ ਕਿਸੇ ਟਾਈਮ ਲਾਈਫ ਨੂੰ ਖਤਰਾ ਹੁੰਦਾ, ਮਿੰਟ ਨਹੀਂ ਲੱਗਦੇ, ਸਕਿੰਟਾਂ ਦੀ ਗੇਮ ਹੈ ਸਾਰੀ। ਸੋ ਉਹਨਾਂ ਨੂੰ ਟ੍ਰੇਨ ਕਰਦੇ ਹੋ ਕਿ ਤੁਸੀਂ ਐਪੀਪੈਨ ਫਟਾਫਟ ਜਿੱਥੇ ਵੀ ਲਾਉਣਾ ਲਾ ਦਿਓ ਟੀਕਾ, ਤਾਂ ਕਿ ਤੁਹਾਡੀ ਜ਼ਿੰਦਗੀ ਬਚ ਸਕੇ। ਸੋ ਜਿੱਥੇ ਤੱਕ ਤੁਹਾਡੀ ਡਾਕਟਰ ਅੰਕੁਸ਼ ਗੋਇਲ ਦੇ ਨਾਲ ਸੰਬੰਧਿਤ ਹੈ, ਇਹ ਉੱਥੇ ਹੁੰਦੇ ਨੇ, ਪਰ ਟਾਈਮ ਇਹਨਾਂ ਦਾ ਮੈਂ ਮੂੰਹ ਤੇ ਹੀ ਕਹਿੰਦਾ ਬਹੁਤ ਘੱਟ ਟਾਈਮ ਉੱਥੇ ਜਾਂਦੇ ਨੇ, ਕਿਉਂਕਿ ਇਹ ਵੀ ਚਾਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ। ਪਰ ਸੈਚਰਡੇ ਸੰਡੇ ਨੂੰ ਉੱਥੇ ਹੁੰਦੇ ਨੇ, ਅਤੇ ਮੰਡੇ ਨੂੰ ਅੱਤੀ ਆ ਜਿਹੜਾ ਸਾਡਾ ਰੇਡੀਓ ਪ੍ਰੋਗਰਾਮ ਹੈ ਖਤਮ ਹੁੰਦੇ, ਸਿੱਧੇ ਉੱਥੇ ਪਹੁੰਚਣਗੇ। ਆਫਕੋਰਸ ਮੈਂ ਹੁਣ ਹੀ ਦੱਸ ਦੇਣਾ, ਲਾਈਨਾਂ ਜਦੋਂ ਵੀ ਇਹ ਹੁੰਦੇ ਨੇ ਲੰਬੀਆਂ ਹੁੰਦੀਆਂ, ਵੇਟਿੰਗ ਲੰਬੀ ਹੁੰਦੀ ਹੈ। ਸੋ ਤੁਸੀਂ ਟਾਈਮ ਪੁੱਛ ਲਓ ਉਹਨਾਂ ਨੂੰ, ਅਤੇ ਬਾਕੀ ਜਿੱਥੇ ਜੋ ਜਿੱਥੇ ਆਪਾਂ ਜਿੱਥੇ ਰਾਹ ਹੋਵੇ ਉੱਥੇ ਆਪੀ, ਜਿੱਥੇ ਚਾਹ ਹੋਵੇ ਉੱਥੇ ਆਪੀ ਰਾਹ ਨਿਕਲਿਆ ਹੁੰਦਾ, ਤੁਸੀਂ ਉੱਥੇ 289-569-0124 ਅਤੇ ਫੋਨ ਕਰ ਲਓ, ਅਤੇ ਨੰਬਰ 6 ਦੱਬ ਦਿਓ, ਸਿੱਧਾ ਫਿਰ ਰਿਸੈਪਸ਼ਨਿਸਟ ਕੋਲ ਜਾਊਗਾ, ਤੁਸੀਂ ਪੁੱਛ ਸਕਦੇ ਉਹਨਾਂ ਦਾ ਪ੍ਰੋਗਰਾਮ ਜੋ ਵੀ ਹੈ। ਅੱਛਾ, ਸੋ ਅਸੀਂ ਹੁਣ ਜਾ ਰਹੇ ਹਾਂ ਨੈਕਸਟ ਲਾਈਨ 'ਤੇ। ਹੈਲੋ ਹੈਲੋ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਸੀ ਐਕਨੇ ਨਾਲ ਰਿਲੇਟਡ, ਲਾਈਕ ਮੇਰੇ ਬਹੁਤ ਫ੍ਰੀਕੁਐਂਟ ਪਿੰਪਲਸ ਵਗੈਰਾ ਹੋ ਜਾਂਦੇ ਨੇ, ਸੋ ਡੂ ਯੂ ਥਿੰਕ ਇਟ ਇਜ਼ ਬਿਕੋਜ਼ ਆਫ ਸਮ ਐਲਰਜੀ, ਔਰ ਲਾਈਕ ਮੈਨੂੰ ਕੋਈ ਬਲੱਡ ਟੈਸਟ ਕਰਵਾਉਣਾ ਚਾਹੀਦਾ ਹੈ ਕੁਛ ਇੱਦਾਂ ਦਾ, ਵਾਟ ਯੂ ਸੁਜੈਸਟ?
ਓਕੇ ਵਧੀਆ ਕੁਐਸਚਨ ਪੁੱਛਿਆ ਨੰਬਰ 1 ਨੋ ਅਲਰਜੀ ਕਰਕੇ ਨਹੀਂ ਹੈਗਾ ਜਿਹੜੀ ਟਰੂ ਅਲਰਜੀ ਹੁੰਦੀ ਹੈ ਉਹ ਬਾਡੀ 'ਚ ਕੋਈ ਕੈਮੀਕਲ ਰਿਲੀਜ਼ ਕਰਦੀ ਹੈ ਹਿਸਟਮੀਨ ਅਤੇ ਉਹਦੇ ਨਾਲ ਕਈ ਵਾਰੀ ਹਾਈਵਸ ਹੋ ਸਕਦੇ ਆ ਤਾਂ ਫਿਰ ਉਹ ਡਿਫਰੈਂਟ ਐਕਨੀ ਨਾਲ ਹੋ ਕਈ ਵਾਰੀ ਉਲਟੀਆਂ ਜਾਂ ਬੁੱਲ ਸੁੱਜ ਜਾਂਦੇ ਆ ਡਿਫਰੈਂਟ ਥਿੰਗ ਸੋ ਜਿਹੜਾ ਐਕਨੀ ਆ ਇਹਦਾ ਕਾਜ਼ ਕੀ ਆ ਇੱਕ ਤਾਂ ਇਟਸ ਰਿਲੇਟਡ ਟੂ ਡਾਇਟ ਯੈਸ ਪੋਸੀਬਲੀ ਸੋ ਇੱਕ ਲਾਈਕ ਸਟੱਡੀਜ਼ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਜਿਹੜੇ ਹਾਈ ਗਲਾਈਸੀਮਿਕ ਫੂਡਸ ਆ ਸ਼ੂਗਰ ਵਾਲੇ ਇੱਕ ਉਹਦੇ ਨਾਲ ਲਿੰਕਡ ਆ ਇੱਕ ਡੇਅਰੀ ਨਾਲ ਵੀ ਹੋ ਸਕਦਾ ਐਂਡ ਫਰਾਈਡ ਫੂਡਸ ਦੇ ਨਾਲ ਜੇ ਤੁਸੀਂ ਇਹ ਚੀਜ਼ਾਂ ਜ਼ਿਆਦਾ ਖਾਂਦੇ ਆ ਦੈਨ ਮੇ ਬੀ ਟ੍ਰਾਈ ਕਟਿੰਗ ਦਮ ਆਊਟ ਇੱਕ ਹਫ਼ਤਾ ਵਾਸਤੇ ਤੁਸੀਂ ਬਿਲਕੁਲ ਨਾ ਖਾਓ ਫਿਰ ਸਲੋਲੀ ਰੀਇੰਟਰੋਡਿਊਸ ਕਰੋ ਐਂਡ ਇਨ ਜਨਰਲ ਕਈ ਐਵਰੀ ਪੇਸ਼ੈਂਟ ਇਜ਼ ਡਿਫਰੈਂਟ ਕਈ ਪੇਸ਼ੈਂਟ ਆਉਂਦੇ ਉਹ ਕਹਿੰਦੇ ਗਲੂਟਨ ਵਾਲੀਆਂ ਚੀਜ਼ਾਂ ਨਾ ਮੈਨੂੰ ਹੁੰਦਾ ਕਈ ਕਹਿੰਦੇ ਚਾਕਲੇਟ ਨਾ ਕਈ ਕਹਿੰਦੇ ਪ੍ਰੋਟੀਨ ਪਾਊਡਰ ਜਿਹੜਾ ਲਾਈਕ ਫੋਰ ਐਗਜ਼ਾਮਪਲ ਮੈਂ ਵੀ ਦਿੰਦਾ ਪ੍ਰੋਟੀਨ ਪਾਊਡਰ ਉਹਦੇ ਨਾਲ ਵੀ ਫਿੰਸੀਆਂ ਹੁੰਦੀਆਂ ਦੈਨ ਉਸ ਤੋਂ ਇਲਾਵਾ ਜਿੱਦਾਂ ਤੁਸੀਂ ਕਿਹਾ ਬਲੱਡ ਟੈਸਟ ਕਈ ਪੇਸ਼ੈਂਟ ਆਉਂਦੇ ਉਹ ਕਹਿੰਦੇ ਮੈਨੂੰ ਬਲੱਡ ਟੈਸਟ ਦੀ ਲੋੜ ਆ ਸਾਡੇ ਬੱਚਿਆਂ ਦੀ ਫਿੰਸੀਆਂ ਹੁੰਦੀਆਂ ਉਹਦੇ ਬਲੱਡ ਟੈਸਟ ਕਰ ਲਿਆ ਇੱਕ ਵਾਰੀ ਪਤਾ ਲੱਗ ਜੂੰਗਾ ਬਲੱਡ ਟੈਸਟ ਦਾ ਜ਼ਿਆਦਾ ਨਹੀਂ ਕੋਈ ਫਾਇਦਾ ਐਕਸੈਪਟ ਫੋਰ ਸਮ ਮੇਲਸ ਐਂਡ ਸਮ ਫੀਮੇਲਸ ਬੱਚੇ ਜਿਹਨਾਂ ਦਾ ਸਾਨੂੰ ਲੱਗਦਾ ਵੀ ਪਿਊਬਰੀ ਬਹੁਤ ਛੇਤੀ ਹੋ ਰਿਹਾ ਬਾਲ ਜ਼ਿਆਦਾ ਆਉਂਦੇ ਉਹਨਾਂ ਦੇ ਮੇ ਬੀ ਆਰਮਪਿਟਸ ਦੇ ਵਿੱਚ ਜਾਂ ਸਮੈਲ ਬਹੁਤ ਆਉਂਦੀ ਹੈ ਪਸੀਨੇ ਦੀ ਜਾਂ ਜਿਹੜੇ ਫੀਮੇਲਸ ਆ ਪੀ ਸੀ ਓ ਡੀ ਪੀ ਸੀ ਓ ਐਸ ਸਾਨੂੰ ਸ਼ੱਕ ਆ ਵੀ ਉਹਨਾਂ ਦੇ ਪੀਰੀਅਡਸ ਐਬਨੋਰਮਲ ਆ ਫਿਰ ਕਈ ਵਾਰੀ ਅਸੀਂ ਉਹਨਾਂ ਦੇ ਹੋਰਮੋਨ ਟੈਸਟ ਕਰ ਸਕਦੇ ਹਾਂ ਉਹ ਪਤਾ ਲੱਗ ਜਾਂਦਾ ਵੀ ਹੋਰਮੋਨਸ ਜ਼ਿਆਦਾ ਤਾਂ ਨਹੀਂ ਹੋਏ ਵੇ ਉਹਦੇ ਕਰਕੇ ਕਈ ਵਾਰੀ ਐਕ ਨਹੀਂ ਹੁੰਦੀ ਹੈ ਐਂਡ ਅਦਰ ਦੈਨ ਦੈਟ ਲਾਈਕ ਇਟਸ ਅਬਾਊਟ ਸਕਿਨ ਕੇਅਰ ਮੇਕ ਸ਼ੋਰ ਤੁਸੀਂ ਕੀਪ ਯੋਰ ਸਕਿਨ ਹਾਈਡਰੇਟਡ ਪਾਣੀ ਜ਼ਿਆਦਾ ਪੀਓ ਡੋਂਟ ਯੂਜ ਟੂ ਮੈਨੀ ਹਾਰਸ਼ ਪ੍ਰੋਡਕਟਸ ਜੇ ਤੁਹਾਨੂੰ ਐਕ ਨਹੀਂ ਹੈਗੀ ਆ ਤੁਸੀਂ ਪਹਿਲਾਂ ਹੀ ਉਹਨੂੰ ਠੀਕ ਕਰੋ ਡੋਂਟ ਵੇ ਬਿਕਾਸ ਜਿੰਨੀ ਜ਼ਿਆਦਾ ਦੇਰ ਉਹ ਐਕ ਨਹੀਂ ਰਹਿੰਦੀ ਹੈ ਉਨੀ ਜ਼ਿਆਦਾ ਤੁਹਾਡੀ ਸਕਿਨ ਖਰਾਬ ਹੁੰਦੀ ਹੈ ਬਿਕਾਸ ਉਹ ਐਕ ਨਹੀਂ ਨਵੀਂ ਤਪੂਮਾ ਨਹੀਂ ਬਣਦੀ ਪੁਰਾਣੀ ਜਿਹੜੀ ਉਹ ਸਕਾਰਸ ਬਣ ਜਾਂਦੇ ਆ ਇਟ ਚੇਂਜਸ ਦ ਅਪੀਅਰੈਂਸ ਆਫ ਦ ਸਕਿਨ ਸੋ ਦੇਰ ਆਰ ਅਦਰ ਟ੍ਰੀਟਮੈਂਟਸ ਟੂ ਬਟ ਤੁਹਾਡੀ ਤੁਸੀਂ ਪੁੱਛਿਆ ਅਲਰਜੀ ਤਾਂ ਨਹੀਂ ਨੰਬਰ 1 ਨੋ ਨਾਟ ਐਲਰਜੀ ਨੰਬਰ 2 ਬਲੱਡ ਟੈਸਟ ਕਰਾਉਣਾ ਚਾਹੀਦਾ ਮੋਸਟ ਲਾਈਕਲੀ ਨੋ ਬਟ ਸਟਿਲ ਤੁਸੀਂ ਡਾਕਟਰ ਨੂੰ ਮਿਲ ਸਕਦੇ
ਹਾਂਜੀ ਸੋ ਭੈਣ ਜੀ ਨਾਲੇ ਗੱਲ ਇੰਝ ਹੈ ਵੀ ਜੇ ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈਣੀ ਹੈ ਆਪਣੇ ਫੈਮਿਲੀ ਡਾਕਟਰ ਕੋਲ ਜਾਓ ਜੇ ਤੁਸੀਂ ਡਾਕਟਰ ਅੰਕੁਸ਼ ਗੋਇਲ ਨੂੰ ਮਿਲਣਾ ਤੇ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਤੁਸੀਂ ਫੋਨ ਕਰ ਲਓ ਉੱਥੇ ਸਾਡੇ ਮੈਨੇਜਰ ਨੇ ਇੰਦਰਪ੍ਰੀਤ ਕੌਰ ਤੁਸੀਂ ਉਹਨਾਂ ਨੂੰ ਵੀ ਦੇਖੋ ਉਹ ਵੀ ਬੜੇ ਹੰਬਲ ਨੇ ਬੜੇ ਪਿਆਰ ਨਾਲ ਸਦਾ ਹੀ ਹੱਸਦੇ ਰਹਿੰਦੇ ਨੇ ਸੋ ਤੁਸੀਂ ਉਹ ਮੈਨੇਜਰ ਨੇ ਹੋਰ ਵੀ ਸਟਾਫ ਹੈ ਸਾਡੇ ਕੋਲ ਅਮਨਪ੍ਰੀਤ ਵੀ ਹੈ ਸਰੂ ਵੀ ਹੈ ਦੇਵਲ ਵੀ ਹੈ ਐਨਾ ਵੀ ਹੈ ਐਨ ਵੀ ਹੈ ਕਈ ਸਟਾਫ ਮੈਂਬਰ ਸਾਡੇ ਕੋਲ ਕਾਫੀ ਸਟਾਫ ਮੈਂਬਰ ਅਰਜੈਂਟ ਕੇਅਰ 'ਤੇ ਹੈ ਸਾਰੇ ਅਸੀਂ ਕੋਸ਼ਿਸ਼ ਕੀਤਾ ਯੰਗ ਅਤੇ ਫਰੈਂਡਲੀ ਨੇ ਪਰ ਸ਼ਰਤ ਇੱਕ ਵਾਰ ਤੁਸੀਂ ਵੀ ਫਰੈਂਡਲੀ ਬੋਲੋ ਅਤੇ ਅੱਗਿਓਂ ਵੀ ਮੂਹਰੇ ਸਵਾ ਗੁਣਾ ਤੁਹਾਨੂੰ ਵਧੀਆ ਪਿਆਰ ਨਾਲ ਬੋਲਣਗੇ ਸੋ ਅਸੀਂ ਨੈਕਸਟ ਲਾਈਨ 'ਤੇ ਜਾ ਰਹੇ ਹਾਂ ਹੈਲੋ ਨੈਕਸਟ ਲਾਈਨ ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਮੈਂ ਪੁੱਛਣਾ ਸੀ ਕਿ ਜਿੱਦਾਂ ਮੇਰੇ ਮਾਮ ਦੇ ਸਿਰ ਦੇ ਵਿੱਚ ਰਾਈਟ ਹੈਂਡ ਸਾਈਡ 2 ਪਿੰਪਲਸ ਹੈਗੇ ਆ ਹਨਾ ਤੇ ਉਹਦੇ ਬਾਰੇ ਮੈਂ ਪੁੱਛਣਾ ਸੀ ਕਿ ਜਿੱਦਾਂ ਉਹ ਸਟ੍ਰੈਸ ਨਾਲ ਹੋ ਸਕਦੇ ਆ ਜਾਂ ਕਿਸੇ ਐਲਰਜੀ ਕਰਕੇ ਹੋ ਸਕਦੇ ਆ ਬਿਕਾਜ਼ ਜਦੋਂ ਉਹ ਥੋੜੇ ਜਿਹੇ ਸਟ੍ਰੈਸ ਲੈਂਦੇ ਆ ਉਹ ਪਿੰਪਲਸ ਜਿਹੜੇ ਹੈਗੇ ਆ ਉਹ ਬਰਨ ਕਰਦੇ ਆ
ਜਿਹੜੇ ਕਾਮਨਲੀ ਜਿੱਥੇ ਬਾਲ ਹੁੰਦੇ ਆ ਕਈ ਵਾਰੀ ਹੋ ਜਾਂਦੇ ਆ ਤੇ ਇਹਨੂੰ ਫਿਰ ਜੇ ਤਾਂ ਵੈਸੇ ਤਾਂ ਪਹਿਲਾਂ ਦਿਖਾਓ ਟੂ ਮੇਕ ਸ਼ੋਰ ਪਰ ਜੇ ਉਹੀ ਸਿਸਟ ਹੋਵੇ ਪਹਿਲੀ ਗੱਲ ਤਾਂ ਦੇਣਾ ਡੇਂਜਰਸ ਪਰ ਜੇ ਉਹਨਾਂ ਨੂੰ ਬਾਦਰ ਕਰਦੇ ਆ ਲਾਈਕ ਤੁਸੀਂ ਕਿਹਾ ਸਟ੍ਰੈਸ ਦੇ ਨਾਲ ਜਾਂ ਕੁਛ ਮੇ ਬੀ ਗਰਮੀ ਦੇ ਨਾਲ ਬਰਨਿੰਗ ਹੋਣ ਲੱਗ ਜਾਂਦੇ ਆ ਦੈਨ ਇਹ ਰਿਮੂਵ ਵੀ ਕਰ ਸਕਦੇ ਆ ਸੋ ਬਟ ਆਈ ਥਿੰਕ ਫਸਟ ਸਟੈਪ ਇਹੀ ਹੈ ਵੀ ਇਹ ਦਿਖਾਓ ਇੱਕ ਮੈਂ ਤੁਹਾਨੂੰ ਇਹ ਵੀ ਕਹਿ ਸਕਦਾ ਵੀ ਇਟ ਡਜ਼ਨਟ ਸਾਊਂਡ ਲਾਈਕ ਪਿੰਪਲ ਟੂ ਮੀ ਅਤੇ ਇਹ ਦੈਨ ਦੇਰ ਇਜ਼ ਸਮ ਟ੍ਰੀਟਮੈਂਟ ਕਈ ਵਾਰੀ ਇੰਜੈਕਸ਼ਨ ਡਿਪੈਂਡਿੰਗ ਔਨ ਵਟ ਇਟ ਇਜ਼ ਕਈ ਵਾਰੀ ਰਿਮੂਵ ਕਰਾ ਸਕਦੇ ਆ ਛੋਟੀ ਜਿਹੀ ਸਰਜਰੀ ਦੇ ਨਾਲ ਛੋਟੀ ਜੀ ਬਾਇਓਪਸੀ ਲੈ ਕੇ ਅਸੀਂ ਲੈਬ ਨੂੰ ਭੇਜ ਦਿੰਦੇ ਹਾਂ ਫਿਰ ਐਗਜ਼ੈਕਟਲੀ ਪਤਾ ਲੱਗ ਜਾਂਦਾ ਕੀ ਐਗਜ਼ੈਕਟਲੀ ਚੀਜ਼ ਹੈਗੀ ਹੈ
ਹਾਂਜੀ ਨੈਕਸਟ ਲਾਈਨ ਹੈਲੋ ਹੈਲੋ ਹਾਂਜੀ ਨੈਕਸਟ ਲਾਈਨ ਹੈਲੋ
ਜੀ ਡਾਕਟਰ ਸਾਹਿਬ ਮੇਰਾ ਸਵਾਲ ਹੈ ਕੁਛ ਲੋਕਾਂ ਨੂੰ ਸਾਈਡ ਇਫੈਕਟ ਦਾ ਉਹ ਕਹਿੰਦੇ ਨੇ ਕਿ ਹੋ ਗਿਆ ਮੈਂ ਜਾਂ ਕੋਈ ਮੈਡੀਸਿਨ ਇਸਤੇਮਾਲ ਕੀਤੀ ਹੈ ਪੇਟ ਦੇ ਵਿੱਚ ਉਹਨਾਂ ਨੂੰ ਵਾਈਬ੍ਰੇਸ਼ਨ ਰਹਿੰਦੀ ਹੈ, ਕੁਝ ਜੋ ਗਾਲੜ ਹੋ ਗਿਆ, ਫਿਰ ਕਦੇ ਕਿ ਜੋ ਨਾ ਜਾਂ ਤੇਜ਼ਾਬ ਹੋ ਗਿਆ ਜਾਂ ਗੈਸ ਦੀ ਇੱਕ ਪ੍ਰੋਬਲਮ ਹੈ, ਉਹਦੇ ਵਿੱਚ ਉਹ ਲੋਕ ਕੁਛ ਲੋਕ ਕੀ ਹੈ ਕਿ ਜੋ ਨਾ ਆਟੇ ਦੀ ਰੋਟੀ ਛੋੜ ਦੇਣਗੇ, ਇਹ ਖਾਣਾ ਛੋੜ ਦਿਓ, ਉਹ ਖਾਣਾ ਛੋੜ ਦਿਓ, ਲੇਕਿਨ ਪ੍ਰੋਬਲਮ ਉੱਥੇ ਰਹਿੰਦੀ ਹੈ ਅਗਰ ਆਪਣਾ ਵੇਟ ਵੀ ਇਹ ਕਿ ਲੂਜ਼ ਕਰਦੇ ਨੇ। ਇਹਦੇ ਬਾਰੇ ਤੁਸੀਂ ਇੱਕ ਦੱਸ ਦਿਓ ਕਿ ਇੱਕ ਕੀ ਕੁਛ ਇੱਕ ਜੋ ਹੈ ਨਾ ਤੁਸੀਂ ਉੱਥੇ ਆਵਣ ਤੇ ਟ੍ਰੀਟਮੈਂਟ ਤੁਸੀਂ ਤੁਹਾਡੇ ਕੋਲ ਲੈ ਸਕਦੇ, ਇਹਦੇ ਕੀ ਇੱਕ ਜੋ ਹੈ ਨਾ ਜਾ ਕੇ ਕੋਈ ਪ੍ਰੇਜ਼ ਕਰਨ ਤੇ ਕੋਈ ਤਰੀਕਾਕਾਰ ਕੀ ਹੈ ਇਹਦਾ ਇੱਕ ਜੋ ਹੈ ਨਾ ਖਤਮ ਹੋ ਜਾਏ
ਜੀ। ਠੀਕ ਹੈ ਜੀ, ਸੁਣੋ ਸਰ। ਯਾ ਗੁੱਡ, ਇੱਕ ਜੇ ਕਾਮਨ ਚੀਜ਼ ਹੈ ਲਾਈਕ ਪੇਟ ਦੀ ਕੋਈ ਪ੍ਰੋਬਲਮ, ਤੁਸੀਂ ਕਿਹਾ ਮੇ ਬੀ ਵਾਈਬ੍ਰੇਸ਼ਨ ਜਾਂ ਕੋਈ ਦਵਾਈ ਦਾ ਸਾਈਡ ਇਫੈਕਟ, ਬਟ ਜਿਹੜੇ ਕੋਈ ਵੀ ਸਟਮਿਕ ਦੇ ਪ੍ਰੋਬਲਮਸ ਆ ਸਿਮਲਰ ਟੂ ਹੈਡਏਕ, ਇਹ ਸਾਡੇ ਲਈ ਵੀ ਹੈਡਏਕ ਥੋੜ੍ਹਾ ਜਿਹਾ ਬਣ ਜਾਂਦੇ ਆ, ਬਿਕਾਜ਼ ਕਈ ਵਾਰੀ ਐਗਜੈਕਟਲੀ ਨਹੀਂ ਪਤਾ ਲੱਗਦਾ। ਹਾਂ, ਕਈ ਵਾਰੀ ਕਈ ਪੇਸ਼ੈਂਟ ਆਉਂਦੇ ਆ ਕਹਿੰਦੇ ਮੈਨੂੰ ਡਾਇਰੀਆ ਹੋਇਆ ਵਿਆ 2 ਦਿਨ ਦਾ, ਮੈਂ ਇੰਡੀਆ ਗਿਆ ਸੀ, ਸਾਨੂੰ ਪਤਾ ਫਿਰ ਸਾਈਡ ਅਸੀਂ ਦਵਾਈ ਦੇ ਦਿੰਦੇ ਹਾਂ ਠੀਕ ਹੋ ਜਾਂਦਾ। ਕਈ ਲੋਕ ਕਹਿੰਦੇ ਮੈਂ ਖਾਣ ਤੋਂ ਬਾਅਦ ਜਲਨ ਹੁੰਦੀ ਆ, ਕਈ ਵਾਰੀ ਟੇਸਟ ਆਉਂਦਾ ਮੂੰਹ 'ਚ, ਅਸੀਂ ਕਹਿੰਦੇ ਤੇਜ਼ਾਬ ਆ ਐਸਿਡ ਦੀ ਦਵਾਈ ਦੇ ਦਿੰਦੇ ਹਾਂ ਠੀਕ ਹੋ ਜਾਂਦਾ। ਬਟ ਅਫਕੋਰਸ ਉਹ ਜੇ ਪੇਸ਼ੈਂਟ ਆ ਗਿਆ ਕਹਿੰਦਾ ਮੈਨੂੰ 2 ਸਾਲ ਹੋ ਗਏ ਮੇਰਾ ਪੇਟ ਗੜਬੜ ਰਹਿੰਦੀ ਆ, ਦੈਨ ਅਸਾਂ ਨੂੰ ਦੇਖਣਾ ਪੈਂਦਾ ਪਹਿਲੀ ਗੱਲ ਤਾਂ ਹੈ ਕੀ ਚੀਜ਼ ਆ, ਡਾਇਗਨੋਸਿਸ ਕਰਨਾ ਪੈਂਦਾ। ਕਈ ਵਾਰੀ ਟੈਸਟ ਵੀ ਸਮਟਾਈਮਸ ਹੈਲਪਸ ਨਾ ਰੀਅਲੀ ਪੇਟ ਵਾਸਤੇ ਅਨਫੋਰਚੁਨਲੀ, ਬਟ ਦੈਨ ਮੋਸਟ ਲਾਈਕਲੀ ਹੋ ਸਕਦਾ ਗੈਸ। ਹੁਣ ਮੈਂ ਉਹਦੇ ਬਾਰੇ 1 ਮਿੰਟ ਵਾਸਤੇ ਗੱਲ ਕਰਨਾ, ਜੇ ਕੋਈ ਕਾਲਰ ਲਾਈਨ 'ਤੇ ਇਸ ਚੀਜ਼ ਕਹਿੰਦੇ ਠੀਕ 60 ਸੈਕਿੰਡਸ ਟਾਈਮ ਮੇਰੇ ਸਾਹਮਣੇ ਆ। ਸੋ ਬੇਸਿਕਲੀ ਜਿਹੜੀ ਗੈਸ ਆ ਲੋਟ ਆਫ ਪੀਪਲ ਹੈਵ, ਸਾਰੇ ਨਹੀਂ ਹੈਗੀ, ਇਹ ਮੋਸਟ ਲਾਈਕਲੀ ਖਾਣੇ ਤੋਂ ਹੀ ਬਣਦੀ ਆ। ਜਿਹੜਾ ਵੀ ਕੋਈ ਪੇਸ਼ੈਂਟ ਆਉਂਦਾ ਮੇਰੇ ਕੋਲ ਗੈਸ ਦੇ ਨਾਲ, ਆਈ ਗਿਵ ਦਮ ਅ ਪੇਪਰ ਇੰਟਰਨੈਟ ਤੋਂ ਮੈਂ ਲੱਭਿਆ ਹੋਇਆ, ਕਿਸੇ ਨੇ ਲਿਖਿਆ ਹੋਇਆ, ਵਧੀਆ ਚੀਜ਼ ਹੈ, 2 ਪੇਜ ਆ, ਉਹ 'ਤੇ ਲਿਖਿਆ ਹੋਇਆ ਕਿਹੜੇ ਚੀਜ਼ਾਂ ਦੇ ਨਾਲ ਗੈਸ ਬਣਦੇ ਨੇ। ਔਰ ਜਸਟ ਸਮਰਾਈਜ਼ ਦੋਸ ਫੋਰ ਯੂ। ਇੱਕ ਤਾਂ ਜਦੋਂ ਆਪਾਂ ਤੇਜ਼ੀ ਨਾਲ ਖਾਂਦੇ ਹਾਂ, ਖਜ਼ਾਂਦੇ ਫਿਰ ਹਵਾ ਆਉਂਦੀ ਹੈ, ਉਹ ਗੈਸ ਬਣਦੀ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਖਾਣ ਦੇ ਟਾਈਮ 'ਤੇ, ਉਦੋਂ ਵੀ ਹਵਾ ਆਉਂਦੀ ਹੈ, ਗੈਸ ਬਣਦੀ ਹੈ। ਜਦੋਂ ਆਪਾਂ ਕੋਈ ਚੀਜ਼ ਨਾਲ ਪੀਂਦੇ ਹਾਂ, ਪਾਣੀ, ਕੋਈ ਵੀ ਚੀਜ਼, ਸਪੈਸ਼ਲੀ ਕਾਰਬੋਨੇਟਡ ਡਰਿੰਕਸ ਲਾਈਕ ਕੋਕ, ਸਪਰਾਈਟ, ਜਦੋਂ ਆਪਾਂ ਚੱਬ ਕੇ ਨਹੀਂ ਪੂਰਾ ਖਾਂਦੇ, ਜਦੋਂ ਆਪਾਂ ਜ਼ਿਆਦਾ ਖਾਂਦੇ ਇੱਕ ਟਾਈਮ 'ਤੇ। ਸੋ ਮੈਂ ਲੋਕਾਂ ਨੂੰ ਕਹਿੰਦਾ ਥੋੜ੍ਹਾ ਥੋੜ੍ਹਾ ਬਾਰੀ ਬਾਰੀ ਖਾਇਆ ਕਰੋ, ਖਾਣ ਤੋਂ ਬਾਅਦ ਬੈਠੇ ਨਾ ਕਰੋ, ਥੋੜ੍ਹਾ ਜਿਹਾ ਲਾਈਕ ਵਾਕ ਕਰਿਆ ਕਰੋ ਹਜਮ ਲਈ। ਐਂਡ ਦੈਨ ਦੇਅਰ ਸਰਟਨ ਫੂਡਸ ਟੂ, ਹੁਣ ਉਹਦੇ ਬਾਰੇ ਮੈਂ ਆਮ ਨਾਟ ਗੋਇੰਗ ਟੈਲ ਯੂ ਆਲ ਦ ਫੂਡਸ, ਪਰ ਤੁਸੀਂ ਈਵਨ ਆਨਲਾਈਨ ਜਾ ਕੇ ਦੇਖ ਸਕਦੇ ਕਿਹੜੇ ਫੂਡ ਨਾਲ ਗੈਸ ਬਣਦਾ, ਐਂਡ ਜੇ ਉਹ ਫੂਡਸ ਨੂੰ ਥੋੜ੍ਹਾ ਜਿਹਾ ਘਟਾ ਸਕਦੇ ਆ, ਨਾ ਤੁਸੀਂ ਇੱਕ ਪ੍ਰੋਬਾਇਓਟਿਕ ਸ਼ੁਰੂ ਕਰ ਸਕਦੇ ਜਿਹੜੀ ਪੇਟ ਲਈ ਚੰਗੀ ਹੁੰਦੀ ਹੈ, ਇਹਦੇ ਨਾਲ ਮੋਸਟ ਲੋਕ ਇਹਦੇ ਨਾਲ ਹੀ ਠੀਕ ਹੋ ਜਾਂਦੇ ਆ। ਬਾਕੀ ਤੁਸੀਂ ਐਨੀ ਟਾਈਮ ਆ ਸਕਦੇ।
ਹਾਂਜੀ, ਸੋ ਜੇ ਤੁਹਾਨੂੰ ਕੋਈ ਸੈਕਿੰਡ ਓਪੀਨੀਅਨ ਲੈਣੀ ਹੈ ਤਾਂ ਡਾਕਟਰ ਅੰਕੁਸ਼ ਗੋਇਲ BNC ਮੈਡੀਕਲ ਸੈਂਟਰ 'ਚ ਹੁੰਦੇ ਨੇ, ਜਿਹੜੇ ਕਿ ਬ੍ਰੈਮਟਨ 'ਚ ਹੈ, ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ, ਅਤੇ ਹੋਰ ਵੀ ਡਾਕਟਰ ਨੇ, ਤੁਸੀਂ ਰਾਇ ਜ਼ਰੂਰ ਸੈਕਿੰਡ ਓਪੀਨੀਅਨ ਲੈ ਸਕਦੇ ਹੋ। ਹਾਂਜੀ, ਨੈਕਸਟ ਲਾਈਨ। ਹੈਲੋ,
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਕੁਐਸਚਨ ਡਾਕਟਰ ਗੋਇਲ ਤੋਂ ਆ। ਮੇਰਾ ਬੇਟਾ 6 ਮੰਥ ਦਾ ਆ, ਤੇ ਉਹਦੇ ਡਾਇਪਰ ਰੈਸ਼ ਬਹੁਤ ਹੁੰਦੇ ਆ, ਈਵਨ ਕਿ ਮੈਂ ਫ੍ਰੀਕੁਐਂਟਲੀ ਉਹਦਾ ਡਾਇਪਰ ਚੇਂਜ ਕਰਦੀ ਰਹਿੰਦੀ ਆ, ਸਾਫ ਡਾਇਪਰ ਤੇ ਵੀ ਉਹਦੇ ਰੈਸ਼ਿਜ਼ ਹੋ ਜਾਂਦੇ ਆ।
ਯਾ, ਵਧੀਆ ਕੁਐਸਚਨ ਪੁੱਛਿਆ। ਤੇ ਤੁਸੀਂ ਕੋਈ ਦਵਾਈ ਵੀ ਲਾਈ ਇਹਦੇ ਤੇ?
ਉਹ ਜਿਹੜੀ ਓਵਰ ਦਾ ਕਾਊਂਟਰ ਮਿਲਦੀਆਂ ਹੀ ਹੁੰਦੀਆਂ ਆ,
ਲਾਈਕ ਫੈਨਿਟਿਨ
ਡਾਇਪਰ ਰੈਸ਼। ਹਾਂਜੀ।
ਓ ਜੀ, ਯਾ, ਸੋ ਡਾਇਪਰ ਰੈਸ਼ ਵੀ ਬਹੁਤ ਕਾਮਨ ਪ੍ਰੋਬਲਮ ਆ, ਕਿਉਂਕਿ ਤਾਂ ਬੱਚਿਆਂ ਦੀ ਸਕਿਨ ਖਾਸ ਇੱਥੇ ਸੈਂਸਿਟਿਵ ਬਹੁਤ ਆ, ਐਂਡ ਜਿਹੜੇ ਜਦੋਂ ਉਹ ਵਾਸ਼ਰੂਮ ਵਗੈਰਾ ਜਾਂਦੇ ਡਾਇਪਰ ਦੇ ਨਾਲ, ਸਲੋਲੀ ਸਲੋਲੀ ਉਹ ਸਕਿਨ ਕਈ ਵਾਰੀ ਇਰੀਟੇਟ ਹੋ ਜਾਂਦੀ ਆ ਜੇ ਸੈਂਸਿਟਿਵ ਆ, ਐਂਡ ਓਵਰ ਟਾਈਮ ਜਿਹੜੇ ਆਪਣੇ ਜ਼ਿੰਕ ਕਰੀਮਸ ਆ, ਫੈਨਿਟਿਨ, ਇੱਦਾਂ ਉਹ ਵੀ ਨਹੀਂ ਅਸਰ ਕਰਦੀਆਂ ਜੇ ਤੁਸੀਂ ਰੈਗੂਲਰ ਚੇਂਜ ਵੀ ਕਰੋ, ਪਾਊਡਰ ਵੀ ਯੂਜ਼ ਕਰੋ, ਕਈ ਵਾਰੀ ਸਟਿਲ ਉਹ ਸਕਿਨ ਨਹੀਂ ਠੀਕ ਹੁੰਦੀ। ਦੈਨ ਸਿੰਪਲੀ ਸਾਡੇ ਕੋਲ ਦੇਰ ਇਜ਼ ਪ੍ਰਸਕ੍ਰਿਪਸ਼ਨ ਕਰੀਮ, ਹੁਣ ਬੱਚਿਆਂ ਦੀ ਕਰੀਮ ਗਵਰਨਮੈਂਟ ਨੇ ਕਵਰਡ ਵੀ ਕਰਤੀ, ਜਿਹਨਾਂ ਕੋਲ ਹੈਲਥ ਕਾਰਡ ਹੈਗਾ 25 ਸਾਲ ਤੋਂ ਘੱਟ, ਐਂਡ ਯੂ ਕੈਨ ਕਮ ਸ਼ੋ ਐਨੀ ਡਾਕਟਰ, ਕੋਈ ਵੀ ਵਾਕ ਇਨ ਕਲੀਨਿਕ 'ਚ ਤੁਸੀਂ ਜਾ ਸਕਦੇ ਆ। ਇਹਦੇ ਵਾਸਤੇ ਜ਼ਰੂਰੀ ਨਹੀਂ ਫੈਮਿਲੀ ਡਾਕਟਰ ਕੋਲ ਜਾਣਾ, ਬਿਕਾਜ਼ ਡਾਇਪਰ ਰੈਸ਼ ਇਜ਼ ਵੈਰੀ ਕਾਮਨ, ਜਿੱਥੇ ਵੀ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਜਾ ਸਕਦੇ ਆ, ਅਸੀਂ ਇੱਕ ਵਾਰੀ ਦੇਖ ਕੇ ਤੁਹਾਨੂੰ ਉਹਦੇ ਹਿਸਾਬ ਦੇ ਨਾਲ ਕਰੀਮ ਦੇ ਸਕਦੇ ਆ। ਦੇਅਰਸ 2 ਲਾਈਕਲੀ ਕਰੀਮਸ, ਇੱਕ ਸਟੇਰੋਇਡ ਕਰੀਮ ਆ, ਉਹ ਵੀ ਸੇਫ ਆ, ਇੱਕ ਫੰਗਲ ਕਰੀਮ ਆ, ਅਸੀਂ ਦੇਖਦੇ ਹਾਂ ਕੈਜੀ ਰੈਸ਼ ਬੱਚੇ ਨੂੰ ਹੋਈ ਵੀ ਹੈ। ਐਂਡ ਦੈਨ ਇਨ ਜਨਰਲ ਸਕਿਨ ਕੇਅਰ, ਜਿੱਦਾਂ ਤੁਸੀਂ ਕਿਹਾ ਵੀ ਚੇਂਜ ਫਰੀਕੁਐਂਟਲੀ, ਉਹਨੂੰ ਥੋੜ੍ਹਾ ਜਿਹਾ ਡਰਾਈ ਰੱਖੋ, ਕਲੀਨ ਕਰਨ ਤੋਂ ਬਾਅਦ ਆਈ ਯੂਜਲੀ ਟੈਲ ਪੇਸ਼ੈਂਟਸ ਪੇਰੈਂਟਸ ਵੀ ਤੁਸੀਂ ਵੈਸਲੀਨ ਲਾਇਆ ਕਰੋ, ਬਿਕਾਜ਼ ਉਹ ਵਧੀਆ ਬੈਰੀਅਰ, ਉਹਦੇ ਨਾਲ ਸਕਿਨ ਖੁਸ਼ਕ ਨਹੀਂ ਹੁੰਦੀ ਅਤੇ ਕਈ ਵਾਰੀ ਰੈਸ਼ ਵੀ ਘੱਟ ਜਾਂਦਾ। ਬਟ ਦੈਨ ਜੇ ਸਟਿਲ ਬਣੇ, ਜ਼ਿੰਕ ਟਰਾਈ ਕਰ ਲਓ, ਫੈਨਿਟਿਨ ਓਵਰ ਦ ਕਾਊਂਟਰ, ਜੇ ਉਹਦੇ ਨਾਲ ਹੀ ਫਰਕ ਪੈਂਦਾ, ਸ਼ੋਅ ਡਾਕਟਰ।
ਹਾਂਜੀ, ਸੋ ਪਿਆਰੇ ਸੋਤਿਓ, ਆਪਣੀ ਲਾਈਨਾਂ ਜਿਹੜਾ ਖੋਲ ਰੱਖਿਓ, ਮੈਂ 1 ਮਿੰਟ ਮੈਂ ਵੀ ਟਾਈਮ ਲੈ ਲਾਂ। ਜਿਹੜਾ ਸਾਡਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਹਰ ਸੋਮਵਾਰ ਨੂੰ ਆਉਂਦਾ, ਮੈਨੂੰ ਬੜੀ ਖੁਸ਼ੀ ਨੇ ਜੋ ਤੁਸੀਂ ਸਵਾਲ ਪੁੱਛਦੇ ਹੋ, ਜਿੰਨੇ ਮਰਜ਼ੀ ਸਵਾਲ ਪੁੱਛਿਆ ਕਰੋ, ਕਿਉਂਕਿ ਉਹਦਾ ਫਾਇਦਾ ਹੁੰਦਾ। ਹਾਂਜੀ, ਅਤੇ ਨਾ ਹੀ ਐਡਵਰਟਾਈਜਮੈਂਟ, ਜੇ ਹੁਣ ਅਸੀਂ ਐਡਵਰਟਾਈਜਮੈਂਟ ਆਪਣਾ ਬਿਜ਼ਨਸ ਬਣਾਉਣਾ ਹੋਵੇ ਤਾਂ 1 ਘੰਟੇ ਦੇ ਪ੍ਰੋਗਰਾਮ ਵਿੱਚ 35 ਮਿੰਟ ਤਾਂ ਐਡਵਰਟਾਈਜਮੈਂਟ ਹੀ ਹੁੰਦੀਆਂ ਨੇ, ਅਤੇ ਜਿਹੜੇ ਫਿਰ 25 ਮਿੰਟ ਰਹਿ ਗਏ ਉਹਦੇ ਵਿੱਚ ਇੱਕ ਅੱਧਾ ਗੀਤ ਲਾ ਲਿਆ, ਇੱਕ ਅੱਧੀ ਗੱਲ ਕੋਈ ਸਿਰਫ ਅਸੀਂ BNC ਮੈਡੀਕਲ ਸੈਂਟਰ ਦਾ ਦਿੰਦੇ ਹਾਂ ਕਿਉਂਕਿ ਉਹ ਪੈਸੇ ਦਿੰਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕਹਿੰਦੇ ਵੀ ਡਾਕਟਰਾਂ ਕੁਛ ਦੇ ਪੇਸ਼ੈਂਟ ਨੂੰ ਇਹਦਾ ਲੈਂਦੇ ਹੀ ਨਹੀਂ ਹੈ। ਸਾਨੂੰ ਲੋਕ ਕਹਿੰਦੇ ਨੇ ਵੀ ਤੁਸੀਂ ਉਹਨਾਂ ਨੂੰ ਕਹਿ ਦਿਓ ਪਲੀਜ਼ ਜੀ ਸਾਨੂੰ ਪੇਸ਼ੈਂਟ ਲੈ ਲੈਣ, ਪੇਸ਼ੈਂਟ ਵਾਲੀ ਅਸੀਂ ਬਣਾਉਣ ਦੀ ਗੱਲ ਨਹੀਂ ਕਰਦੇ। ਹਾਂ ਜੇ ਕੋਈ ਦੁਖੀ ਹੈ ਸੈਕਿੰਡ ਓਪੀਨੀਅਨ ਲੈਣੀ ਹੈ ਮੋਸਟ ਵੈਲਕਮ ਆਓ, ਕਿਉਂਕਿ ਆਪਾਂ ਪੈਸੇ ਵੀ ਕੀ ਕਰਨੇ ਨੇ ਜੇ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਆਪਾਂ ਕੰਮ ਹੀ ਨਾ ਆਏ। ਪਰ ਸ਼ਰਤ ਇੱਕੋ ਹੀ ਆ ਵੀ ਪਿਆਰ ਨਾਲ ਤੁਸੀਂ ਬੋਲਿਆ ਕਰੋ। ਇਹ ਡਾਕਟਰ ਸਾਹਿਬ ਦੀ ਤਾਂ ਗੱਲ ਇਹ ਆ, ਅਸੀਂ ਕਈ ਵਾਰੀ ਹੱਸਦੇ ਹੁੰਦੇ ਜਿਹੜਾ ਪੇਸ਼ੈਂਟ ਅੰਦਰ ਚੱਲ ਜਿੰਨੇ ਮਰਜ਼ੀ ਹੋਵੇ, ਇਹ ਐਨ ਤਸੱਲੀ ਕਰਾ ਕੇ ਤੋਰਦੇ ਨੇ ਆਰਾਮ ਨਾਲ। ਬਾਹਰ ਬੈਠੇ ਸਾਡਾ ਸਟਾਫ ਹੱਸਦਾ ਹੁੰਦਾ ਵੀ ਜੀ ਹੁਣ ਗਿਆ, ਹੁਣ ਡਾਕਟਰ ਸਾਹਿਬ ਨੇ ਤਾਂ ਕੁਛ ਕਹਿਣਾ ਹੀ ਨਹੀਂ ਇਹਨਾਂ ਨੂੰ। ਸੋ ਇਹਨਾਂ ਦਾ ਆਪਣਾ ਫਿਲੋਸਫੀ ਹੈ, ਵੇ ਆਫ ਥਿੰਕਿੰਗ ਹੈ, ਕਹਿੰਦਾ ਬੰਦੇ ਦੁਖੀ ਐਡੀ ਦੂਰੋਂ ਚੱਲ ਕੇ ਨੇ, ਮੈਂ ਜੇ ਮੇਰੇ 5 ਮਿੰਟ ਵੱਧ ਵੀ ਲੱਗ ਗਏ ਤਾਂ ਜੇ ਬੰਦਾ ਖੁਸ਼ ਹੋ ਗਿਆ ਉਹਦਾ ਕੰਮ ਸੋਲਵ ਹੋ ਗਿਆ ਤਾਂ ਮੈਨੂੰ ਕੀ ਫਰਕ ਪੈਣ ਲੱਗਿਆ। ਨਾਲੇ ਪੈਸੇ ਪੂਸੇ ਕੰਨੀ ਇਹਨਾਂ ਦੀ ਤਬੀਅਤ ਕੁਛ ਨਹੀਂ ਹੈ ਵੀ ਪੈਸੇ ਬਣਾਉਣੇ ਨੇ, ਪੈਸੇ ਪੂਸੇ ਤਾਂ ਇਹ ਘੱਟ ਹੀ ਵੈਸੇ ਹੀ ਘੱਟ ਕੰਮ ਕਰਦੇ ਨੇ, ਹੈ ਨਾ ਜੀ, ਮਾਲਕ ਵੱਲੋਂ ਹੀ ਕੋਈ ਕੰਟੈਂਟਮੈਂਟ ਹੈ। ਸੋ ਇਸੇ ਤਰ੍ਹਾਂ ਸਾਡੇ ਕੋਲ ਜਿਹੜੀ ਕੌਂਸਲਿੰਗ ਆ ਡਾਕਟਰ ਫੈਨੀ ਉਹ ਦਿੰਦੇ ਨੇ, ਜੇ ਤੁਹਾਨੂੰ ਕੋਈ ਪ੍ਰੋਬਲਮ ਆ, ਜੇ ਡਿਪਰੈਸ਼ਨ ਦੀ, ਐਂਗਜ਼ਾਇਟੀ ਦੀ, ਸੁਸਾਈਡਲ ਹੈ, ਕੋਈ ਡਾਈਵੋਰਸ ਹੈ, ਘਰ 'ਚ ਲੜਾਈ ਝਗੜੇ ਰਹਿੰਦੇ ਨੇ, ਬੁਲਿੰਗ ਹੋ ਰਹੀ ਹੈ, ਕੋਈ ਇੰਪਲਾਇਰ ਤੰਗ ਕਰਦਾ, ਤੁਸੀਂ ਉਹਨਾਂ ਨਾਲ, ਕਿਉਂਕਿ ਉਹ ਡਾਕਟਰ ਆਫ ਮੈਡੀਸਨ ਨੇ ਨਾਲ ਉਹ ਮਾਸਟਰਜ਼ ਇਨ ਕੌਂਸਲਿੰਗ ਨੇ, ਇੰਟਰਵਿਊ ਦੇ ਵਿੱਚ ਪਹਿਲੀ ਵਾਰ ਹੈ ਅਜਿਹਾ ਕੌਂਸਲਿੰਗ ਕਰਦੇ ਜਿਹਨਾਂ ਕੋਲ ਡਾਕਟਰ ਦੀ ਵੀ ਡਿਗਰੀ ਹੈਗੀ। ਸੋ ਤੁਸੀਂ 2-4 ਮੀਟਿੰਗਾਂ ਕਰਾ ਕੇ ਤੁਹਾਡੀ ਪ੍ਰੋਬਲਮ ਉਹ ਵੀ ਸੋਲਵ ਹੋ ਜਾਂਦੀ ਹੈ। ਫਿਰ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ, ਆਈ ਡਾਕਟਰ ਨੇ ਸਾਡੇ ਕੋਲ ਹੁਣ 5 ਹੋ ਗਏ ਆਈ ਡਾਕਟਰ, ਹਾਂਜੀ 5 ਡਾਕਟਰ ਨੇ, ਸਾਰੇ ਫੁੱਲ ਰਹਿੰਦੇ ਨੇ, ਪਰ ਤੁਹਾਨੂੰ ਅਪੁਆਇੰਟਮੈਂਟ ਬਣਾਉਣੀ ਪੈਂਦੀ ਹੈ। ਤੁਸੀਂ ਜਿਹੜੇ ਮਰਜ਼ੀ ਡਾਕਟਰ ਨੂੰ ਦਿਖਾਓ, ਬਰੈਂਪਟਨ ਦੇ ਵਿੱਚ ਮਿਸੀ ਸਾਗਾ, ਟੋਬੀਕੋ, ਔਰੰਜ ਬਿਲ, ਸਾਰੇ ਥਾਂ 'ਤੇ ਡਾਕਟਰੀ ਡਾਕਟਰ ਨੇ ਹੁਣ ਤਾਂ। ਸੋ ਜੇ ਉਹ ਕਹਿਣ ਤੁਹਾਨੂੰ ਐਨਕਾਂ ਦੀ ਲੋੜ ਆ, ਇੱਕ ਵਾਰੀ ਚੱਕਰ ਮਾਰ ਕੇ ਦੇਖ ਲਓ। ਅਸੀਂ ਇਹ ਤਾਂ ਨਹੀਂ ਕਹਿੰਦੇ ਲਓ, ਜੇ ਤੁਹਾਨੂੰ ਲੱਗੇ ਵੀ ਰੇਟ ਵਧੀਆ ਨੇ, ਪਹਿਲੀ ਗੱਲ ਤਾਂ ਤੁਹਾਨੂੰ ਜੇ ਲੱਗੇ ਵੀ ਜੋ ਅਸੀਂ ਕਹਿੰਦੇ ਨਾ ਕੋਈ ਡਰਾਮੇਬਾਜ਼ੀ ਨਹੀਂ ਕਰਦੇ, ਝੂਠ ਫਰੇਬ ਨਹੀਂ ਮਾਰਦੇ, ਉਹ ਬੰਦੇ ਨੂੰ ਅੰਦਰੋਂ ਪਤਾ ਲੱਗ ਜਾਂਦਾ। ਕਈ ਵਾਰੀ ਇਹ ਆ ਵੀ ਸਿੱਧੀ ਗੱਲ ਵਾਲੋਂ ਬੁਰੀ ਲੱਗਦੀ ਹੈ, ਪਰ ਜੇ ਚਲਾਕੀ ਕਰਨੀ ਹੋਵੇ ਤਾਂ ਮਿੱਠੀਆਂ ਵੀ ਬਹੁਤ ਮਾਰੇ ਜਾਂਦੇ ਨੇ। ਸੋ ਉਦੋਂ ਮਿੱਠੀਆਂ ਨਾਲ ਤਾਂ ਜਿਹੜਾ ਬੰਦਾ ਸਿੱਧੀ ਕਹੇ ਥੋੜ੍ਹੀ ਔਖੀ ਹੋਵੇ, ਪਰ ਗੱਲ ਤਾਂ ਸਪੱਸ਼ਟ ਹੋਊਗੀ ਨਾ। ਜੇ ਪਹਿਲੀ ਮਿੱਠੀ ਗੱਲਾਂ 'ਚ ਫਸ ਗਏ ਅਤੇ ਬਾਅਦ 'ਚ ਉਦੋਂ ਮੂੜ ਨਾ ਪਏ ਜਾਂ ਪ੍ਰੋਬਲਮ ਹੋਈ, ਫਿਰ ਅਸੀਂ ਗੁੱਸੇ ਹੁੰਦੇ ਹਾਂ ਵੀ ਉਹ ਤਾਂ ਬੜਾ ਵਧੀਆ ਬੋਲਦਾ ਸੀ ਜਾਂ ਬੜੀ ਵਧੀਆ ਬੋਲਦੀ ਸੀ, ਹੁਣ ਸਾਡੇ ਨਾਲ ਗੱਲ ਹੀ ਨਹੀਂ ਕਰਦੀ। ਸੋ ਕਹਿਣੀ ਤਾਂ ਕਰਨੀ ਪੱਕੀ ਹੋਊਗੀ, ਰੇਟ ਵੀ ਸਸਤੇ ਹੋਣਗੇ ਅਤੇ ਜੋ ਸਾਡੀ ਕੁੜੀ ਸਿੰਥੀਆ ਨੀਲ ਕਹੂਗੀ ਐਗਜੈਕਟਲੀ ਸੇਮ ਮਿਲੂਗੀ। ਇਹ ਨਹੀਂ ਹੈ ਵੀ ਦਿਖਾਇਆ ਕੁਛ ਅਤੇ ਦੇਤਾ ਕੁਛ ਅਤੇ ਠੀਕ ਹੈ ਚੱਲ ਤਾਂ ਜਾਂਦਾ, ਪਰ ਜਦੋਂ ਉਹਨੂੰ ਪਤਾ ਲੱਗ ਜਾਂਦਾ ਉਹ ਹੱਸਦਾ ਅੰਦਰ ਵੀ ਇਹ ਲੋਕਾਂ ਨੂੰ ਮੂਰਖ ਨਹੀਂ ਹੈ, ਮੈਨੂੰ ਪਰਮਾਤਮਾ ਕਹਿੰਦਾ ਮੈਨੂੰ ਮੂਰਖ ਬਣਾ ਰਿਹਾ ਹੈ, ਕਿਉਂਕਿ ਉਹਦੇ ਜਿਹਦੇ ਨੂੰ ਮੂਰਖ ਬਣਾਇਆ ਉਹਦੇ ਵਿੱਚ ਵੀ ਮੈਂ ਵੱਸਦਾ, ਫਿਰ ਉਹਦੇ ਜਿਹੜੀ ਉਹਦੇ ਹਰਜਾਨੇ ਭੁਗਤਣੇ ਬੜੇ ਮੁਸ਼ਕਿਲ ਹੋ ਜਾਂਦੇ ਨੇ। ਸੋ ਇੱਜ਼ਤ ਮਾਨ ਕਰੋ, ਕਿਸੇ ਦੀ ਕੋਈ ਚੀਜ਼ ਲਓ ਜਾਂ ਨਾ ਲਓ, ਇਹ ਤਾਂ ਕੀ ਮਤਲਬ ਵੀ ਜੇ ਕੋਈ ਚੀਜ਼ ਲੈਣੀ ਹੈ ਤਾਂ ਹੀ ਚਾਹ ਪਿਲਾਉਣੀ ਹੈ, ਬਿਲਕੁਲ ਇੱਜ਼ਤ ਮਾਨ ਕਰੋ, ਪਿਆਰ ਨਾਲ ਬੋਲੋ, ਕਿਉਂਕਿ ਅਗਲਾ ਵੀ ਮੂਹਰੋਂ ਪਿਆਰ ਨਾਲ ਬੋਲੇ ਤਾਂ ਹੀ ਸਵਾਦ ਹੈ। ਜੇ ਹੁਣ ਤੁਸੀਂ ਆ ਜਾ ਕੇ ਜਾਂਦੇ ਸਾਰ ਹੀ ਭੱਜ ਕੇ ਪੈ ਜਾਓ ਅਤੇ ਉਹਦੇ ਵੀ ਤਾਂ ਮਨ ਲੱਗਿਆ ਵਾ, ਫਿਰ ਕੰਮ ਖਰਾਬ ਹੋ ਜਾਂਦਾ। ਸੋ ਪਿਆਰ ਨਾਲ ਬੋਲੋ ਅਤੇ ਪਿਆਰ ਨਾਲ ਆਨਸਰ ਲਓ, ਪੈਸੇ ਦੇ ਕੋਈ ਰੌਲੇ ਨਹੀਂ। ਸੋ ਸਾਡੀ ਇਹ ਐਨਕਾਂ ਦੀ ਦੁਕਾਨ ਦੀ ਖਾਸੀਅਤ ਅਤੇ ਸਿੰਥੀਆ ਨੀਲ ਦੀ। ਸੋ ਸੋਰੀ ਮੈਂ ਤਾਂ ਡਾਕੂਮੈਂਟ ਜ਼ਿਆਦਾ ਲੈ ਲਿਆ, ਹੁਣ ਅਸੀਂ ਨੈਕਸਟ ਲਾਈਨ 'ਤੇ ਜਾ ਰਹੇ ਹਾਂ। ਹੈਲੋ
ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਤੁਹਾਡਾ ਥੈਂਕਸ ਕਿ ਯੂ ਆਰ ਹੋਲਡਿੰਗ, ਮੈਂ ਤਾਂ ਇੱਕ ਮਿੰਟ ਆਪਣਾ ਵਿੱਚ ਘੋੜਾ ਭਜਾ ਲਿਆ ਸੀਗਾ, ਉਹਦੇ ਲਈ ਮਾਫ਼ੀ ਚਾਹੁੰਦਾ, ਹੁਣ ਤੁਸੀਂ ਸਵਾਲ ਪੁੱਛੋ।
ਹਾਂਜੀ, ਨੋ ਪ੍ਰੋਬਲਮ ਜੀ। ਹਾਂਜੀ, ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਡਾਕਟਰ ਅੰਕੁਸ਼ ਗੋਇਲ ਕੋਲੋਂ। ਅਤੇ ਹਾਂਜੀ, ਮੈਂ ਤਾਂ ਇਹ ਪੁੱਛਣਾ ਸੀ ਕਿ ਲੌਂਗ ਵੀਕਐਂਡ ਆ ਰਿਹਾ ਅਤੇ ਤੁਹਾਡੇ ਕੀ ਆਵਰਸ ਹੋਣਗੇ ਵਾਕ ਇਨ ਕਲੀਨਿੰਗ ਐਂਡ ਫਾਰਮੇਸੀ ਦੇ? ਐਂਡ ਸੈਕਿੰਡ ਕੁਐਸਚਨ ਮੇਰਾ ਇਹ ਸੀ ਕਿ ਤੁਹਾਡੇ ਮਤਲਬ ਡਾਕਟਰ ਅੰਕੁਸ਼ ਕੋਲੋਂ ਤਾਂ ਕਾਫ਼ੀ ਜਾਣਕਾਰੀ ਮਿਲ ਜਾਂਦੀ ਹੈ ਫੋਨ 'ਤੇ, ਅਤੇ ਮੈਂ ਪੁੱਛਣਾ ਸੀ ਕਿ ਫਾਰਮੇਸੀ 'ਚ ਕੀ ਸਪੈਸ਼ਲ ਸਰਵਿਸਿਜ਼ ਆ ਜਿਹੜੀਆਂ ਤੁਸੀਂ ਪ੍ਰੋਵਾਈਡ ਕਰਦੇ ਆ ਜਿਹੜਾ ਬਾਕੀਆਂ ਨਾਲੋਂ ਡਿਫਰੈਂਟ ਹੋਣ?
ਹਾਂਜੀ, ਇਹ ਸੁਣ, ਮੈਂ ਇਹਦਾ ਮੈਂ ਆਨਸਰ ਦੇ ਦਿੰਦਾ, ਕਿਉਂਕਿ ਜਿਹੜੀ ਅਰਜੈਂਟ ਕੇਅਰ ਹੈ ਸਾਡਾ ਇਹ 365 ਅਤੇ 365 ਦਿਨ ਖੁੱਲ੍ਹਦਾ, 7 ਦਿਨ ਅਤੇ 365 ਦੇ ਵਿੱਚ ਇਹੀ ਫਰਕ ਹੈ ਕਿ ਜਿਹੜੇ 7 ਦਿਨ ਖੁੱਲ੍ਹਦੇ ਨੇ ਜਦੋਂ ਲੌਂਗ ਵੀਕਐਂਡ ਆ ਜਾਂਦੇ ਨੇ ਨਾ, ਜਿਵੇਂ ਹੁਣ ਆਪਣਾ ਕੈਨੇਡਾ ਡੇ ਆਇਆ ਸੀਗਾ, ਵਿਕਟੋਰੀਆ ਡੇ ਆ ਗਿਆ ਸੀ, ਕ੍ਰਿਸਮਿਸ ਡੇ ਆ ਗਿਆ, ਨਵਾਂ ਸਾਲ ਹੋ ਗਿਆ, ਉਦੋਂ ਉਹ ਬੰਦ ਹੁੰਦੇ ਨੇ। ਪਰ ਸਾਡੀ ਲੌਂਗ ਵੀਕਐਂਡ ਨੂੰ, ਜਿਵੇਂ ਤੁਹਾਡਾ ਸਵਾਲ ਵੀ ਸੀ, ਖੁੱਲ੍ਹਾ ਹੁੰਦੇ ਹਾਂ ਅਸੀਂ ਲੌਂਗ ਵੀਕਐਂਡ ਨੂੰ, ਫਾਰਮੇਸੀ ਵੀ ਅਤੇ ਅਰਜੈਂਟ ਕੇਅਰ ਵੀ। ਕਦੋਂ ਖੁੱਲ੍ਹਦੇ ਹਾਂ? 11 to 2, ਬੇਸ਼ੱਕ ਥੋੜ੍ਹੇ ਆਵਰਸ ਨੇ, ਤੁਸੀਂ ਪਹਿਲਾਂ ਆਇਆ ਕਰੋ, ਖੁੱਲ੍ਹਦੀ ਕਲੀਨਿਕ ਤਾਂ 10 ਵਜੇ ਖੁੱਲ੍ਹ ਜਾਂਦੀ ਹੈ, ਰਜਿਸਟਰਡ ਕਰਾ ਲੈਂਦੇ ਨੇ। ਫਿਰ ਕਈ ਵਾਰੀ ਲੋਕ ਸ਼ਿਕਾਇਤ ਕਰਦੇ ਨੇ ਜੀ ਅਸੀਂ 11:30 ਆਏ ਅਤੇ ਉਹਨਾਂ ਨੇ ਪੇਸ਼ੈਂਟ ਲੈਣੇ ਬੰਦ ਕਰਤੇ, ਅਸੀਂ ਵੀ ਕੀ ਕਰੀਏ? ਅਤੇ ਉਹ ਜੋ 10 ਵਜੇ ਇੰਨੀ ਲਾਈਨਾਂ ਲੰਬੀਆਂ ਹੋ ਗਈਆਂ, ਅਤੇ ਡਾਕਟਰ ਦੇ ਹੱਥ ਵੀ ਉਹੀ ਨੇ, ਉਹਨਾਂ ਕੀ ਦਿਮਾਗ ਹੈ ਅਤੇ 2 ਵਜੇ ਤੱਕ ਉਹਨਾਂ ਨੂੰ ਹੁੰਦਾ ਵੀ 40-50-60 ਪੇਸ਼ੈਂਟ ਦੇਖ ਲਓ, ਤੇਜ਼ੀ ਵੀ ਕਰਦੇ ਨੇ। ਸੋ ਇਸ ਕਰਕੇ ਸਾਡਾ ਜਿਹੜਾ ਟਾਈਮ ਹੈ ਉਹ 11 to 2 ਡਾਕਟਰ ਸਾਹਿਬ ਉੱਥੇ ਹੁੰਦੇ ਨੇ, ਪਰ 10 ਵਜੇ ਉਹ ਸਾਡੀ ਮੈਡੀਕਲ ਸੈਂਟਰ ਖੁੱਲ੍ਹ ਜਾਂਦਾ, ਤੁਸੀਂ ਪਹਿਲਾਂ ਕਿ ਰਜਿਸਟਰਡ ਵੀ ਕਰਾ ਸਕਦੇ ਹੋ। ਪਿਆਰ ਦੇ ਨਾਲ ਤੁਹਾਨੂੰ ਦਵਾਈ ਸਮਝਾਉਂਦੇ ਨੇ ਵੀ ਕਿਸ ਤਰ੍ਹਾਂ ਦਵਾਈ ਲੈਣੀ ਹੈ, ਕਿਸ ਤਰ੍ਹਾਂ ਨਹੀਂ ਲੈਣੀ। ਜੇ ਤੁਸੀਂ ਕਿਸੇ ਡਾਕਟਰ ਕੋਲੋਂ ਜਿਹਦੇ ਕੋਲੋਂ ਮਰਜ਼ੀ ਜਾ ਕੇ ਪਰਚੀ ਲਿਆਉਣੀ, ਤੁਸੀਂ ਉਹਨਾਂ ਨੂੰ ਫੋਨ ਕਰ ਦਿਓ, ਉਹ ਬੰਦਾ ਭੇਜ ਕੇ ਪਰਚੀ ਤੁਹਾਡੀ ਚੁਕਾ ਕੇ ਦਵਾਈ ਤਿਆਰ ਕਰਕੇ ਤੁਹਾਡੇ ਘਰੇ ਛੱਡਦੇ ਨੇ। ਜਿਹੜੇ ਬੱਚੇ ਨੇ ਹੁਣ ਅੰਟੈਰੀਓ ਗਵਰਨਮੈਂਟ ਨੇ ਫ੍ਰੀ ਕਰਤੇ, ਤੁਸੀਂ ਦਵਾਈ ਲੈ ਸਕਦੇ ਹੋ। ਕੋਈ ਸੀਨੀਅਰਸ ਨੇ ਉਹ ਵੀ ਫ੍ਰੀ ਕੀਤੀ ਵੀ ਹੈ, ਉਹ ਵੀ ਲੈ ਸਕਦੇ ਹੋ। ਜੇ ਤੁਹਾਡੀ ਕੋਈ ਹੋਰ ਵੀ ਪ੍ਰੋਬਲਮ ਹੈ, ਤੁਹਾਨੂੰ ਲੱਗਦਾ ਵੀ ਕੋਸਕੋ ਜਾਂ ਕੋਈ ਹੋਰ ABC ਉੱਥੇ ਉਹਨਾਂ ਦੀ ਡਿਸਪੈਂਸਿੰਗ ਫ੍ਰੀ ਘੱਟ ਹੈ ਜਾਂ ਕੁਛ ਕਿਵੇਂ ਹੈ, ਜੋ ਵੀ ਕੁਛ ਗੱਲ ਹੈ ਉਹਨਾਂ ਨੂੰ ਸਿੱਧੀ ਗੱਲ ਕਰੋ। ਮੈਂ ਤੁਹਾਨੂੰ ਗਰੰਟੀ ਕਹਿੰਦਾ ਉਹ ਤੁਹਾਡੀ ਪ੍ਰੋਬਲਮ ਸੋਲਵ ਕਰਨਗੇ, ਇਕੱਲੀ ਸੋਲਵ ਵੀ ਨਹੀਂ ਕਰਨਗੇ, ਤੁਸੀਂ ਜਾਂਦੇ ਹੋਏ ਸਮਾਈਲ ਮਾਰ ਕੇ ਜਾਓਗੇ ਵੀ ਹਾਂ ਗੱਲ ਇਹ ਤਾਂ ਬਹੁਤ ਵਧੀਆ ਜਿਹੜੀ ਇਹਨਾਂ ਨੇ ਰੇਡੀਓ 'ਤੇ ਕਿਹਾ ਸੀ, ਸਾਡੀ ਤਾਂ ਇਹਨਾਂ ਨੇ ਹੋਰ ਵੀ ਜ਼ਿਆਦਾ ਹੈਲਪ ਕਰਤੀ, ਕੋਈ ਪ੍ਰੋਬਲਮ ਨਹੀਂ, ਇਹ ਸਾਡੀਆਂ ਫਾਰਮੇਸੀ ਦੀਆਂ ਸਹੂਲਤਾਂ ਨੇ। ਸੋ ਇਹ ਜਿਹੜੀਆਂ ਸਾਰੀਆਂ ਸਰਵਿਸਿਜ਼ ਨੇ, ਚਾਹੇ ਉਹ ਐਨਕਾਂ ਦੀ ਦੁਕਾਨ ਹੈ, ਚਾਹੇ ਫਾਰਮੇਸੀ ਹੈ, ਚਾਹੇ ਮੈਡੀਕਲ ਸੈਂਟਰ ਹੈ, ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿੰਗ ਹੈ, ਫਿਜੀਓਥੈਰੇਪੀ ਹੈ, ਕੌਂਸਲਿੰਗ ਹੈ, ਇਹ ਸਾਰੀਆਂ ਦੇ ਸਾਰੀਆਂ ਕਿੱਥੇ ਮਿਲਦੀਆਂ ਨੇ, BNC ਮੈਡੀਕਲ ਸੈਂਟਰ ਦੇ ਕੁਛ ਹੱਦ ਥੱਲੇ, ਜਿਹੜਾ ਕਿ ਬਰੈਂਪਟਨ ਦੇ ਵਿੱਚ ਹੈ, ਬਰੈਮਲੀ ਅਤੇ ਕੰਟਰੀ ਸਾਈਡ ਦੀ ਬਿਲਕੁਲ ਨੁੱਕਰ ਦੇ ਉੱਤੇ। ਸੋ ਨੈਕਸਟ ਲਾਈਨ, ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਹਾਂਜੀ ਮੇਰਾ ਕੁਐਸਚਨ ਥਾ ਕਿ ਮੇਰੇ ਬੱਚੇ ਨੂੰ ਨਾ ਐਗਜ਼ੀਮਾ ਬਹੁਤ ਹੈ ਫੇਸ ਕੇ ਉੱਪਰ, ਤੋ ਵੋ ਬੋਰਨ ਸੇ ਹੀ ਹੈ ਉਸਕੇ, ਤੋ ਵੋ ਉਸਕਾ ਕਿਆ ਇਲਾਜ ਹੈ, ਬਹੁਤ ਸਾਰੇ ਡਾਕਟਰਸ ਕੋ ਬਤਾਇਆ ਪਰ ਕੁਛ ਜ਼ਿਆਦਾ ਫਰਕ ਨਹੀਂ ਪੜ ਰਹਾ ਹੈ।
Yeah, that's a good question. Because ajkal bachyan nu, especially jede itthe born hai, itthe grow up hunde hai, eczema bahut common cheez hai. Pehli gal te chronic condition hai skin di. Chronic te matlab hai long term, edda nahi bhi hafte rehndi hai, do hafte rehndi hai. Haan, oh je vi bachche je adults hai gaya jinne ko eczema thodi der vaste ho jandi hai, hafte li maybe assi dawai dinne hai je apne aap theek ho jandi hai, but like 98% it's a long term condition. Assi inu kiddan treat karde hai, right now there's no pakka ਇਲਾਜ ਨਹੀਂ ਹੈਗਾ, ਪਰ ਸਾਨੂੰ ਇਹ ਪਤਾ ਵੀ ਜਦੋਂ ਇਹ ਬੱਚਾ ਓਲਡਰ ਹੋਊਗਾ, ਇਮਿਊਨ ਸਿਸਟਮ ਸਟਰੋਂਗ ਹੋਊਗਾ, ਇਹ ਜਿਹੜੀ ਐਗਜ਼ੀਮਾ ਦੀ ਪ੍ਰੋਬਲਮ ਆ ਮੋਸਟ ਬੱਚਿਆਂ ਦੀ ਘੱਟ ਜਾਂਦੀ ਹੈ, ਵਿਚ ਇਜ਼ ਨਾਈਸ। ਇੱਕ ਤਾਂ ਤੁਸੀਂ ਇਹ ਵੀ ਫਿਕਰ ਤੁਹਾਨੂੰ ਹੋਊਗਾ ਵੀ ਹੁਣ ਇੰਨਾ ਛੋਟੇ ਪੂਰੀ ਜ਼ਿੰਦਗੀ ਇੱਧਰ ਰਹੂੰਗੀ, ਇਹਦੀ ਸਕਿਨ ਇੱਦਾਂ ਨਹੀਂ ਹੈਗਾ, ਹੌਲੀ ਹੌਲੀ ਇਮਿਊਨ ਸਿਸਟਮ ਠੀਕ ਹੋਊਗਾ, ਫਰਕ ਪਊਗਾ। ਪਰ ਹੁਣ ਵਾਸਤੇ ਤੁਸੀਂ ਕੀ ਕਰ ਸਕਦੇ? ਪਹਿਲੀ ਗੱਲ ਤਾਂ ਜੇ ਤੁਸੀਂ ਡਾਕਟਰਸ ਨੂੰ ਦਿਖਾਇਆ ਤਾਂ ਫਰਕ ਨਹੀਂ ਪੈ ਰਿਹਾ, ਸੀ ਅਨਦਰ ਡਾਕਟਰ, ਮੇ ਬੀ ਕੋਈ ਸਕਿਨ ਡਾਕਟਰ ਨੂੰ ਦਿਖਾਓ। ਜੇ ਤੁਸੀਂ ਆਲਰੇਡੀ ਇੱਕ ਸਕਿਨ ਡਾਕਟਰ ਨੂੰ ਦਿਖਾਇਆ, ਯੂ ਕੈਨ ਟਾਕ ਟੂ ਯੋਰ ਫੈਮਿਲੀ ਡਾਕਟਰ, ਮੇ ਬੀ ਉਹ ਤਿੰਨ ਤੁਹਾਨੂੰ ਕਿਤੇ ਹੋਰ ਵੀ ਭੇਜ ਸਕਦੇ ਆ, ਬਿਕਾਜ਼ ਰਿਮੈਂਬਰ ਜਿਹੜੇ ਸਕਿਨ ਡਾਕਟਰ ਉਹ ਵੀ ਅਲੱਗ ਅਲੱਗ ਆ, ਪੜ੍ਹਾਈ ਤਾਂ ਸੇਮ ਆ ਪਰ ਕਈ ਸਪੈਸ਼ਲਾਈਜ਼ ਵੀ ਕਰਦੇ ਐਗਜ਼ੀਮਾ। ਐਂਡ ਦੂਜੀ ਗੱਲ ਇਹ ਆ ਵੀ ਸਕਿਨ ਕੇਅਰ ਬਹੁਤ ਇੰਪੋਰਟੈਂਟ ਆ, ਆਲਰੇਡੀ ਤੁਹਾਨੂੰ ਜ਼ਰੂਰ ਦੱਸਿਆ ਹੋਊਗਾ ਪਰ ਮੈਂ ਉੱਦਾਂ ਰੇਡੀਓ ਵਾਸਤੇ ਹੋਰ ਦੱਸਦਾ। ਐਗਜ਼ੀਮਾ ਇੱਕ ਤਾਂ ਪ੍ਰਵੈਂਸ਼ਨ ਆ ਵੀ ਹੁਣ ਬੱਚੇ ਦੀ ਸਕਿਨ ਠੀਕ ਆ ਜੇ ਕਾਫੀ ਬੈਟਰ ਆ, ਮੈਂ ਹੁਣ ਇਹ ਐਗਜ਼ੀਮਾ ਨੂੰ ਵਧਾਉਣ ਤੋਂ ਪ੍ਰਵੈਂਟ ਕਰਨਾ ਵੀ ਹੋਵੇ ਨਾ ਵਧੇ ਨਾ, ਮੈਂ ਕਿੱਦਾਂ ਕਰਾਂ? ਇੱਕ ਤਾਂ ਰੈਗੂਲਰ ਟੂ ਮੱਚ ਨਾ ਨਹਾਇਆ ਕਰੋ, ਜਦੋਂ ਨਵਾਨੇ ਆ ਤੁਸੀਂ ਡੋਂਟ ਯੂਜ਼ ਟੂ ਮੱਚ ਹੋਟ ਵਾਟਰ, ਗਰਮ ਪਾਣੀ ਦੇ ਨਾਲ ਖੁਸ਼ਕੀ ਵੱਧਦੀ ਹੈ। ਈਵਨ ਸਾਬਣ ਪੋਵਾਂ ਰੋਜ਼ ਨਾ ਯੂਜ਼ ਕਰੇ ਕਰੋ, ਇੱਕ ਜਾਂ ਦੋ ਦਿਨ ਛੱਡ ਕੇ ਕਰ ਲਿਆ ਕਰੋ, ਕਿ ਸਾਬਣ ਦੇ ਨਾਲ ਵੀ ਖੁਸ਼ਕੀ ਵੱਧਦੀ ਹੈ, ਖੁਸ਼ਕੀ ਜਦੋਂ ਵੱਧਦੀ ਹੈ ਐਗਜ਼ੀਮਾ ਵੱਧਦਾ। ਐਂਡ ਦੈਨ ਜਿਹੜਾ ਤੁਸੀਂ ਸਾਬਣ ਯੂਜ਼ ਕਰਦੇ ਆ, ਮੇਕ ਸ਼ੋਰ ਯੂ ਯੂਜ਼ ਸਮ ਮਾਇਲਡ ਸੋਪ, ਜਿਹੜਾ ਜ਼ਿਆਦਾ ਡਰਾਈ ਨਹੀਂ ਕਰਦਾ। ਫੋਰ ਐਗਜ਼ਾਮਪਲ ਲਾਈਕ ਅਵੀਨੋ ਵੀ ਵਧੀਆ, ਸੈਰਾਫਿਲ ਵਧੀਆ, ਹੋਰ ਤਰ੍ਹਾਂ ਦੇ ਵੀ ਸਪੈਸ਼ਲ ਆਉਂਦੇ ਐਗਜ਼ੀਮਾ ਵਾਸਤੇ। ਐਂਡ ਦੈਨ ਨਹਾਉਣ ਤੋਂ ਬਾਅਦ ਪੂਰਾ ਨਾ ਡਰਾਈ ਕਰਿਆ ਕਰੋ ਸਕਿਨ ਨੂੰ, ਥੋੜ੍ਹਾ ਪਾਣੀ ਰਹਿਣ ਦਿਆ ਕਰੋ। ਐਂਡ ਜਿਹੜਾ ਵੈਸਲੀਨ ਆ, ਪੈਟਰੋਲੀਅਮ ਜੈਲੀ, ਉਹ ਲਾਇਆ ਕਰੋ, ਬਿਕਾਜ਼ ਉਹਦੇ 'ਚ ਕਾਫੀ ਪਾਣੀ ਹੁੰਦਾ, ਉਹਦੇ ਕਾਫੀ ਪਾਣੀ ਸਕਿਨ ਨੂੰ ਮਿਲਦਾ, ਐਂਡ ਇਟ ਪ੍ਰੋਟੈਕਟਸ ਸਕਿਨ। ਐਂਡ ਦੈਨ ਆਫਕੋਰਸ ਕਦੇ ਕਦੇ ਸਕਿਨ ਦੀ ਐਗਜ਼ੀਮਾ ਵਧੂੰਗੀ ਖਾਣ ਪੀਣ ਚੀਜ਼ਾਂ ਦੇ ਨਾਲ, ਗਰਮੀ ਦੇ ਨਾਲ, ਠੰਡ ਦੇ ਨਾਲ, ਪਸੀਨੇ ਦੇ ਨਾਲ, ਰੇਸ਼ਮੀ ਕੱਪੜੇ ਦੇ ਨਾਲ, ਅਜਿਹੀਆਂ ਚੀਜ਼ਾਂ ਦੇ ਨਾਲ। ਫਿਰ ਤੁਸੀਂ ਕੋਈ ਪ੍ਰਿਸਕ੍ਰਿਪਸ਼ਨ ਕਰੀਮ ਯੂਜ਼ ਕਰ ਸਕਦੇ ਆ। ਐਂਡ ਰਿਮੈਂਬਰ ਕਰੀਮ ਵੀ ਬਹੁਤ ਤਰ੍ਹਾਂ ਦੀ ਹੈਗੀਆਂ, ਸਮ ਸਟਰੋਂਗ, ਸਮ ਨਾ ਸਟਰੋਂਗ। ਸੋ ਜੇ ਇੱਕ ਤੁਸੀਂ ਟਰਾਈ ਕੀਤੀਆਂ, ਦੋ ਕੀਤੀਆਂ, ਨਹੀਂ ਫਰਕ ਪਿਆ, ਅਗੇਨ ਸੀ ਦਾ ਡਾਕਟਰ, ਕੁਝ ਹੋਰ ਤਰ੍ਹਾਂ ਵੀ ਹੈਗੀਆਂ।
ਹਾਂਜੀ, ਸੋ ਨੈਕਸਟ ਲਾਈਨ, ਹੈਲੋ ਹੈਲੋ
ਹਾਂਜੀ ਡਾਕਟਰ ਸਾਹਿਬ।
ਹਾਂਜੀ ਸਰ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਚਿਹਰੇ ਦੀਆਂ ਫਿੰਸੀਆਂ ਦੱਸੋ ਜੀ, ਕੋਈ ਇਲਾਜ?
ਓਕੇ, ਹਾਂਜੀ ਜ਼ਰੂਰ। ਸੋ ਅਗੇਨ ਐਕਨੀ ਵੀ ਐਜੀ ਚੀਜ਼ ਆ, ਕਾਈਂਡ ਆਫ ਲਾਈਕ ਕਰੋਨਿਕ ਪ੍ਰੋਬਲਮ। ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਵੀ ਕਈ ਖਾਣੇ ਦੇ ਨਾਲ ਵੀ ਵੱਧਦਾ। ਸੋ ਟਰਾਈ ਵੀ, ਇੱਕ ਤਾਂ ਤੁਸੀਂ ਪਾਣੀ ਜ਼ਿਆਦਾ ਪੀਏ ਕਰੋ, ਜ਼ਿਆਦਾ ਮਤਲਬ ਆ ਵੀ 8 ਕੱਪ ਤਾਂ ਰੋਜ਼ ਪੀਏ ਕਰੋ, ਅਸਪੈਸ਼ਲੀ ਜੇ ਤੁਹਾਨੂੰ ਐਕਨੀ ਆ। ਇੱਕ ਤਾਂ ਇਹਦੇ ਨਾਲ ਫਰਕ ਪੈਂਦਾ। ਨੰਬਰ 2, ਕਈ ਫੂਡਸ ਦੇ ਨਾਲ ਵੱਧਦਾ। ਸੋ ਅਵੋਇਡ ਜਿਹੜੇ ਡੇਅਰੀ ਪ੍ਰੋਡਕਟਸ ਹੋ ਗਏ, ਜਿੱਦਾਂ ਦੁੱਧ, ਦਹੀਂ, ਚੀਜ਼, ਚਾਕਲੇਟ, ਇੱਕ ਜਿਹੜੇ ਸ਼ੂਗਰੀ ਫੂਡਸ ਆ, ਫਰੂਟਸ ਤੋਂ ਇਲਾਵਾ, ਲਾਈਕ ਪ੍ਰੋਸੈਸਡ ਸ਼ੂਗਰਸ, ਐਡਿਡ ਸ਼ੂਗਰਸ, ਜਿੱਦਾਂ ਪਚਾਚ ਪਾਉਂਦੇ ਹਾਂ, ਜਾਂ ਸਵੀਟਸ, ਜਾਂ ਕੈਂਡੀਜ਼ ਵਗੈਰਾ ਖਾਂਦੇ ਹਾਂ। ਐਂਡ ਦੈਨ ਜਿਹੜੇ ਫਰਾਈਡ ਚੀਜ਼ਾਂ, ਲਾਈਕ ਕੋਈ ਵੀ ਮੈਕਡੋਨਲਡਸ, ਫਰੈਂਚ ਫਰਾਈਜ਼, ਪਕੌੜੇ ਹੋ ਗਏ, ਕੋਈ ਵੀ ਅਜਿਹੀਆਂ ਚੀਜ਼ਾਂ। ਦੈਨ ਇੱਕ ਫੇਸ ਨੂੰ ਟੱਚ ਨਾ ਕਰਿਆ ਕਰੋ, ਜਦੋਂ ਤੁਸੀਂ ਟੱਚ ਕਰਦੇ ਆਪਣੇ ਫੇਸ ਨੂੰ, ਮੇ ਬੀ ਨਰਵਸ ਦੇ ਨਾਲ ਜਾਂ ਉੱਦਾਂ ਹੀ ਆਦਤ ਪਈ ਵੀ ਹੈ, ਉਹਦੇ ਨਾਲ ਜਿਹੜੇ ਬੈਕਟੀਰੀਅਸ ਹੱਥ 'ਤੇ ਲੱਗੇ ਵੇ ਆ, ਉਹ ਮੂੰਹ ਨੂੰ ਲੱਗਦੇ, ਉੱਥੇ ਫਿੰਸੀਆਂ ਦੇ ਚਾਂਸਿਸ ਹੈਗੇ ਆ, ਜਿੱਦਾਂ ਮੈਨੂੰ ਮੇਰੇ ਬੁੱਲ 'ਤੇ ਹੁਣ ਹੋਈ ਵੀ ਆ, ਬਿਕਾਜ਼ ਮੈਂ ਉਹਨੂੰ ਟੱਚ ਕੀਤੀ ਆ। ਸੋ ਇੱਕ ਇਹ ਆ। ਦੈਨ ਜੇ ਤੁਹਾਡੇ ਇਹਦੇ ਨਾਲ ਨਹੀਂ ਫਰਕ ਪੈਂਦਾ, ਦੈਨ ਦੇਅਰ ਸਕਿਨ ਕੇਅਰ, ਅਗੇਨ
face washes, tonu face wash karna chahida. Wash karn to baad cream lani chahidi hai jehdi zyada harsh nahi hagi, par lani zarur chahidi hai. Jede na avni fark padda, then there's different treatments. So see doctor kol aa sakde ha, assi kivri topical dinne cream, ja kivri oral antibiotic, ja hor vi treatments hagi.
So assi hun doctor thode line answer short rakhiyo, kyunki time bhi thoda te line up bahut busy ne, sara full hai. Next line, hello, sawal chhota rakhiyo ji. Hello.
Hello.
Hanji, sashikal.
Hanji, I just wanted to ask the doctor, be how do we know be jido aapa nu dermatologist ni nor hai kiya ka aapa aapi jime kar ga treatment kare kari ja rahi hai.
Yeah, both of you question put you. It's the same for any specialist, dermatologist ho gaya, lung specialist, heart specialist, whatever. Jeta tonu kare, but it's a little bit different actually. So I'll just talk about skin doctor. Jeta tonu aap di ilaaj dena fark pareya, tonu eczema hoya ve acne hoya ve fungus and it's getting better, then of course it's fine. But if it's not getting better, to see apna ilaaj try kar liya, then you should see not necessarily the dermatologist. Ithe vaisavni to see aap book kar sakde, you need a referral. First, you should see your family doctor. Talk to them. Unanu history apni dasso kehde dawai use kitte hai. Then they can either unane siddhi tonu help karni hai ja unane je unanu lagge bhi dermatologist nu dikhana chahiye da fir unane aap refer kar dena.
Haan ji, so je tonu fir bhi koi second opinion leni hai, second opinion de kehna main nahi kehnda vi tusi aao, par kyunki jo hun eddi duro chal ke railway station te aunde ne te fir unane wapas ja ke clinic de utte kam karna, je tonu lagda vi inna di opinion leni hai ਪੱਕਾ ਲੈਣੀ ਹੈ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ ਬੀ ਐਨ ਸੀ ਮੈਡੀਕਲ ਸੈਂਟਰ ਦੇ ਉੱਤੇ ਜਿਹੜਾ ਕਿ ਬ੍ਰੈਮਟਨ 'ਚ ਬ੍ਰੈਮਲੀ ਅਤੇ ਕੰਟਰੀ ਸਾਈਡ 'ਤੇ ਆ, ਉੱਥੇ ਸੈਕਟਰੀ ਨਾਲ ਗੱਲ ਕਰ ਲਓ. ਫੋਨ ਨੰਬਰ ਹੈਗਾ 2895690124. ਇਹ ਨੰਬਰ ਦੱਬ ਕੇ 6 ਨੰਬਰ ਦੱਬ ਦਿਓ, ਸੈਕਟਰੀ ਨਾਲ ਮਿਲ ਜੂਗਾ. ਸੋ ਤੁਸੀਂ ਉਹਨਾਂ ਨੂੰ ਇਹਨਾਂ ਦਾ ਸਕੈਜੂਲ ਪੁੱਛ ਸਕਦੇ, ਹੋਰ ਵੀ ਡਾਕਟਰ ਜਿਹਦੇ ਨਾਲ ਮਰਜ਼ੀ ਗੱਲ ਕਰੋ ਜੇ ਤੁਸੀਂ ਲੈਣੀ ਹੈ ਸੈਕਿੰਡ ਓਪੀਨੀਅਨ. ਅਦਰਵਾਈਜ਼ ਤਾਂ ਡਾਕਟਰ ਭਰੇ ਨੇ, ਜਿੱਥੇ ਮਰਜ਼ੀ ਤੁਸੀਂ ਜਾ ਸਕਦੇ ਹੋ. ਕੋਈ ਸਾਡਾ ਪਰਪਸ ਇਹ ਨਹੀਂ ਹੈ ਕਿ ਮੈਂ ਡਾਕਟਰ ਅੰਕੁਸ਼ ਗੋਇਲ ਦੀ ਐਡਵਰਟਾਈਜ਼ਮੈਂਟ ਕਰਦਾ ਕਿ ਪੇਸ਼ੈਂਟ ਵੱਧ ਜਾਣ. ਪੇਸ਼ੈਂਟ ਤਾਂ ਉਹ ਲੈਂਦੇ ਹੀ ਨਹੀਂ ਹੈ, ਪੇਸ਼ੈਂਟ ਤਾਂ ਪਹਿਲਾਂ ਹੀ ਆਲਰੇਡੀ ਬਹੁਤ ਜ਼ਿਆਦਾ, ਤੁਸੀਂ ਵਾਕਿੰਗ ਆ ਸਕਦੇ ਹੋ. ਹਾਂ, ਜੋ ਤੁਸੀਂ ਆਓਗੇ ਇੰਨੀ ਗੱਲ ਦੀ ਮੈਂ ਗਰੰਟੀ ਏਅਰ 'ਤੇ ਕਹਿੰਦਾ, ਤੁਸੀਂ ਖੁਸ਼ ਹੋ ਕੇ ਜਾਓਗੇ. ਇਹਨਾਂ ਦੀ ਗੱਲਬਾਤ ਕਰਨ ਦਾ ਅਲੱਗ ਹੀ ਢੰਗ ਹੈ. ਸੋ ਨੈਕਸਟ ਲਾਈਨ, ਹੈਲੋ ਹੈਲੋ ਸੋ ਨੈਕਸਟ ਲਾਈਨ ਹੈਲੋ ਨੈਕਸਟ ਲਾਈਨ ਹੈਲੋ ਹੈਲੋ ਹਾਂਜੀ ਸੋ ਓਕੇ ਸੋ ਨੈਕਸਟ ਲਾਈਨ ਹੈਲੋ ਸੋ ਵਧੀਆ ਗੱਲ ਹੈ, ਤੁਸੀਂ ਲਾਈਨਾਂ. ਤੁਹਾਨੂੰ ਵੀ ਪਤਾ ਵੀ ਟਾਈਮ ਵੀ ਸਾਡਾ ਤਕਰੀਬਨ ਹੁਣ ਸਮਾਪਤੀ ਦੇ ਵੱਲ ਹੀ ਜਾ ਰਹੇ ਹਾਂ ਅਸੀਂ, ਕਿਉਂਕਿ ਤੁਸੀਂ ਦੇਖੋ ਨਾ ਅਸੀਂ ਕੋਈ ਗਾਣਾ ਲਾਉਂਦੇ ਹਾਂ, ਇਹ ਤਾਂ ਮਾਲਕ ਦੀ ਕਿਰਪਾ. ਵੈਸੇ ਗਾਣੇ ਦਾ ਜੀ ਕਰਦਾ ਹਰੇਕ ਨੂੰ ਕਰਦਾ, ਮੈਂ ਵੀ ਹੁਣ ਬੋਲ ਬੋਲ ਕੇ ਕਿੰਨਾ ਕਬੂਲੀ ਚੱਲਾਂ, ਹੈ ਨਾ. ਸੋ ਗਾਣਾ ਨਹੀਂ ਅਸੀਂ ਲਾਉਂਦੇ, ਕੋਈ ਹੋਰ ਐਡਵਰਟਾਈਜ਼ਮੈਂਟ ਨਹੀਂ ਕਰਦੇ. ਵਧੀਆ ਖੁਸ਼ੀ ਦੀ ਗੱਲ ਹੈ ਲੋਕ, ਕਿਉਂਕਿ ਨਾਨਕ ਦੁਖੀ ਆ ਸਭ ਸੰਸਾਰ, ਹੈ ਨਾ. ਸਾਰੇ ਲੋਕ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਪੱਖੋਂ ਦੁਖੀ ਨੇ. ਸਿਹਤ ਦੀਆਂ ਜਿਹੜੀਆਂ ਸਾਡੀ ਹੈਲਥ ਨਾਲ ਬੋਡੀ ਨਾਲ ਸੰਬੰਧਿਤ ਨੇ ਬਹੁਤ ਸਾਰੀਆਂ ਪ੍ਰੋਬਲਮਸ ਨੇ, ਅਤੇ ਸਾਨੂੰ ਕੋਈ ਰਾਹ ਨਹੀਂ ਲੱਭਦਾ. ਜਿਹਨੂੰ ਅਸੀਂ ਪੁੱਛਦੇ ਹਾਂ ਉਹ ਕੋਈ ਸਾਨੂੰ ਭੰਬਲ ਭੂਸੇ 'ਚ ਬਾਂਧਦਾ, ਕੋਈ ਕਦੇ ਕੋਈ ਡਾਕਟਰ ਤੋਂ ਖੁਸ਼ ਨਹੀਂ, ਕੋਈ ਕਿਸੇ ਤੋਂ ਖੁਸ਼ ਨਹੀਂ. ਜਿਵੇਂ ਕਿ ਡਾਕਟਰ ਸਾਹਿਬ ਕਹਿੰਦੇ ਨੇ ਵੀ ਤਿੰਨ ਚਾਰ ਚੀਜ਼ਾਂ ਦਾ ਖਿਆਲ ਰੱਖੋ ਹਮੇਸ਼ਾ, ਐਕਸਰਸਾਈਜ਼ ਨਾ ਛੱਡਿਆ ਕਰੋ. ਐਕਸਰਸਾਈਜ਼ ਕਰਨੀ ਹੈ ਜ਼ਰੂਰ, ਅਤੇ ਨਾਲ ਨਾਲ ਤੁਸੀਂ ਇਹ ਕਰੋ ਵੀ ਪੋਜ਼ੀਟਿਵ ਪਾਸੇ ਰੱਖੋ. ਪੋਜ਼ੀਟਿਵ ਵੀ ਹੈ ਵੀ ਮਾਲਕ ਜਿਹਨੂੰ ਵੀ ਮੰਨਦੇ ਹੋ ਤੁਸੀਂ, ਅੱਲਾ ਨੂੰ, ਵਾਹਿਗੁਰੂ ਨੂੰ, ਜੀਸਸ ਕ੍ਰਾਈਸਟ ਨੂੰ, ਰਾਮ ਨੂੰ, ਰਹੀਮ ਨੂੰ, ਜਿਹਨੂੰ ਵੀ ਮੰਨਦੇ ਹੋ. ਜਿਵੇਂ ਕਹਿੰਦੇ ਨਾ ਕੇਸ਼ੋ ਕੇ, ਕਰੋੜ ਨਾਮ, ਲੱਖ ਨਾਮ, ਬਿਸ਼ਨ ਕੇ, ਸੋ ਕਿੰਨੇ ਅਣਗਿਣਤ ਨੇ, ਕਿੰਨੇ ਹੋਰ ਲੱਖਾਂ ਨਾਮ ਰੱਖੇ ਜਾਂਦੇ ਪਰਮਾਤਮਾ ਨੇ ਆਪਣੇ ਲੋਕ ਆਪਣੇ ਪਿਆਰ ਦੇ ਵਿੱਚ ਆ ਕੇ ਪਰਮਾਤਮਾ ਦੇ ਨਾਂ ਰੱਖੀ ਜਾਂਦੇ. ਜਿਹੜੇ ਮਰਜ਼ੀ ਨਾਮ ਨਾਲ ਯਾਦ ਕਰੋ, ਉਹਨੂੰ ਆ ਜਾਣਾ, ਹਾਜ਼ਰ ਹੋ ਜਾਣਾ, ਹੈਂਜੀ. ਸੋ ਪਰਮਾਤਮਾ ਦਾ ਡਾਕਟਰ ਸਾਹਿਬ ਵੀ ਇਹੀ ਕਹਿੰਦੇ ਨੇ, ਪਾਠ ਜ਼ਰੂਰ ਕਰਿਆ ਕਰੋ, ਕਿਉਂਕਿ ਪਾਠ ਦੇ ਵਿੱਚ ਬਹੁਤ ਵੱਡੀ ਤਾਕਤ ਹੈ. ਮੰਨੋ ਜਾਂ ਨਾ ਮੰਨੋ, ਪਰ ਸਾਡਾ ਵਿਸ਼ਵਾਸ ਹੈ ਕਿ ਪਾਠ ਦੇ ਵਿੱਚ ਜਦੋਂ ਵੀ ਤੁਸੀਂ ਮੰਦਰ ਜਾਂਦੇ ਹੋ, ਮਸਜਿਦ ਜਾਂਦੇ ਹੋ, ਗਿਰਜੇਘਰ ਜਾਂਦੇ ਹੋ, ਗੁਰਦੁਆਰੇ 'ਚ ਜਾਂਦੇ ਹੋ, ਸੋ ਉੱਥੇ ਤੁਸੀਂ ਜਾਂਦੇ ਹੋ ਪਰਮਾਤਮਾ ਦੇ ਨਾਲ ਜੁੜਦੇ ਹੋ, ਹੈ ਨਾ ਜੀ. ਜੀਸਸ ਕ੍ਰਾਈਸਟ ਨੇ ਵੀ ਇਹੀ ਕਿਹਾ ਸੀ ਨਾ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈ. ਜਦੋਂ ਵੀ ਤੁਸੀਂ ਧਿਆਨ ਨੂੰ ਕਰਦੇ ਹੋ, ਇਹ ਨਹੀਂ ਵੀ ਬਾਬਿਆਂ ਦੇ ਮਗਰ ਭੱਜੇ ਫਿਰੋ ਵੀ ਜੀ ਅੱਜ ਉਹ ਲੰਡਨ ਆ ਗਏ, ਅੱਜ ਫਰਾਂਸ 'ਚ ਆ ਗਏ, ਅੱਜ ਸਪੇਨ 'ਚ ਆ ਗਏ, ਅੱਜ ਵੈਂਕੂਵਰ ਆ ਗਏ, ਉਹ ਕਦੇ ਇੱਧਰ ਤੁਰੇ ਫਿਰਦੇ, ਸੰਗਤ ਮਗਰ ਭੱਜੀ ਫਿਰਦੀ ਹੈ. ਜੇ ਮਗਰ ਭੱਜ ਕੇ ਲੱਭਣਾ ਹੋਵੇ, ਨਾਲੇ ਉਹੀ ਬਾਬੇ ਕਹਿੰਦੇ ਨੇ ਕਿ ਦੇਅਰ ਇਜ਼ ਨੋ ਸਬਸਟੀਟਿਊਟ ਆਫ ਮੈਡੀਟੇਸ਼ਨ. ਜਾਂਦੇ ਵੀ ਹਾਂ ਗੁਰਦੁਆਰੇ, ਮੰਦਰ, ਧਾਰਮਿਕ ਸਥਾਨਾਂ 'ਤੇ, ਉੱਥੇ ਸਤਸੰਗ ਵੀ ਸੁਣੇ ਆਉਂਦੇ ਹਾਂ. ਇਹੀ ਉਹ ਕਹਿੰਦੇ ਨੇ ਵੀ ਭਾਈ ਸਾਹਿਬ ਘਰੇ ਬੈਠ ਕੇ ਪਾਠ ਕਰੋ, ਅੰਦਰ ਨੂੰ ਧਿਆਨ ਨੂੰ ਇਕੱਠਾ ਕਰੋ. ਧਿਆਨ ਤਾਂ ਹੁਣ ਇਕੱਠਾ ਨਹੀਂ ਕਰਦੇ, ਬਸ ਕਹੀ ਜਾਂਦੇ ਧਿਆਨ ਨੂੰ ਇਕੱਠਾ ਕਰੋ, ਧਿਆਨ ਨੂੰ ਇਕੱਠਾ ਕਰੋ, ਧਿਆਨ ਨੂੰ ਇਕੱਠਾ ਕਰੋ. ਫਿਰ ਵੀ ਇਹੀ ਪੁੱਛਦੇ ਵੀ ਉਹ ਮੇਰੀ ਭੈਣ ਉੱਥੇ ਗਈ, ਮੈਂ ਵੀ ਕਿਉਂ ਨਹੀਂ ਜਾਣਾ. ਘਰੇ ਕਈ ਵਾਰੀ ਲੋੜ ਹੀ ਨਹੀਂ ਹੁੰਦੀ, ਅਸੀਂ ਭੱਜ ਕੇ ਭੱਜ ਨੱਟ ਕੇ ਉਹਨੂੰ ਇੱਕ ਐਵੇਂ ਹੀ ਭੇਡ ਚਾਲ ਬਣਾਈ ਵੀ ਹੈ, ਕੱਢਣ ਪਾਉਣ ਨੂੰ ਕੁਛ ਨਹੀਂ ਹੈ. ਹਾਂਜੀ, ਜਿੱਥੋਂ ਨਿਕਲਣਾ ਉਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ. ਸਿਰਫ ਇਸ ਗੱਲ ਦਾ ਹੈ ਵੀ ਉਹ ਤਾਏ ਦੀ ਧੀ ਚੱਲੀ ਅਤੇ ਮੈਂ ਕਿਉਂ ਰਹਾਂ ਇਕੱਲੀ, ਵੀ ਉਹ ਵੀ ਚੱਲੇ ਆਪਾਂ ਵੀ ਚਲੋ ਚਲੋ ਨਾਲੇ ਸੈਰ ਹੋ ਜੂ ਨਾਲੇ ਮਾਸੀ ਨੂੰ ਮਿਲ ਆਵਾਂਗੇ ਨਾਲੇ ਫੁੱਫੜ ਨੂੰ ਮਿਲ ਆਵਾਂਗੇ ਨਾਲੇ ਦਰਸ਼ਨ ਕਰ ਆਵਾਂਗੇ ਦਰਸ਼ਨ ਤਾਂ ਅੰਦਰੋਂ ਹੋਣੇ ਨੇ ਜੇ ਦਰਸ਼ਨ ਬਾਹਰਲੇ ਹੁੰਦੇ ਹੁਣ ਤਾਂ ਫਿਰ ਉਹਦੇ ਘਰ ਦੇ ਬਹੁਤ ਫਾਇਦਾ ਲੈ ਲੈਣਾ ਸੀਗਾ ਗੁਰੂ ਨਾਨਕ ਸਾਹਿਬ ਦੇ ਆਪਦੇ ਘਰ ਦੇ ਸੀਗੇ ਦੇਖੋ ਕੀ ਹਾਲ ਹੋਇਆ ਪੰਜਵੀਂ ਪਾਤਸ਼ਾਹ ਜੀ ਦੇ ਆਪਦੇ ਘਰ ਦੇ ਜੀ ਦੇਖੋ ਉਹਨਾਂ ਨੇ ਕੀ ਹਾਲ ਕੀਤਾ ਉਹ ਨੇੜੇ ਰਹਿੰਦੇ ਸੀ ਉਹਨਾਂ ਨੇ ਪਛਾਣਿਆ ਹੀ ਨਹੀਂ ਹੈ ਪਰਮਾਤਮਾ ਸੋ ਕਦੇ ਬਾਹਰ ਭੱਜਣ ਦੀ ਲੋੜ ਹੀ ਨਹੀਂ ਸਿਰਫ ਤੁਸੀਂ ਆਪਣੇ ਅੰਦਰ ਜਾਣਾ ਅੰਦਰ ਜਾ ਕੇ ਅੰਦਰ ਮਿਹਨਤ ਕਰੋ ਕੋਈ ਇਹ ਤਾਂ ਠੀਕ ਹੈ ਵੀ ਕਈ ਵਾਰੀ ਆਨੰਦ ਨਹੀਂ ਆਉਂਦਾ ਵੀ ਜਦੋਂ ਉੱਥੇ ਜਾਂਦੇ ਹਾਂ ਨਾਲੇ ਸੋਸ਼ਲਾਈਜ਼ਿੰਗ ਹੋ ਜਾਂਦੀ ਹੈ ਨਾਲੇ ਰੈਸਪੀਆਂ ਪੁੱਛਿਆ ਉਹਨੇ ਨਾਲੇ ਸੂਟ ਪੁੱਛੇ ਉਹਨੇ ਹਾਂ ਵੀ ਕਿਹੜੇ ਦਰਜੀ ਤੋਂ ਸਿਲਾਏ ਕਿਹੜੇ ਕਿੱਥੋਂ ਜਾ ਕੇ ਲੈ ਕੇ ਆਏ ਹਾਂ ਅਤੇ ਨਾਲੇ ਸੁਣੇ ਉਹਨੇ ਧਾਰਮਿਕ ਪਾਠ ਵੀ ਸੁਣੇ ਉਹਨੇ ਪਰ ਜੇ ਕਦੇ ਇਕੱਲੇ ਬੈਠੀਏ ਜਿਹੜੇ ਚਾਰ ਪੰਜ ਘੰਟੇ ਖਰਾਬ ਕਰਨੇ ਇੱਕ ਘੰਟਾ ਕਰ ਲਓ ਤਾਂ ਜ਼ਿਆਦਾ ਫਾਇਦਾ ਹੋ ਜਾਂਦਾ ਉਹਦੇ ਨਾਲ ਹੋਮੇ ਵੀ ਨਹੀਂ ਵੱਧਦੀ ਕਿਉਂਕਿ ਹੋਮੇ ਕਿਹਦੇ ਨਾਲ ਕਰੋਗੇ ਜਦੋਂ ਤੁਸੀਂ ਮਿਲਦੇ ਹੋ ਮਨ ਨਾ ਮਨ ਦਾ ਭੇੜ ਹੁੰਦਾ ਫਿਰ ਕਹਿੰਦਾ ਜੀ ਇਹ ਸਾਡੀ ਧਾਰਮਿਕ ਸਥਾਨ 'ਚ ਪੋਲੀਟਿਕਸ ਹੈ ਪੋਲੀਟਿਕਸ ਤਾਂ ਆਪੀ ਹੋਣੀ ਕਿਉਂਕਿ ਮਨ ਚੌਧਰੀ ਵਾਲੇ ਪੈਦਾ ਹੋ ਜਾਂਦੇ ਨੇ ਜਿਸ ਦਿਨ ਚੌਧਰੀ ਬਣਾਉਂਦੇ ਨੇ ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਣ ਲੱਗ ਜਾਂਦਾ ਕੱਖ ਨਹੀਂ ਕਰਦਾ ਉਹ ਸਿਰੇ ਦਾ ਬੇਵਕੂਫ ਹੁੰਦਾ ਅਨਪੜ੍ਹ ਟੋਟਲ ਹੁੰਦਾ ਉਹਨੂੰ ਚੱਕ ਕੇ ਲੀਡਰ ਬਣਾਉਂਦੇ ਨੇ ਉਹ ਫਿਰ ਆਪਣੇ ਉਹਦੀ ਫਿਰ ਕੁਛ ਜਿਹੜੇ ਪੰਜ ਦਸ ਬੰਦੇ ਹੁੰਦੇ ਨੇ ਹਰੇਕ ਸੁਸਾਇਟੀ ਦੇ ਵਿੱਚ ਉਹਦੀ ਚਾਪਲੂਸੀ ਕਰਦੇ ਨੇ ਜੀ ਹਜ਼ੂਰੀ ਕਰਦੇ ਨੇ ਉਹ ਕਹਿੰਦਾ ਮੈਂ ਬਹੁਤ ਵੱਡਾ ਸਿਆਣਾ ਉਹ ਇਵੇਂ ਗੱਲਾਂ ਤੁਕਾਂ ਪੜ੍ਹ ਪੜ੍ਹ ਕੇ ਦੱਸੀ ਜਾਂਦਾ ਹਾਂਜੀ ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ ਘਰ ਜਲ ਦੇ ਕੀ ਖਬਰ ਨਾ ਪਾਏ ਉੱਪਰ ਸਟੇਜ 'ਤੇ ਚੜ੍ਹ ਕੇ ਵਧੀਆ ਕੱਪੜੇ ਪਾ ਕੇ ਟਾਈ ਸ਼ਾਈ ਲਾ ਕੇ ਅਸੀਂ ਲੈਕਚਰ ਦੇ ਦਿੰਦੇ ਹਾਂ ਅਲਾ ਸੋਚਦਾ ਵੀ ਇਹ ਤਾਂ ਬੜਾ ਪਹੁੰਚਿਆ ਹੋਊਗਾ ਇਹਦਾ ਬੜਾ ਪਾਠ ਕਰਦਾ ਹੋਊ ਬੜੀ ਕਮਾਈ ਕਰਦਾ ਹੋਊ ਐਂ ਨਹੀਂ ਪਤਾ ਇੱਕ ਉੱਪਰ ਸਟੇਜ 'ਤੇ ਚੜ੍ਹ ਕੇ ਲੋਕਾਂ ਨੂੰ ਲੁੱਟਦੇ ਜਾਂ ਕੋਈ ਰੀਅਲ ਸਟੇਟ ਦਾ ਉਹਨੇ ਉਹ ਦੱਬ ਕੇ ਠੱਗਣਾ ਕੋਈ ਕਿਸੇ ਪਾਸੇ ਆ ਕੋਈ ਅਕਾਊਂਟੈਂਟ ਆ ਕੋਈ ਕੁਛ ਹੈ ਉਹ ਸਭ ਆਪਦੇ ਰੋਟੀ ਜਿਹੜਾ ਨਾ ਪੈਸੇ ਨੂੰ ਇਕੱਠੇ ਕਰਨ ਦੇ ਮਗਰ ਲੱਗੇ ਫਿਰਦੇ ਨੇ ਹਉਮੇ ਉੱਪਰੋਂ ਮਿੱਠਾ ਬੋਲੀ ਜਾਂਦੇ ਜਿਹਨੂੰ ਦੋ ਵਾਰੀ ਪੁੱਛੋ ਨਾ ਕਿਸੇ ਸੰਤ ਨੇ ਕਿਹਾ ਸੀਗਾ ਵੀ ਉਹ ਦੇ ਰਿਹਾ ਸੀਗਾ ਸਤਸੰਗ ਕਰ ਰਿਹਾ ਸੀਗਾ ਉਹ ਕਹਿੰਦਾ ਵੀ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਅਤੇ ਉਹਦਾ ਬੜਾ ਪ੍ਰਚਾਵ ਵੀ ਸੰਤ ਜੀ ਦੇਖ ਲਓ ਵੀ ਇਹਨਾਂ ਦਾ ਗੁੱਸਾ ਬੜਾ ਇਹਨਾਂ ਨੇ ਕੰਟਰੋਲ ਕੀਤਾ ਵਾ ਕੋਈ ਮੇਰੇ ਵਰਗਾ ਮੂਰਖ ਪੜ੍ਹਿਆ ਲਿਖਿਆ ਉਹਨਾਂ ਕੋਲ ਚਲਿਆ ਗਿਆ ਉਹਨਾਂ ਨੇ ਪੁੱਛਿਆ ਸੰਗਤ ਬੈਠੀ ਸੀ ਕਹਿੰਦੇ ਬਾਬਾ ਜੀ ਤੁਹਾਨੂੰ ਕਦੇ ਗੁੱਸਾ ਨਹੀਂ ਆਉਂਦਾ ਕਹਿੰਦਾ ਨਹੀਂ ਕਰਨਾ ਹੀ ਨਹੀਂ ਚਾਹੀਦਾ ਗੁੱਸਾ ਉਹ ਕਹਿੰਦਾ ਕਦੇ ਤਾਂ ਜ਼ਿੰਦਗੀ 'ਚ ਆ ਹੀ ਜਾਂਦਾ ਉਹ ਕਹਿੰਦਾ ਨਹੀਂ ਨਹੀਂ ਗੁੱਸਾ ਕਰਨਾ ਹੀ ਨਹੀਂ ਚਾਹੀਦਾ ਬੇਟਾ ਉਹ ਕਹਿੰਦੇ ਨਹੀਂ ਮੈਂ ਤਾਂ ਇਹ ਪੁੱਛਦਾ ਜੀ ਜੇ ਹੁਣ ਬੰਦੇ ਇਹਦੇ ਹਾਲਾਤ ਬਣ ਜਾਣ ਫਿਰ ਕਦੇ ਕਹਿੰਦਾ ਕਦੇ ਕਿੱਦਾਂ ਗੁੱਸਾ ਇਹਨਾਂ ਕਹਿੰਦਾ ਨਹੀਂ ਬੇਟਾ ਬਿਲਕੁਲ ਨਹੀਂ ਗੁੱਸਾ ਕਰਨਾ ਚਾਹੀਦਾ ਕਹਿੰਦਾ ਜੀ ਤੁਹਾਨੂੰ ਗੁੱਸਾ ਸੰਤ ਜੀ ਆਇਆ ਨਹੀਂ ਕਹਿੰਦਾ ਨਹੀਂ ਮੈਂ ਹੱਸ ਪਿਆ ਕਹਿੰਦਾ ਮੈਨੇ ਤਾਂ ਨਹੀਂ ਜੀ ਕਦੇ ਆਇਆ ਕਹਿੰਦਾ ਕਦੇ ਤਾਂ ਆਊ ਕਹਿੰਦਾ ਬਹਿ ਜਾ ਯਾਰ ਚੁੱਪ ਕਰਕੇ ਬੋਲੀ ਜਾਂਦਾ ਘੰਟਾ ਹੋ ਗਿਆ ਕਹਿੰਦਾ ਸਮਾਂ ਹੀ ਦੇਖਣਾ ਸੀ ਹਾਂਜੀ ਗੁੱਸਾ ਤਾਂ ਦੋ ਮਿੰਟ 'ਚ ਤਾਂ ਕਹਿਣੀ ਅਤੇ ਕਰਨੀ 'ਚ ਫਰਕ ਹੁੰਦਾ ਸੋ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ ਆਪਣੀ ਆਤਮਾ ਨੂੰ ਪੁੱਛੋ ਇਹ ਨਹੀਂ ਵੀ ਕੌਣ ਕੀ ਕਹਿੰਦਾ ਤੁਹਾਡੀ ਆਤਮਾ ਫੱਟ ਜਵਾਬ ਦਊਗੀ ਵੀ ਇੱਥੇ ਕੁਛ ਹੈ ਵੀ ਹੈਗਾ ਕਿ ਖਾਲੀ ਹੋ ਚੁੱਕਿਆ ਕੂ ਸੋ ਹਮੇਸ਼ਾ ਮਾਲਕ ਦੇ ਲੜ ਲੜੋ ਲੱਗੋ ਐਕਸਰਸਾਈਜ਼ ਕਰੋ ਸਿੰਪਲ ਖਾਣਾ ਖਾਓ ਚੰਗੀ ਕੰਪਨੀ ਰੱਖੋ ਇਹਦਾ ਅਸਰ ਹੁੰਦਾ ਬਿਮਾਰੀਆਂ ਤੋਂ ਬਚੇ ਰਹਿੰਦੇ ਸਾਡੇ ਬਜ਼ੁਰਗ ਕਿੰਨੀਆਂ ਕੁ ਬਿਮਾਰੀਆਂ ਆਉਂਦੀਆਂ ਸੀ ਹੁਣ ਅਸੀਂ ਕਿੰਨੀਆਂ ਤਰੱਕੀਆਂ ਕਰ ਲਈਆਂ ਬਿਮਾਰੀਆਂ ਦੇ ਲਓ ਘਰ ਘਰ ਦੇ ਵਿੱਚ ਪਈਆਂ ਤਾਂ ਇਲਾਜ ਹੀ ਨਹੀਂ ਲੱਭਦਾ ਕੈਂਸਰ ਦਾ ਕਿਤੇ ਨਾਂ ਸੁਣਿਆ ਸੀ ਹੁਣ ਕੈਂਸਰ ਘਰ ਘਰ ਹੈ ਇੰਡੀਆ ਦੇ ਵਿੱਚ ਕੈਂਸਰ ਵਾਲੀ ਗੱਡੀ ਕਹਿੰਦੇ ਨੇ ਸੋ ਮੇਰੇ ਖਿਆਲ 'ਚ ਮੈਂ ਇੱਕ ਮਿੰਟ ਮੈਨੂੰ ਇਸ਼ਾਰਾ ਹੋਇਆ ਵੀ ਇੱਕ ਮਿੰਟ ਮੈਂ ਹੋਰ ਬੋਲਣਾ ਜਾਂ ਕਹਿ ਲਓ ਵੀ ਸੋ ਲਾਈਨ ਤਾਂ ਨਹੀਂ ਕੋਈ ਹੋਰ ਹੈ ਇੱਕ ਕਾਲ ਹੈ ਭੈਣ ਜੀ ਹਾਂਜੀ ਹੈਲੋ ਨੈਕਸਟ ਲਾਈਨ ਹੈਲੋ ਹੈਲੋ ਹਾਂਜੀ ਸੋ ਡਰੋਪ ਹੋ ਗਈ ਬਹੁਤ ਵਧੀਆ ਗੱਲ ਹੋ ਗਈ ਮਾਲਕ ਨਹੀਂ ਕਿਰਪਾ ਕਰਤੀ ਕਿਉਂਕਿ ਮੇਰੇ ਕੋਲ ਡਾਕਟਰ ਸਾਹਿਬ ਤਾਂ ਚਲੇ ਗਏ ਬਾਹਰ ਸੋ ਇਸ ਕਰਕੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਕੋਈ ਐਨਕਾਂ ਲੈਣੀਆਂ ਨੇ ਕੋਈ ਦਵਾਈ ਲੈਣੀ ਹੈ ਕੋਈ ਕਾਉਂਸਲਿੰਗ ਲੈਣੀ ਹੈ ਕੋਈ ਅਰਜੈਂਟ ਕੇਅਰ 'ਤੇ ਆਉਣਾ ਫੈਮਿਲੀ ਪ੍ਰੈਕਟਿਸ ਲੈਣੀ ਹੈ ਕੋਈ ਬਲੱਡ ਲੈਬ ਕਰਾਉਣੀ ਹੈ ਜਦੋਂ ਮਰਜ਼ੀ ਖੇੜੇ ਮੱਥੇ ਆਓ ਮੈਂ ਹੱਥ ਜੋੜ ਕੇ ਬੇਨਤੀ ਇਹੀ ਕਰਦਾ ਵੀ ਉਹਨੂੰ ਥੋੜ੍ਹੇ ਜਿਹੇ ਗੁੱਸੇ ਨੂੰ ਨਾ ਕਾਬੂ ਰੱਖ ਕੇ ਆਓ ਕਿਉਂਕਿ ਉਹ ਵੀ ਬੱਚੇ ਨੇ ਕਿਸੇ ਦੇ ਜਦੋਂ ਤੁਸੀਂ ਕਿਸੇ ਨਰਸ ਨਾਲ ਸਟਾਫ ਮੈਂਬਰ ਨਾਲ ਉੱਚੀ ਬੋਲਦੇ ਹੋ ਕਿਉਂਕਿ ਹਰੇਕ ਬੰਦਾ ਮੇਰਾ ਨਹੀਂ ਹੋਇਆ ਕੰਮ ਮੇਰਾ ਨਹੀਂ ਹੋਇਆ ਜਦੋਂ ਆਪਣੀ ਕੁਰਸੀ 'ਤੇ ਬੈਠੇ ਹੋ ਤਾਂ ਤੁਹਾਨੂੰ ਹੋਵੇ ਤੁਸੀਂ ਵੀ ਉਹੀ ਕਹਿੰਦੇ ਵੀ ਸਾਨੂੰ ਰਿਸਪੈਕਟ ਕਰੋ ਸੋ ਥੋੜ੍ਹਾ ਜਿਹਾ ਪੇਸ਼ੈਂਸ ਰੱਖਿਆ ਕਰੋ ਉਹਨਾਂ ਦਾ ਕੋਈ ਕਸੂਰ ਨਹੀਂ ਤਾਂ ਜੇ ਦੋ ਕੁ ਮਿੰਟ ਰੱਖ ਵੀ ਲਵੋ ਜੇ ਗੁੱਸਾ ਆਉਂਦਾ ਮਾੜੀ ਜੀਵ ਨੂੰ ਦੰਦਾਂ ਥੱਲੇ ਦੱਬ ਲਓ ਗੱਲ ਸਰਜਾਂ ਦਾ ਕੰਮ ਅਤੇ ਜਦੋਂ ਉੱਚੀ ਬੋਲੇ ਉਹਨੇ ਹੋ ਤੁਸੀਂ ਤਾਂ ਬੋਲੇ ਉਹਨੇ ਲੋਕ ਬਾਅਦ ਦੇ ਵਿੱਚ ਤੁਹਾਡਾ ਮਖੌਲ ਉਡਾਉਂਦੇ ਨੇ ਅਤੇ ਨਾਲੇ ਇੱਕ ਵਾਰੀ ਜਿਹੜਾ ਕਹਿੰਦੇ ਜਵਾਨ 'ਚੋਂ ਨਿਕਲ ਗਈ ਗੱਲ ਉਦੋਂ ਵਾਪਸ ਤਾਂ ਆਉਣੀ ਨਹੀਂ ਸੋ ਕੋਸ਼ਿਸ਼ ਕਰੋ ਅਤੇ ਨਾਲ ਹੀ ਮੈਂ ਮਾਫ਼ੀ ਮੰਗਦਾ ਕੋਈ ਕਿਹਾ ਗਿਆ ਹੋਵੇ ਸੋ ਅਸੀਂ ਇੱਥੇ ਹੀ ਅੱਜ ਪ੍ਰੋਗਰਾਮ ਖਤਮ ਕਰਦੇ ਹਾਂ ਨੈਕਸਟ ਵੀਕ ਫਿਰ ਮਿਲਾਂਗੇ ਮੰਡੇ ਨੂੰ ਰੱਬ ਰਾਖਾ ਥੈਂਕ ਯੂ ਵੈਰੀ ਮੱਚ
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ ਥੋੜੀ ਦੇ ਫਰਨੀਚਰ ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ ਹੰਡਰਡ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋ ਲੋਕੇਸ਼ਨ ਦਾ ਇੱਕੋ ਹੀ ਨੰਬਰ 9058747171
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक कनाडाज ओनली इंक सब्सक्रिप्शन सर्विस जो इंक आपके घर पहुंचाए खत्म होने से पहले आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month विजिट hp.ca या अपने नजदीकी HP रिटेलर
आप सुन रहे हैं WTR 770 AM साज़ोबाज़ ब्रॉडकास्टिंग सर्विस 24/7 हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी